ਧਰਮ ਸਾਰਿਆਂ ਤੇ ਸ੍ਰੇਸ਼ਟ ਹੈ। ਕਹਿੰਦੇ ਐਸੇ ਲੋਕ ਹੋ ਜਾਣਗੇ ਧਰਮ ਨਹੀਂ ਕਰਨਗੇ, ਨਾਮ ਦਾ ਉਚਾਰਣ ਹੀ ਨਹੀਂ ਕਰਨਗੇ। ਭਾਈ ਪਰਾਏ ਸਰੀਰਾਂ ਦੇ ਲਵਾਹੇਮਾਨ ਹੋ ਕਰਕੇ, ਪਰਾਏ ਸਰੀਰਾਂ ਦੇ ਸੁੰਦਰ ਸਰੂਪ ਨੂੰ ਵੇਖ ਕਰਕੇ ਮਨ ਡੋਲਦੇ ਰਹਿਣਗੇ ਕੱਚੇ ਪਾਰੇ ਦੀ ਨਿਆਣੀ ਜਲ ਹੀ ਬਰੋਲੇ, ਮਾਨੋ ਪਾਣੀ ਦੀ ਮਧਾਣੀ ਪਾਈ ਹੋਈ ਹੈ, ਮੱਖਣ ਨਹੀਂ ਨਿਕਲੇਗਾ। ਨੀਰ ਬਰੋਲੇ ਥੱਪ ਥੱਪ ਮਰਦਾ, ਇਹ ਹਾਲਤ ਹੋ ਜਾਏਗੀ। ਭਰਮੇ ਪੂਲਾ ਸਾਬਤ ਫਿਰਦਾ, ਨੀਰ ਬਰੋਲੇ ਥੱਪ ਥੱਪ ਮਰਦਾ, ਤੇ ਬ੍ਰਹਮ ਗਿਆਨ ਦਾ ਮੱਖਣ ਨਹੀਂ ਮਿਲੇਗਾ, ਕਿਉਂਕਿ ਸਕਾਮ ਕਰਮਾਂ ਦੇ ਪਾਣੀ ਨੂੰ ਖੜਕਣ, ਨਿਸ਼ਕਾਮ ਕਰਮਾਂ ਦੇ ਦੁੱਧ ਵਿੱਚ ਮਦਾਣੇ ਨਹੀਂ ਪਾਉਣਗੇ। ਸੱਚ ਨੂੰ ਨਹੀਂ ਜਾਣਗੇ, ਇਹ ਕਰਨਗੇ ਕਿ ਅਨਰਥ ਦਾ ਭਾਸ਼ਣ ਕਰਨਗੇ, ਇਹ ਅਨਰਥ ਹੀ ਬੋਲਣਗੇ, ਵਿਆਖਿਆ ਵਿੱਚ ਐਸੇ ਵਚਨ ਕਰਨਗੇ।
ਵਚਨ ਨਾ ਸੱਚੇ ਮਤ ਕਰ ਕੱਚੇ,
ਕਿਉਂਕਿ ਜਿਹੜੇ ਮਤ ਦੇ ਕੱਚੇ ਹਨ ਉਹਨਾਂ ਦੇ ਵਚਨ ਸੱਚੇ ਨਹੀਂ ਹੋ ਸਕਦੇ। ਉਹਨਾਂ ਨੇ ਸਟੇਜਾਂ ਤੇ ਧਾਰਮਿਕ ਲਿਬਾਸ ਪਾ ਕਰਕੇ ਸੱਚ ਨਹੀਂ ਕਹਿਣਾ, ਕਿ ਨਾ ਹੀ ਉਹਨਾਂ ਨੂੰ ਸੱਚ ਕਿਸੇ ਨੇ ਕਹਿਣ ਦੇਣਾ। ਜਿਵੇਂ ਬੁੱਲਾ ਕਹਿੰਦਾ ਨਾ, ਕਹਿੰਦਾ ਸੱਚ ਕਹੇ ਤੇ ਭਾਂਬੜ ਮੱਚਦਾ ਹੈ, ਭਾਂਬੜ ਤੇ ਕੌਣ ਨਹੀਂ ਡਰਦਾ। ਇਸ ਕਰਕੇ ਇਹ ਜਿਹੇ ਹਾਲਾਤ ਹੋ ਜਾਣੇ ਹਨ ਕਿ ਫਿਰ ਪਰ ਤ੍ਰਿਆ ਰਾਜੇ ਪਰਾਈ ਇਸਤਰੀ ਵੱਲ ਰੁੱਖ ਹੋ ਜਾਏਗਾ, ਕਾਮ ਵਸ ਹੋ ਕਰਕੇ ਘਰ ਘਰ ਜਾ ਚੁੱਕਾ। ਇਹ ਘਰ ਘਰ ਦੇ ਵਿੱਚ ਮੰਗਣ ਵਾਲਿਆਂ ਦੀ ਗਿਣਤੀ ਬਹੁਤੀ ਹੋ ਜਾਏ, ਮੰਗ ਤੇ ਬਹੁਤੇ ਹੋ ਜਾਣਗੇ, ਦਾਤੇ ਥੋੜੇ ਤੇ ਮੰਗ ਕੇ ਜਾ। ਪੰਜਾਬ ਦੀ ਧਰਤੀ ਵਿੱਚ ਅੱਜ ਵੀ ਇਹ ਹਾਲ ਹੈ, ਇੱਕ ਇੱਕ ਨਗਰ ਵਿੱਚ ਪੰਜ ਪੰਜ ਛੇ ਛੇ ਦਸ ਦਸ ਰਹਿਣੇ ਵਾਲੇ ਫਿਰਦੇ, ਕੋਈ ਕਿਸੇ ਬਹਾਨੇ ਮੰਗਦਾ, ਕੋਈ ਕਿਸੇ ਬਹਾਨੇ ਮੰਗਦਾ। ਗਰੀਬ ਲੋਕ ਕਿਰਤਾਂ ਕਰਨ ਵਾਲੇ ਆਪਣੀ ਚੰਮ ਹਮੇਸ਼ਾ ਦੂਸਰਿਆਂ ਦੇ ਪਸ਼ੂਆਂ ਦੀ ਤਰ੍ਹਾਂ ਕਟਾਈ ਖਾ ਕੇ ਮਜ਼ਦੂਰੀਆਂ ਕਰ ਕਰਕੇ ਉਹ ਔਖੇ ਹੋ ਕੇ ਧਨ ਕਮਾਇਆ, ਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਪੱਜ ਨਾਲ ਮੰਗਣ ਵਾਲੇ ਲੋਕ ਬਹੁਤ ਕੁਛ ਕਰ ਰਹੇ ਨੇ, ਬਹਾਨੇ ਬਣਾਏ ਨੇ, ਕਿ ਉਸ ਬਹਾਨਿਆਂ ਦੇ ਨਾਲ ਕਹਿੰਦੇ ਹੁਣ ਯਾਤਨਾ ਕਰਨ ਵਾਲੇ ਸਤਿਗੁਰੂ ਮਹਾਰਾਜ ਕਹਿੰਦੇ ਘਰ ਘਰ ਹੋ ਜਾ। ਸਾਡੀ ਜਿਹੜੀ ਕੌਮ ਹੈ ਇਹ ਛਤਰੀਆਂ ਦੀ ਕੌਮ ਹੈ, ਇਹਦੇ ਵਿੱਚ ਜਾਤੀ ਵਿਤਕਰਾ ਨੇ, ਕੋਈ ਕਿਸੇ ਥਾਂ ਤੇ ਜਨਮ ਲੈ ਕੇ ਛਤਰੀ ਹੋ ਸਕਦੀ। ਛਤਰੀਆਂ ਦੀ ਕੌਮ ਹੈ, ਛਤਰੀਆਂ ਦੇ ਵਿਧਾਨ ਵਿੱਚ ਲਿਖਿਆ ਵੀ ਛਤਰੀ ਮੰਗ ਕੇ ਨਹੀਂ ਖਾ ਸਕਦੀ, ਮਰ ਜਾਏਗਾ ਛਤਰੀ ਮੰਗੇਗਾ। ਅੱਜ ਸਾਡੀ ਕੌਮ ਵਿੱਚ ਵੀ ਥਾਂ ਥਾਂ ਤੇ ਮੰਗਣ ਦਾ ਸੁਭਾਅ ਪੈਦਾ ਹੋ ਗਿਆ। ਛਤਰੀਆਂ ਦੀ ਹੋਵੇ ਕੌਮ, ਤੇ ਠੂਠੇ ਫਿਰਕੇ ਫਿਰਕੇ ਦਰ ਦਰ ਮੰਗਦੀ ਫਿਰਦੀ ਹੋਵੇ, ਸਾਡੇ ਵੀ ਬੜੀ ਸ਼ਰਮ ਦੀ ਗੱਲ ਹੈ। ਸਾਡੇ ਕੋਲ ਇਤਨਾ ਧਨ ਹੁੰਦਿਆਂ ਹੋਇਆਂ 100 ਕਰੋੜ ਤੋਂ 70 ਲੱਖ ਰੁਪਈਏ ਉੱਤੇ ਹੋਣ, ਇਹ ਸਾਡਾ ਕੱਲਾ ਗੁਰਦੁਆਰਿਆਂ ਦਾ ਧਨ ਧਰਮ ਦੇ ਨਾਂ ਤੇ ਆਇਆ ਲੋਕਾਂ ਦਾ ਦਿੱਤਾ ਧਨ ਹੋਵੇ, ਤੇ ਅੱਜ ਸਾਡੇ ਕੋਲ ਧਰਮ ਦਾ ਕੰਮ ਕਰਨ ਲਈ ਉਹਦੇ ਚ ਕੁਛ ਨਾ ਬਚਦਾ ਹੋਵੇ। ਇਉਂ ਸਾਸ ਜੀ ਕਲਯੁਗ ਦੇ ਲੱਛਣ ਨਹੀਂ ਤੌਰ ਕੀ ਹੈ, ਮੰਗਣ ਦੀ ਲੋੜ ਕੀ ਹੈ, ਦਸੌਂ ਸਾਰਿਆਂ ਨੂੰ ਦੇਣ ਦਾ ਹੁਕਮ ਹੈ, ਪਰ ਹੌਲੀ ਹੌਲੀ ਸਮਾਂ ਐਸਾ ਆ ਜਾਣਾ। ਗੁਰੂ ਕਹਿ ਰਹੇ ਹੋ ਅਜੇ ਤਾਂ ਥੋੜਾ ਜਿਹਾ ਵਿਸ਼ਵਾਸ ਬਣਿਆ ਹੋਇਆ ਹੈ, ਇਹ ਭਰੋਸਾ ਹੈ ਵੀ ਇਹ ਧਰਮ ਦੇ ਲੇਖੇ ਲਾਏਗਾ, ਇਹ ਸੋਚ ਕੇ ਅਸੀਂ ਕਿਸੇ ਦੇ ਹੱਥ ਬਣਾ ਦਿੰਦੇ, ਇਹ ਸਮਝ ਕੇ ਅਸੀਂ ਗੋਲਕ ਵਿੱਚ ਪਾ ਦਿੰਦੇ ਹਾਂ ਕਿ ਗੋਲਕ ਧਰਮ ਦੇ ਨਾਮ ਤੇ ਵਧਦੀ ਜਾਏਗੀ। ਜਦੋਂ ਹੌਲੀ ਹੌਲੀ ਇਹ ਸਭ ਕੁਛ ਨੰਗਾ ਹੁੰਦਾ ਜਾਏਗਾ, ਇਹ ਲੋਕਾਂ ਦੀ ਰੁਚੀ ਮਿਟ ਜਾਏਗੀ, ਅਖੀਰ ਨੂੰ ਲੋਕ ਆਪਣੇ ਹੱਥੀਂ ਦਾਨ ਕਰਨਾ, ਆਪਣੇ ਹੱਥੀਂ ਲਾਉਣਾ ਪਸੰਦ ਕਰਨਗੇ, ਕਿਉਂਕਿ ਐਸੇ ਤੂਫਾਨ ਬਣ ਗਏ। ਗੁਰੂ ਸਾਹਿਬ ਕਿਰਪਾ ਕਰਨ, ਇਹੋ ਜਿਹੀਆਂ ਕਥਾਵਾਂ ਬਹਿਣ ਔਰ ਧਰਮ ਨੂੰ ਦੂਰ ਕਰਨ ਵਾਸਤੇ ਹਨ। ਇਹ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਹਨ, ਕਹਿੰਦੇ ਪਰ ਤਿਆ ਰਾਜੇ ਘਰ ਘਰ ਜਾ ਕੇ ਜਹ ਚਹਿ ਬੋਲਾ, ਜਿੱਥੇ ਕਿੱਥੇ ਬੋਲਦੇ ਫਿਰਨਗੇ। ਰਹਿ ਰਹਿ ਬੋਲੇ, ਠਹਿਰ ਠਹਿਰ ਕੇ ਬੜਾ ਟਕਾ ਟਕਾ ਕੇ ਤੇ ਲੋਕਾਂ ਦੇ ਵਿੱਚ ਇਹ ਦਿਖਾ ਕੇ ਵੀ ਬੋਲਦਿਆਂ ਬੋਲਦਿਆਂ ਗਿਰਤੀ ਚੜ ਗਈ ਤਾਂ ਤੇ ਇਉਂ ਠਹਿਰ ਠਹਿਰ ਕੇ ਬੋਲਣ। ਇੱਕ ਪਖੰਡ ਦਾ ਬੋਲਣ ਵਾਲਿਆਂ ਦੀ ਗੱਲ ਧਰਮੀ ਮੁਕਤੀ ਪਾ ਕੇ ਐਸਾ ਕਰਨ। ਇੱਕ ਥਾਂ ਤੇ ਸਿੱਖੋ ਸਤਜੀ ਕੀਰਤਨ ਕਰਨ, ਕਿਤੇ ਕੀਰਤਨ ਕਰਨ ਤੋਂ ਪਹਿਲਾਂ ਸੁੱਖਾ ਵਾਲਾ ਪੀ ਗਏ, ਇਹ ਥੀਮ ਥੂਮ ਵਾਲੀ ਖਾ ਗਏ, ਨਸ਼ੇ ਹੀ ਸੁਭਾਸ ਮਰੇਕੋਟਲੇ ਦੀ ਗੱਲ ਹੈ। ਉਹ ਜਦੋਂ ਕਿਤੇ ਗੁਰਸਤੋਤਰ ਪੜ੍ਹਨ ਲੱਗੇ, ਗੁਰਸਤੋਤਰ ਪੜ੍ਹਦਿਆਂ ਕਿਤੇ ਮੈਕ ਦੇ ਨਾਲ ਸਿਰ ਜਾਲ ਗਿਆ, ਉਹ ਨੀਂਦ ਸਭ ਹੀ ਐਸੀ ਨਿਕੰਮੀ ਦੇਖੀ ਤੇ ਨੀਂਦ ਨੇ ਪਹਿਰਾ ਕਰ ਦਿੱਤਾ। ਧਰਮਰਾਜ ਦੀ ਪੁੱਤਰੀ ਕਹਿੰਦਾ ਖਾਲਸਾ ਇਸ ਨੀਂਦ। ਉਹ ਸੰਤ ਜੀ ਦੀ ਕਿਤੇ ਸਮਾਧੀ ਲੱਗ ਗਈ, ਸੌ ਗਿਆ ਸਮਝ ਲਓ। ਸਮਾਧੀ ਹੁਣ ਕੀ ਹੈ ਕਿ ਜਿਸ ਵੇਲੇ ਸਮਾਧੀ ਲੱਗੀ, ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਜੀ ਧਨ ਕਹਿ ਕੇ ਮੈਕ ਦੇ ਨਾਲ ਸਿਰ ਲੱਗ ਗਿਆ ਤੇ ਸੰਤ ਜੀ ਸੌ ਗਏ। ਲਗਭਗ 15 ਮਿੰਟ ਨਾਲ ਸਮਾਧੀ ਹੋਈ। 15 ਮਿੰਟ ਤੋਂ ਬਾਅਦ ਹੁਣ ਤੁਸੀਂ ਦੇਖ ਲਓ ਵੀ ਅਸੀਂ ਅਕਲ ਦੇ ਇੰਨੇ ਅੰਨੇ ਹੋ ਗਏ ਹਾਂ, ਇਹ ਨਹੀਂ ਸੋਚਿਆ ਵੀ ਇਹ ਕੀਰਤਨ ਕਰਨ ਵਾਲੇ ਦਾ ਨਸ਼ਾ ਖਤਮ। ਜਿਉਂਦੀਆਂ ਰਹਿਣਗੀਆਂ ਭੈਣਾਂ ਇਹ ਰੱਬ ਬਣਾਉਣ ਵਾਲੀਆਂ, ਜਿਹੜੀਆਂ ਪਖੰਡ ਕਰਨ ਵਾਲਿਆਂ ਨੂੰ ਵੀ ਟੀਸੀ ਤੇ ਜਾਲ ਦੇਣ, ਇਹ ਬੈਠੀਆਂ ਕਰਨ ਤਨ ਮਾਰ ਆ ਕੇ ਤੇ ਸੰਤ ਦਾ ਸੱਚਖੰਡ ਚਲੇ ਗਏ। ਜਿਉਂਦੀ ਜਾਗਦੇ ਹੋਏ ਸੱਚਖੰਡ ਹੀ ਵਿਚਾਰਦਾ। ਉਹਦਾ ਘਰਾੜਾ ਬੱਚਾ ਸੁਣਦਾ 3 ਕਿਲੋਮੀਟਰ ਤੇ, ਕਹਿੰਦੇ ਸੱਚਖੰਡ ਚਲੇ ਗਏ। ਉਹ ਜਿਸ ਵੇਲੇ ਫਿਰ ਉਹਨੂੰ ਆਈ ਜਾਗ, ਉਹਨੇ ਫਿਰ ਧੰਨ ਹੈ ਧੰਨ ਹੈ ਧੰਨ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਹੈ, ਵਿਚਾਲੇ ਅੱਗ ਗੁਰੂ ਛੱਡ ਗਏ। ਜੇ ਤਾਂ ਉਹਨਾਂ ਨੂੰ ਪਤਾ ਲੱਗਦਾ, ਉਹ ਬਾਅਦ ਕਿਤੇ ਨਾਲ ਦੇ ਨੇ ਕਹਿਤਾ ਵੀ ਮਹਾਰਾਜ ਜੀ ਗੁਰਸਤੋਤਰ ਠੀਕ ਨੀ ਪੜ੍ਹ ਹੋਇਆ। ਕਹਿੰਦਾ ਤੈਨੂੰ ਬਹੁਤ ਅਕਲ ਹੈ, ਕਿਵੇਂ ਨੀ ਪੜ੍ਹ ਬੈਠੇ? ਉਹ ਕਹਿੰਦੇ ਜੀ 8 ਗੁਰੂਆਂ ਦਾ ਨਾਂ ਰਹਿ ਗਿਆ। ਉਹ ਕਹਿੰਦੇ ਗੁਰੂ ਸਾਰੇ ਇੱਕੋ ਹੀ ਨੇ, ਗੁਰੂ ਨਾਨਕ ਕਹਿ ਤਾਂ ਸਾਰੇ ਕਹਿ ਗਏ, ਕਮਲ ਨੀ ਘੁੱਟ ਜਾਂਦਾ। ਇਉਂ ਸਾਸ ਜੀ ਠਹਿਰ ਠਹਿਰ ਕੇ ਬੋਲਣਾ ਆ ਲੱਛਣ ਹੈ, ਇਹ ਦਸਮ ਪਾਤਸ਼ਾਹ ਦਾ ਲੱਛਣ ਲਿਖਿਆ। ਅਟਕ ਅਟਕ ਕੇ ਬੋਲਣ ਵੀ ਲੋਕ ਰੱਬ ਬਣਾ ਲੈਣਗੇ, ਚੱਲ ਪਏ ਬੰਦੇ ਹੋਰ ਹੋਰ ਖਬਰਾਂ ਕਹਿ ਸਕਦੇ ਹੋਊਗਾ। ਇਸ ਤਰ੍ਹਾਂ ਸ਼ੁਰੂ ਹੋ ਗਿਆ ਇਹਦੇ ਵਕਤ। ਇਸ ਪ੍ਰਕਾਰ ਠਹਿਰ ਠਹਿਰ ਕੇ ਲੋਕਾਂ ਚ ਪ੍ਰਭਾਵ ਦੇ ਕਰਕੇ ਬੋਲਣਗੇ ਜੀ। ਭਾਈ ਧਨ ਨਹੀਂ ਛੱਡਣਗੇ, ਚੋਰਾਂ ਮਾਂ ਰਾਤ ਦੇ ਸਮੇਂ ਲੋਕਾਂ ਦੇ ਘਰ ਸੰਨ ਤੇ ਪਾਰ ਲਾ ਲਿਆ ਕਰਨਾ, ਤੇ ਇਸ ਪ੍ਰਕਾਰ ਧਨ ਨੂੰ ਛੱਡਣਾ ਵੀ ਲੋਕਾਂ ਦੇ ਕੋਲ। ਲੋਕਾਂ ਚ ਲੜਾਈਆਂ ਹੁੰਦੀਆਂ ਫਿਰ, ਜੇ ਭਾਈ ਨੀ ਧਨ ਦੇਊਗਾ ਤਾਂ ਬੀਬੀਆਂ ਨੂੰ ਉਡਾਇਆ ਕਰਨਾ, ਬੀਬੀਆਂ ਦੇ ਕੋਲੋਂ ਧਨ ਲਿਆ ਜੇ ਭਾਈਆਂ ਦੇ ਛਿੱਤਰ ਖੋਲੇ। ਲੜਾਈਆਂ ਗ੍ਰਿਸਤੀਆਂ ਦੇ ਘਰ ਵਿੱਚ ਹੋਣ ਤੇ ਧਨ ਛੱਡਣਾ ਨੀ ਕਿਸੇ ਢੰਗ ਨਾਲ ਮਿਲਿਆ। ਇਸੇ ਕਰਕੇ ਪਖੰਡੀ ਲੋਕਾਂ ਦੇ ਦੋਹਰੇ ਬਣੇ, ਕਹਿੰਦੇ ਚੇਲਾ ਚੂਲਾ ਕਵੀ ਨਾ ਮੂੰਹ। ਉਹ ਕਹਿੰਦੇ ਤਾਂ ਨਿਕੰਮੇ ਬੰਦੇ ਨੇ ਚੇਲਾ ਹੀ ਨੀ ਬਣਾਉਣਾ ਚਾਹੀਦਾ, ਤੇ ਫੁੱਟ ਗਏ ਤੇ ਹੋਰ ਕੀ ਬਣਾਉਣਾ ਚਾਹੀਦਾ। ਕਹਿੰਦਾ ਚੇਲਾ ਚੂਲਾ ਕਵੀ ਨਾ ਮੂੰਹ, ਜਦ ਮੂੰਹ ਤਬ ਚੇਲੀ, ਖਾਣ ਪੀਣ ਤੋਂ ਭੋਜਨ ਲਿਆ ਤੇ ਕਦੋਂ ਨਾ ਆਏ ਪੱਕੇ, ਭਾਵਨਾ ਬੀਬੀਆਂ ਜ਼ਿਆਦੇ ਹੁੰਦੀ। ਇਸ ਕਰਕੇ ਪਖੰਡੀ ਲੋਕ ਇਉਂ ਕਮਾਈਆਂ ਕਰਕੇ ਜਿਹੜਾ ਦਿਨ ਰਾਤ ਜਿੰਦ ਵਾਹ ਕੇ ਧਨ ਕਮਾਇਆ, ਇਸ ਪ੍ਰਕਾਰ ਨੂੰ ਲੁੱਟ ਕੇ ਲੈ ਜਾਇਆ ਕਰਨਗੇ ਚੋਰਾਂ ਦੀ ਤਰ੍ਹਾਂ। ਕਈ ਲੋਕ ਇੱਥੇ ਤੱਕ ਆ ਜਾਣਗੇ, ਇਨਸਾਨ ਦਾ ਇਨਸਾਨ ਬੈਰੀ ਬਣ ਜਾਏ, ਇੱਕ ਦੂਜੇ ਨੂੰ ਸੁੱਕ ਕੇ ਮਾਰਨਗੇ, ਵੀ ਪਤਾ ਨਾ ਲੱਗੇ ਕੌਣ ਮਰ ਗਿਆ। ਇਹ ਹਾਲਤ ਹੋ ਜਾਣੀ
ਹੈ
ਜਦੋਂ ਧਰਮ ਛੁੱਟ ਜਾਏਗਾ, ਇਹੋ ਜਿਹਾ ਕਰਮ ਫੈਲ ਜਾਏਗਾ। ਤੇ ਆਹ ਭਾਣਾ ਭਾਈ ਹੁਣ ਬਚਾ ਲਿਓ ਆਪਣੇ ਜੇ ਨਿਆਣਿਆਂ ਨੂੰ ਬਚਾ ਹੁੰਦਾ। ਇਹ ਕਦਮ ਦੇ ਸਮੇਂ ਦੇ ਲੱਛਣ, ਕਹਿੰਦੇ ਮਤਭੇਦ ਭਰਨਾ ਕੀ ਹੋਏਗਾ? ਕਹਿੰਦੇ ਮਾਂ ਤੇ ਪਿਓ ਪੁੱਤਰਾਂ ਦੇ ਮਗਰ ਫਿਰਨਗੇ, ਮਤਭੇਦ ਭਰਨਾ ਫਿਰ ਇਹਦੇ ਧਸਤ ਨਾ ਘਰ ਮੈਂ ਨਿਆਣੇ ਘਰ ਨਹੀਂ ਬਣਨਗੇ, ਮਾਂ ਦੇ ਮਗਰ ਮਗਰ ਫਿਰਨਗੇ, ਪੁੱਤ ਘਰ ਆ ਜਾ, ਉਹ ਕਹਿਣਗੇ ਮੈਂ ਕੀ ਲੈਣਾ ਤੇ ਤੋਂ ਲੈਣਾ ਤੇਰੇ ਘਰ ਤੋਂ ਚੱਕੀ ਮਿਲ। ਇਹ ਹਾਲਤ ਬੱਚਿਆਂ ਵਿੱਚ ਹੋ ਜਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਖਾਲਸੇ ਨੂੰ ਸੁਚੇਤ ਕਰਨ ਵਾਸਤੇ ਵੀ ਆਪਣੇ ਬੱਚਿਆਂ ਨੂੰ ਸਮਝ ਲਓ। ਕਲਯੁਗ ਦੇ ਪ੍ਰਤੀ ਹਵਾ ਤੋਂ ਬਚਾਉਣਾ ਹੈ ਤਾਂ ਕਲਯੁਗ ਅੰਦਰ ਨਹੀਂ ਭਰ ਸਕਦਾ ਜਿੱਥੇ ਗੁਰੂ ਨਾਨਕ ਦੀ ਗੱਲ ਹੁੰਦੀ ਹੈ। ਇਹ ਵੀ ਤਾਂ ਹੈ ਗੁਰੂ ਨਾਨਕ ਸਾਹਿਬ ਦੀ ਸਾਖੀ ਤੁਸੀਂ ਸਾਰੇ ਜਾਣਦੇ ਹੋ ਕਿ ਕਲਯੁਗ ਮਿੰਤਾ ਕਰਦਾ ਹੈ। ਮਹਾਰਾਜ ਕਹਿੰਦੇ ਜਿੱਥੇ ਮੇਰੇ ਸਿੱਖ ਬਾਣੀ ਪੜ੍ਹਨਗੇ ਮਿਲ ਕੇ ਕਥਾ ਕੀਰਤਨ ਕਰਨਗੇ ਤੂੰ ਅੰਦਰ ਨਹੀਂ ਆਉਣਾ ਜੁੜੇ ਕਰ। ਜੇ ਬੱਚਿਆਂ ਨੂੰ ਆਦਤ ਬਣਾਓਗੇ ਇੱਥੇ ਲਿਆਉਣਗੇ, ਜੇ ਬੱਚਿਆਂ ਨੂੰ ਇਸ ਥਾਂ ਤੇ ਰੁਚੀ ਜਗਾਓਗੇ ਤਾਂ ਕਲਯੁਗ ਤੋਂ ਬਚ ਜਾਣਗੇ। ਬੱਚੇ ਗੁਰੂ ਨਾਨਕ ਦੇ ਪਹਿਰੇ ਵਿੱਚ ਆ ਜਾਣਗੇ। ਗੁਰੂ ਨਾਨਕ ਦੀ ਗੋਦ ਵਿੱਚ ਆਏ ਨੂੰ ਕਲਯੁਗ ਕੀ ਕਰੂਗਾ? ਕਲਯੁਗ ਦੇ ਵਿੱਚ ਵੀ ਸਤਯੁਗ ਦੀ ਅੰਸ਼ ਰਹੂਗੀ। ਜਿੱਥੇ ਸਤ ਦੀ ਅੰਸ਼ ਹੈ ਉੱਥੇ ਸਤਯੁਗ। ਇਸ ਪ੍ਰਕਾਰ ਦੀ ਸੰਸਾਰ ਦੀ ਹਾਲਤ ਤੇ ਮਾਂ ਪਿਓ ਮਗਰ ਮਗਰ ਫਿਰਨਗੇ ਤੇ ਧਰਤ ਨਾਲ ਘਰ ਦੇ ਨਿਆਣੇ ਘਰ ਨਹੀਂ ਬਣਨਗੇ, ਘਰ ਛੱਡ ਕੇ ਚਲੇ ਜਾਇਆ ਕਰਨਗੇ। ਤੇ ਮਾਂ ਪਿਓ ਲੋਚਦੇ ਰਹਿ ਜਾਣਗੇ, ਪੁੱਤਰਾਂ ਨੂੰ ਯਾਦ ਕਰਨਗੇ ਤੇ ਪੁੱਤਰ ਦੀਆਂ ਮਾਂ ਪਿਓ ਨੂੰ ਯਾਦ ਨਹੀਂ ਕਰਨਗੇ। ਸਿੱਖ ਗੁਰੂ ਤੋਂ ਮੋਹ ਮੋੜ ਲੈਣਗੇ, ਗੁਰੂ ਤੋਂ ਬੇਮੁਖ ਹੋ ਜਾਣਗੇ, ਇਸ ਸੇਵਕ ਰਾਜੇ ਨੂੰ ਛੱਡ ਜਾਣਗੇ। ਇਸਤਰੀਆਂ ਪਤਨੀਆਂ ਨੂੰ ਤਿਆਗ ਦੇਣਗੀਆਂ, ਭਾਵ ਇਸਤਰੀਆਂ ਜਿਹੜੀਆਂ ਨੂੰ ਆਪਣੇ ਪਤੀਆਂ ਨੂੰ ਤਿਆਗ ਦੇਣਗੀ, ਪਤਨੀਆਂ ਆਪਣੇ ਪਤੀਆਂ ਨੂੰ ਦੋਨਾਂ ਪਾਸੇ ਸਮਾਨ ਕਰ। ਯਾਨੀ ਕਲਯੁਗ ਦੇ ਸਮੇਂ ਵਿੱਚ ਜਿਤਨਾ ਪਰਿਵਾਰ ਛੱਡ ਛਡਾਏਗਾ, ਜਿਵੇਂ ਤੂੰ ਤੁਸੀਂ ਆਪਸ ਦੇ ਸ਼ਬਦਾਂ ਪਿੱਛੇ ਇਸਲਾਮੀ ਸ਼ਬਦ ਤਲਾਕ ਹੈ, ਇਹ ਗੁਰਬਾਣੀ ਵਿੱਚ ਛੁੱਟਣ ਸ਼ਬਦ ਹੈ, ਇਹ ਤੇ ਤੁਸੀਂ ਡਾਇਵੋਰਸ ਕਹਿ ਦਿੰਦੇ ਹੋ। ਇਹ ਜਿਹੜਾ ਪਰਿਵਾਰ ਕਲਯੁਗ ਦੇ ਵਿੱਚ ਹੀ ਜਾ ਰਿਹਾ ਪਿਛਲੇ ਯੁੱਗਾਂ ਦੇ ਵਿੱਚ। ਕਲਯੁਗ ਦੇ ਸ਼ੁਰੂ ਵਿੱਚ ਦੇਖੋ, ਜੇ ਕਿਸੇ ਨੂੰ ਕੋਹੜੀ ਪਤੀ ਮਿਲ ਗਿਆ ਹੈ, ਕੋਹੜੀ ਪਤੀ ਮਿਲਣ ਤੋਂ ਵੀ ਉਹਦੇ ਸੱਤ ਨੇ ਇਹ ਉਹਨੂੰ ਕੋਹੜ ਨੂੰ ਸਵੱਛ ਕਰਕੇ ਰਾਜ ਗਵਾ ਦਿੱਤਾ। ਰਾਜ ਬੀਬੀ ਰਜਨੀ ਦੀ ਸਾਥੀ ਸਮਝੋ, ਲੱਭ ਕੇ ਕੋਹੜੀ ਪਤੀ ਦਿੱਤਾ, ਪਿਓਰ ਹੈ ਦਿੱਤਾ, ਕਿਆ ਸਵੀਕਾਰ ਹੈ ਪਿਤਾ। ਜੇ ਮੇਰੇ ਕਰਮਾਂ ਚ ਥੋੜਾ ਲਿਖਿਆ ਹੈ ਸਾਸ ਜੀ, ਕਿਤੇ ਬੀਬੀ ਰਾਜੇ ਦੀ ਸਾਖੀ ਧਿਆਨ ਨਾਲ ਸੁਣੋ, ਇੱਕ ਰਾਜੇ ਦੀ ਹੋਵੇ ਧੀ ਤੇ ਕੋਹੜੀ ਮਿਲ ਗਿਆ ਪਤੀ, ਉਹਨੂੰ ਟੋਕਰੇ ਪਾਣੀ ਸਿਰ ਤੇ ਰੱਖਿਆ, ਪਹਿਲਾਂ ਰੋਟੀ ਕੋਹੜੀ ਨੂੰ ਖਵਾਉਂਦੀ ਆ, ਬਾਅਦ ਚ ਕਰਦੀ। ਕਹਿੰਦੀ ਮੇਰਾ ਧਰਮ, ਉਹ ਰੋਂਦਾ, ਉਹ ਕਹਿੰਦਾ ਤੂੰ ਮੈਨੂੰ ਕਿਸੇ ਤੂੰ ਕਰਦੇ ਛੱਡ ਦੇ। ਇਹਦੀ ਅਜੇ ਜਿਹੜੀ ਜਵਾਨੀ, ਜਿੰਨੀ ਕਲਪਨਾ ਉਹ ਪਿੰਗਲਾ ਕਰਦਾ ਹੈ ਉਹਦਾ ਮਨ ਸ਼ਾਂਤ ਹੈ। ਉਹ ਕਹਿੰਦੀ ਤੁਸੀਂ ਇਹਦੀਆਂ ਕਿਉਂ ਗੱਲਾਂ ਕਰਦੇ? ਉਹ ਕਹਿੰਦਾ ਮੇਰਾ ਤੇ ਕਦੇ ਕਦੇ ਜੀ ਕਰਦਾ ਕਿ ਮੈਂ ਮਰ ਜਾਵਾਂ, ਪਰ ਮੇਰੇ ਕੋਲ ਮਰਨ ਦਾ ਵੀ ਕੋਈ ਸਾਧਨ ਨਹੀਂ। ਫਿਰ ਰਜਨੀ ਹੁੰਦੀ ਹੈ, ਕਹਿੰਦੀ ਮੈਨੂੰ ਵਿਧਵਾ ਬਣਾਉਣਾ ਚਾਹੁੰਦਾ, ਮੈਨੂੰ ਸੰਸਾਰ ਦਾ ਕੋਈ ਸੁੱਖ ਨਹੀਂ ਚਾਹੀਦਾ, ਤੂੰ ਚਾਹੀਦਾ। ਜ਼ਿੰਦਗੀ ਭਰ ਤੈਨੂੰ ਮੰਗ ਕੇ ਖਵਾ ਸਕਦੀ ਹਾਂ, ਲੇਕਿਨ ਧਰਮ ਨਹੀਂ ਖਵਾ ਸਕਦਾ। ਉਹਦੇ ਧਰਮ ਨੇ ਰੰਗ ਲੈਂਦਾ, ਅੰਮ੍ਰਿਤਸਰ ਸਾਹਿਬ ਤੀਰਥ ਪ੍ਰਗਟ ਹੋਇਆ। ਇਹ ਅਨੇਕਾਂ ਲੋਕਾਂ ਦੇ ਕਸ਼ਟ ਦੂਰ ਕਰਨ ਵਾਲਾ, ਉਹ ਦੁੱਖ ਧਜਣੀ ਨੂੰ ਸਾਰੀ ਦੁਨੀਆਂ ਯਾਦ ਰੱਖੂਗੀ ਜੋ ਬਦਲ ਜਾਣਗੇ। ਬੀਬੀ ਰਜਨੀ ਦਾ ਨਾਮ ਰਹੇ, ਧਰਮੀ ਔਰਤ ਦਾ ਨਾਮ ਰਹੇਗਾ ਉਸ ਧਰਮ। ਇਸ ਪ੍ਰਕਾਰ ਸਾਸ ਜੀ ਕਿ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਉਹਦੇ ਧਰਮ ਨੇ ਰੰਗ ਲੈਂਦਾ ਤਾਂ ਮੁੜ ਕੇ ਰਾਜ ਮਿਲ ਗਿਆ ਪੱਟੀ ਦਾ। ਪੱਟੀ ਦਾ ਰਾਜਾ ਵੀ ਉਹੀ ਬਣਿਆ ਨਾ ਮੁੜਕੇ ਦੋਨੋਂ ਚਾਹੁੰਦੇ ਥਾਂ। ਸੋ ਇਸ ਪ੍ਰਕਾਰ ਕਹਿੰਦੇ ਇਹ ਹੱਥ ਹੋ ਜਾਣੀ ਤਜ ਤਰਿਆ ਭਰਤਾ, ਇਸਤਰੀਆਂ ਆਪਣੇ ਭਰਤਾ ਪਤੀ ਨੂੰ ਤਜ ਦੇਣਗੀਆਂ ਤੇ ਵਿਸਰੋ ਕਰਤਾ ਪਰਮਾਤਮਾ ਦਾ ਭੁੱਲ ਹੀ ਜਾਊਗਾ ਨਾ ਸਾਰੇ। ਇਹ ਹੱਥ ਹੋ ਜਾਣੀ
ਹੈ,
ਨਵੇਂ ਨਵੇਂ ਕਰਮਾਂ ਦੇ ਬੜੇ ਧਰਮ ਬਣ ਜਾਣਗੇ। ਸਾਰਾ ਜਗ ਪਾਪੀ ਹੋ ਜਾਏਗਾ ਤੇ ਕਿਤੇ ਵੀ ਕੋਈ ਜਾਪ ਜਪਣ ਵਾਲਾ ਨਜ਼ਰ ਨਹੀਂ ਆਏਗਾ। ਇਸ ਪ੍ਰਕਾਰ ਦੇ ਸਾਰੇ ਪਾਪ ਇੰਨਾ ਫੈਲਿਆ ਪਾਪੀ ਦੇ ਸੁਣ, ਪ੍ਰਭੂ ਚਿੰਤਨ ਕਰਨ ਵਾਲਾ ਕੋਈ ਵੀ ਨਹੀਂ ਹੋਵੇਗਾ। ਇਸੇ ਲਈ ਫਿਰ ਕੀ ਹੋਊਗਾ? ਤਦਪ ਮਹਾਨ ਸਥਾਨੇ, ਲੋਕਾਂ ਚ ਨਹੀਂ, ਲੋਕਾਂ ਦੇ ਕ੍ਰੋਧ ਦੀ ਅੰਸ਼ ਵੱਧ ਹੈ, ਕ੍ਰੋਧੀ ਹੋ ਜਾਣਗੇ ਲੋਕ। ਬੜੇ ਭਾਰੀ ਵਿਚਾਰੀ ਹੋ ਜਾਣਗੇ ਇਹ ਪਰਾਈਆਂ ਇਸਤਰੀਆਂ ਦੇ ਕੰਮ ਕਰਨ ਵਾਲੇ, ਇਹ ਪਰਾਈਆਂ ਤੇ ਇਸਤਰੀਆਂ ਪਰਾਏ ਪੁਰਸ਼ਾਂ ਦੇ ਸੰਗ ਕਰਨ ਵਾਲੀਆਂ ਹੋ ਜਾਣਗੀਆਂ, ਦੇਵਤਾ ਦੇ ਬਜ਼ੁਰਗਾਂ ਦੀ ਮਾਨਤਾ ਨਹੀਂ ਕਰਨਗੇ। ਆਪਣੇ ਆਪ ਨੂੰ ਉੱਤਮ ਪਾਉਣਗੇ ਪਰ ਪਾਪਾਂ ਦੇ ਭਰੇ ਹੋਣਗੇ, ਵਿੱਚੋਂ ਉੱਪਰ ਦੇ ਚੰਗੇ ਦਿਸਣਗੇ। ਤੇ ਆਹ ਵੀ ਲੱਛਣ ਸ਼ੁਰੂ ਹੋ ਗਿਆ, ਤੁਸੀਂ ਵੀ ਦੇਖ ਲਓ, ਮੈਂ ਵੀ ਦੇਖ ਰਿਹਾ, ਮੈਂ ਤਾਂ ਕੀ ਗੱਲ ਤੇ ਦੇਖਿਆ ਹੈ, ਸ਼ਾਇਦ ਤੁਸੀਂ ਵੀ ਦੇਖਿਆ ਹੋਊਗਾ। ਤ੍ਰਿਕ ਤ੍ਰਿਕ ਸਭ ਅੱਖ ਹੈ, ਕਹਿੰਦੇ ਲੋਕ ਇੱਕ ਦੂਜੇ ਨੂੰ ਤਰਕਾਰਾਂ ਪਾਉਣਗੇ ਪਰ ਜਦੋਂ ਸਾਹਮਣੇ ਹੋਊਗਾ ਕਹਿਣਗੇ ਤੇਰੇ ਵਰਗਾ ਚੰਗਾ ਬੰਦਾ ਕੋਈ ਮੁੱਖ ਪਰ ਨਹੀਂ ਭਾਖੇ ਮੂੰਹ ਤੇ ਨਹੀਂ ਕਹਿਣਗੇ ਕਹਿਣਗੇ ਤੂੰ ਬਹੁਤ ਚੰਗਾ ਬੰਦਾ ਜਦੋਂ ਪਿੱਠ ਮੋੜੂਗਾ ਫਿਰ ਮਹਾਰਾਜ ਕਹਿੰਦੇ ਦੇਹ ਪ੍ਰਿਸ਼ ਚੜ ਗਾਲੀ ਫਿਰ ਗਾਲ ਨਹੀਂ ਕੱਢਣਗੇ ਨੀਂਦਾ ਰਾਜਾ ਹੈ ਗਾਲ ਕੱਢ ਕੇ ਜਾਪ ਕਰਨਗੇ ਫਿਰ ਇਹ ਵੀ ਇੱਕ ਤਜਬ ਦਾ ਲੱਛਣ ਹੈ ਜੇ ਦੇਖਿਆ ਜਾਏਗਾ ਬਿਨਾਂ ਕਰਮਾਂ ਤੋਂ ਕੁੱਲ ਧਰਮ ਨੂੰ ਤਿਆਗ ਕਰਕੇ ਤਰਕ ਤਾਂ ਵੀ ਕਹਾਉਣਗੇ ਕਿ ਮਾਰ ਸਕੇ ਅਸੀਂ ਬੜੇ ਚੰਗੇ ਮਨੁੱਖ ਹਾਂ ਅੰਤ ਲੋਭ ਵਿੱਚ ਪ੍ਰੀਤੀ ਹੋਏਗੀ ਇਹ ਕਿਉਂ ਕਰੋੜ ਅੰਸ਼ ਵਿੱਚ ਹੋਏਗੀ ਲੋਕਾਂ ਦੇ ਸਗਲ ਭਲ ਜਾਣਸ ਲੋਕਾਂ ਦੇ ਭਲੇ ਮਾਨਸ ਕਰਕੇ ਜਾਣੇ ਜਾਣਗੇ ਵੀ ਚੰਗੇ ਪੁਰਸ਼ ਹਨ ਤਾਂ ਵੀ ਬਿਨਾਂ ਗੱਤ ਪਾਰ ਮੁਕਤੀ ਪਵੇਗੀ ਨੀ ਚਰਤ ਬੁਰੀ ਮਤ ਬੁਰੇ ਬੁਰੇ ਪਾਪਾਂ ਵਾਲੇ ਪਾਸੇ ਨੂੰ ਮਤ ਚਲਾਇਆ ਵੱਲ ਹੋਏਗੀ ਲੋਕ ਮੋਹ ਦੇ ਬਸ ਭਾਰੀ ਲੋਕ ਮੋਹ ਬਸ ਦੇ ਵਿੱਚ ਹੋ ਜਾਣਗੇ ਭਾਵ ਉਹਨਾਂ ਦੇ ਵਿੱਚ ਲੋਭ ਤੇ ਮੋਹ ਦੀ ਬਹੁਤਤਾ ਹੋ ਜਾਏਗੀ ਪਿਤਾ ਤੇ ਮਾਤਾ ਨੂੰ ਤਾਂ ਮਿਲਣਗੇ ਉਹਨਾਂ ਨੂੰ ਕੁਝ ਵੀ ਕਰਕੇ ਨਹੀਂ ਜਾਣਗੇ ਵੀ ਮਾਂ ਪਿਓ ਦਾ ਕੋਈ ਰਿਸ਼ਤਾ ਹੁੰਦਾ ਜਮੀ ਨਹੀਂ ਜਾਣਗੇ ਇਹ ਫਿਰ ਹੋਏਗਾ ਕਿ ਲੈ ਕਰਨ ਤੇ ਗਾਰੀ ਘਰ ਵਾਲਿਆਂ ਤੋਂ ਗਾਲਾਂ ਵੀ ਗਾਲਿਆ ਕਰਨਗੇ ਕਹਿੰਦੇ ਕੋਈ ਨੀ ਇਹਦਾ ਤਾਂ ਸੁਭਾਅ ਹੀ ਹੈ ਘਰ ਵਾਲਿਆਂ ਤੋਂ ਗਾਲਾਂ ਵੀ ਗਾ ਲੈਣਗੇ ਉੱਥੇ ਪਟਿਆਲਾ ਜੀ ਮੈਂ ਤੁਹਾਨੂੰ ਸੁਣਾਉਣਾ ਇੱਕ ਇਹ ਉਹ ਕੀਰਤਨ ਕਰਨ ਵਾਲਾ ਸੀ ਕੀਰਤਨ ਕਰਨ ਲੱਗਿਆ ਬਾਜਾ ਵਜਾ ਰਿਹਾ ਕਿਤੇ ਘਰ ਵਾਲੇ ਸੀ ਬਾਹਰ ਕ੍ਰੋਧ ਆ ਲਏ ਉਹ ਨਿਆਣਾ ਪਿਆ ਉਹ ਜਿਹੜਾ ਨਿਆਣਾ ਬਹੁਤਾ ਤੰਗ ਨਹੀਂ ਗਿਆ ਉਹ ਕੀਰਤਨ ਸੁਣਦੀ ਸੀ ਉਹਨੇ ਅੱਤ ਕੇ ਲਿਆ ਕੇ ਨਾ ਬਾਜ ਦੇ ਉੱਤੇ ਉਠਾ ਤਾ ਜਾਣਾ ਕਹਿੰਦੀ ਆਪ ਤਾਂ ਕੀਰਤਨ ਕਰਦਾ ਮੈਂ ਪਰ ਕੀ ਨਿਆਣੇ ਸਾਂਭਦੀ ਆਹ ਚੱਕ ਗਈ ਉਹ ਬੱਚੇ ਨੇ ਹੁਣ ਬੱਚੇ ਨੂੰ ਕੀ ਮੂਹਰੇ ਮੈਕ ਲੱਗਿਆ ਹੋਇਆ ਗੜਬੜ ਹੋ ਗਈ ਬਹੁਤ ਸਿਰਤ ਬੈਠੀ ਸੀ ਤੇ ਉਹਨੇ ਲੈਂਦੇ ਨੇ ਉਹਨੂੰ ਘਰ ਵਾਲੇ ਨੂੰ ਤਾਂ ਕੁਛ ਨਾ ਕਿਹਾ ਬੱਚੇ ਦੇ ਮੂੰਹ ਤੇ ਚਪੇੜ ਮਾਰੀ ਅਖਰਦਾਰ ਨਾ ਦੇਖਿਆ ਜਦ ਉਹਨੇ ਚਪੇੜ ਮਾਰੀ ਬੱਚਾ ਲੱਗਿਆ ਟਿਆ ਟਿਆ ਕਰਨ ਤਿੰਨ ਤਿੰਨ ਮੀਲ ਦੀ ਆਵਾਜ਼ ਗਈ ਨਿਆਣੇ ਨੇ ਰੋਂਦੇ ਨੇ ਉਹ ਅਜੇ ਕੋਲੇ ਖੜੀ ਸੀ ਪਿੱਠ ਮੋੜੀ ਨਹੀਂ ਸੀ ਉਹਨੇ ਲੈਂਦੇ ਨੇ ਫੜਾ ਕੇ ਤੁਹਾਡੇ ਮੂੰਹ ਤੇ ਮਾਰੇ ਘਰ ਵਾਲੇ ਸਹਿਤੇ ਲੋਕਾਂ ਨੇ ਇਹ ਗੱਲ ਦੇਖਿਆ ਬਸ ਉਹ ਹੁਣ ਜਿਸ ਵੇਲੇ ਉਹਦੇ ਮੂੰਹ ਤੇ ਚਪੇੜ ਮਾਰੀ ਹੱਥ ਬੰਨ ਕੇ ਕਹਿੰਦਾ ਸਾਧ ਸਿੰਘ ਜੀ ਕਹਿੰਦਾ ਵੀ ਮੇਰੀ ਬੇਨਤੀ ਹੈ ਵੀ ਤੁਸੀਂ ਨਾ ਧਿਆਨ ਦਿਓ ਸਾਡੇ ਘਰ ਦਾ ਮਾਮਲਾ ਕਹਿੰਦੇ ਰਿਸ਼ਤੇ ਪਹਿਲੇ ਵੀ ਦਿੰਦੇ ਸਾਨੂੰ ਕੀ ਹੈ ਹੁਣ ਚਾਹੇ ਰੋਜ਼ ਪੀੜਾ ਕਹਿੰਦਾ ਇਹ ਤਾਂ ਗਾਲਾਂ ਤੋਂ ਵੀ ਗੱਲ ਕਰਾ ਲਾਂਗੀ ਚਾਰ ਪੰਗਿਆਂ ਚ ਔਰਤ ਚਪੇੜ ਮਾਰਦਾ ਬੰਦਾ ਕਰ ਲੈਂਦਾ ਮਰਦਾ ਅਣਕ ਨਹੀਂ ਚਪੇੜ ਮਾਰਨ ਤੱਕ ਗੱਲ ਆ ਜਾਏ ਕਿੱਥੇ ਗਿਆ ਮਤਲਬ ਕੋਈ ਕਮਜ਼ੋਰੀ ਹੋਏਗੀ ਉਸ ਇਨਸਾਨ ਵਿੱਚ ਸੋ ਇਸ ਪ੍ਰਕਾਰ ਸਾਸ ਨੇ ਚਪੇੜ ਤਾਂ ਬੰਦੇ ਨੂੰ ਨਹੀਂ ਔਰਤ ਮਾਰਨੀ ਚਾਹੀਦੀ ਔਰਤ ਤਾਂ ਮਾਰ ਕੀ ਜਾਵੇ ਪਿਆਰ ਦਾ ਰਿਸ਼ਤਾ ਹਰ ਸਰੀਰ ਨਾਲ ਨਾ ਛੋਟੇ ਦੋ ਅੰਗ ਇਕੱਠੇ ਮਿਲਾ ਕੇ ਔਰਤ ਦੇ ਮਰਦ ਏਕ ਜੋਤ ਦੋਏ ਮੂਰਤੀ ਧਨ ਕਰ ਕਹੀ ਆ ਸਕੇ ਇਹ ਤਾਂ ਬਹੁਤ ਹੀ ਪਿਆਰ ਦਾ ਰਿਸ਼ਤਾ ਚਪੇੜਾਂ ਵਾਲ ਪਿਆਰ ਦਾ ਰਿਸ਼ਤਾ ਕਰ ਦਿੰਦੇ ਚਪੇੜ ਤਾਂ ਕਿਤੇ ਜਿਹੜੇ ਮਰਨੀ ਨਹੀਂ ਕਿਸੇ ਪਿਆਰ ਬਣਾਉਣਾ ਹਜ਼ੂਰ ਕਹਿੰਦੇ ਨਿੱਜ ਨਾਰੀ ਕੇ ਸਾਥ ਨੇ ਹੋ ਤੁਮ ਨਿੱਤ ਬਣਾਏ ਹੋ ਪਰ ਨਾਰੀ ਕਿਸੇ ਭੁੱਲ ਸੁਪਰੇ ਹੁੰਦਾ ਇਹ ਰਿਸ਼ਤਾ ਹੈ ਇਸ ਪ੍ਰਕਾਰ ਕਹਿੰਦੇ ਘਰ ਵਾਲਿਆਂ ਤੋਂ ਗਾਲਾਂ ਖਾਣਗੇ ਮਾਂ ਪਿਓ ਤੋਂ ਕੋਈ ਨਹੀਂ ਕਹਾਉਣਗੇ ਚੱਲ ਪਿਆ ਸਮਾਂ ਇਹ ਉਹਦੇ ਸਾਡੇ ਇਲਾਕੇ ਚ ਇੱਕ ਗਰੀਬ ਜੱਟ ਨੇ ਜ਼ਮੀਨ ਜਾਣੀ ਕਰਕੇ ਇੱਕ ਬੱਚਾ ਪੜ੍ਹਾਇਆ ਸੋਹਣੀ ਚੰਗੀ ਪੋਸਟ ਤੇ ਚਲਾ ਗਿਆ ਗਰੀਬ ਘਰ ਦਾ ਬੱਚਾ ਸੀ ਕੁਰਸੀ ਵਧੀਆ ਬਣ ਗਈ ਤੇ ਜਦੋਂ ਅਫਸਰ ਬਣ ਗਿਆ ਕਿਤੇ ਇੱਕ ਦਿਨ ਪਿਓ ਦੇ ਮਨ ਵਿੱਚ ਆਈ ਗੱਲ ਵੀ ਮੈਂ ਮਿਲਿਆ ਵਾਂ ਉਹ ਗਿਆ ਸੂਤੇ ਮੌਕੇ ਉਸ ਵੇਲੇ ਦੇ ਕੋਲ ਢਾਣੀ ਬੈਠੀ ਸੀ ਸ਼ਰਾਬ ਸਮੇਂ ਦੀ ਗੱਲ ਤੇ ਜਿਸ ਵੇਲੇ ਉਹ ਚਲਿਆ ਗਿਆ ਤੇ ਉਹਨੇ ਜਾ ਕੇ ਬਾਹਰ ਟਲੀ ਮਾਰੀ ਤੇ ਜਦੋਂ ਟਲੀ ਮਾਰੀ ਉਹ ਨੌਕਰ ਆਇਆ ਕਹਿੰਦਾ ਕੌਣ ਹੈ ਵੀ ਦੱਸ ਕਿਹਨੂੰ ਮਿਲਣਾ ਉਹਨੇ ਨੌ ਲਿਆ ਉਹਨੇ ਨੌ ਸਿੱਧੇ ਹੀ ਲੈਣਾ ਸੀ ਪੁੱਤ ਸੀ ਉਹ ਕਹਿੰਦਾ ਤੈਨੂੰ ਬੁੜਾ ਬੋਲਣਾ ਨਹੀਂ ਹੁੰਦਾ ਕਹਿੰਦਾ ਕੀ ਗੱਲ ਤੂੰ ਮੈਨੂੰ ਬੋਲਣ ਸਿਖਾਉਣਾ ਹੈ ਤੇ ਜਾਂ ਤੂੰ ਉਸੇ ਨੂੰ ਭੇਜ ਉਹ ਡਰ ਗਿਆ ਉਹਨੇ ਜਦ ਕੋਈ ਰਿਸ਼ਤੇਦਾਰ ਨੇੜੇ ਲਿਆ ਉਹ ਆ ਗਿਆ ਉਹਨੂੰ ਦੇਖਣ ਸਾਹਿਬ ਕਹਿੰਦਾ ਤੈਨੂੰ ਕਿਹਨੇ ਸੱਦਿਆ ਸੀ ਇੱਥੇ ਬਾਪ ਨੂੰ ਆਉਣ ਲੱਗਾ ਗੇਟ ਤੇ ਖੜੇ ਕਹਿੰਦਾ ਜਾਂਦਾ ਲੱਗਾ ਘੰਟੇ ਬਾਅਦ ਉਹ ਝਿੜਕੇ ਮੋੜਦਾ ਜਿਹੜੇ ਉਹਦੇ ਨਾਲ ਸੀ ਸ਼ਰਾਬ ਪੀਣ ਵਾਲੇ ਕਹਿੰਦੇ ਸਰਦਾਰ ਜੀ ਕੌਣ ਸੀ ਕਹਿੰਦੇ ਨੌਕਰ ਸੀ ਸਾਡਾ ਸਨੇਹਾ ਲੈ ਕੇ ਆਇਆ ਸੀ ਪਿੰਡ ਬਾਪ ਨੂੰ ਕਹਿੰਦਾ ਨੌਕਰ ਸੀ ਜਿਸ ਬਾਪ ਨੇ ਜ਼ਮੀਨ ਗਹਿਣੇ ਕਰ ਦਿੱਤੀ ਪੁੱਤ ਨੂੰ ਪੜ੍ਹਾਉਣ ਵਾਸਤੇ ਤੇ ਉਹ ਡਰ ਕੇ ਆਇਆ ਕਹਿੰਦਾ ਮੇਰਾ ਨੌਕਰ ਸੀ ਕਹਿੰਦਾ ਤੁਹਾਡਿਆਂ ਦਾ ਸੁਨੇਹਾ ਲੈ ਕੇ ਆਇਆ ਕਿ ਕਲਯੁਗ ਨਹੀਂ ਤਾਂ ਹੋਰ ਕੀ ਹੈ ਭਾਈ ਘਰ ਵਾਲੀਆਂ ਚੋਂ ਗਾਲਾਂ ਖਾਣਗੇ ਤੇ ਪਿਓ ਨੂੰ ਉਹ ਸਮਝਣਗੇ ਕਿੰਨੀ ਵੱਡੀ ਕੁਰਬਾਨੀ ਹੈ ਮਾਂ ਤੇ ਪਿਓ ਦੀ ਪੀੜਾ ਸਹੇ ਜਣੇ ਪੁੱਤ ਪਿਆਰੇ ਤੇ ਭਾਈ ਗੁਰਦਾਸ ਨੂੰ ਪੁੱਛੋ ਉਹ ਕਹਿੰਦਾ ਦੇਖੀ ਕਿਤੇ ਜੰਮੇ ਸਾਈ ਵਸਾਰਿਆ ਵੀ ਹੋਇਆ ਮਾਂ ਪਿਓ ਵਸਾਰੇ ਜੰਮਣ ਲੱਗੇ ਤਾਂ ਇੱਕ ਗਲਤੀ ਤੇਰੇ ਕੋਲ ਹੋ ਗਈ ਸੀ ਕਿਤੇ ਵਿਆਹ ਵੇਲੇ ਦੂਜੀ ਗਲਤੀ ਨਾ ਕਰੇ ਜੰਮਣ ਵੇਲੇ ਗਲਤੀ ਇਹ ਹੋਈ ਲਿਖ ਛੁੱਟ ਕੇ ਲੱਗੀ ਕ੍ਰਿਸ਼ਨਾ ਇਹ ਵਿਆਹ ਦੇ ਵੇਲੇ ਕਿਤੇ ਮਾਂ ਪਿਓ ਵੱਲੋਂ ਨਾ ਟੁੱਟ ਜਾਏ ਮਾਂ ਪਿਓ ਛੱਡ ਵੱਡੇ ਹਥਿਆਰੇ ਵੱਡੀ ਹਥਿਆਰ ਜਿਹੜੇ ਮਾਂ ਪਿਓ ਨੂੰ ਤਿਆਗ ਦੇਣ ਸੇਵਾ ਕਰੋ ਆਪਣੇ ਤੀਰਥ ਤੁਹਾਡੇ ਕੋਲ ਤੇ ਨਿਰਾਦਰ ਨਾ ਕਰੋ ਜੇ ਕਿਸੇ ਕਾਰਨ ਮਾਂ ਬਾਪ ਦਾ ਸੁਭਾਅ ਨਹੀਂ ਮਿਲਦਾ ਜਾਂ ਮਰਮਤੀ ਹੈ ਤਾਂ ਵੀ ਬੁਰਾ ਨਹੀਂ ਆ ਸਕਦੇ ਤੁਸੀਂ ਰਿਸ਼ਤੇ ਹੀ ਐਸਾ ਘਰ ਵਾਲਿਆਂ ਤੋਂ ਗਾਲਾਂ ਖਾਣਗੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਆਪਣੇ ਮਾਂ ਪਿਓ ਦਾ ਆਦਰ ਨਹੀਂ ਕਰਨਗੇ
ਦੇਖਿਓ ਜੇ ਧਰਮੀ ਤੇ ਭਏ ਅਕਰਮੀ ਤਦਬ ਕਹਾਤ ਮਹਾਮਤ
ਕਹਿੰਦੇ ਜਦਕ ਦੇਖਿਓ ਜੇ ਧਰਮੀ ਜਿਹੜੇ ਧਰਮੀ ਵੀ ਦੱਸਣਗੇ ਉਹ ਕਰਨਾ ਦੁਨੀਆਂ ਨਹੀਂ ਹੋਣਗੇ ਪਰ ਫਿਰ ਵੀ ਮਹਾਂਪੁਰਸ਼ ਕਹਾਉਣਗੇ ਆਪਣੇ ਆਪ ਨੂੰ ਵੀ ਅਸੀਂ ਵੱਡੇ ਹਾਂ ਇਸ ਪ੍ਰਕਾਰ ਦੀ ਹਾਲਤ ਉਹਨਾਂ ਦੀ ਹੋ ਜਾਣੀ ਹੈ
ਹੱਤ ਬਸ ਨਾਰੀ ਅਵਗਤ ਭਾਰੀ ਜਾਂ ਸਫਲ ਬਿਨਾਂ ਜਤ
ਇਸਤਰੀਆਂ ਦੀ ਬਸ ਹੋ ਜਾਣਗੀ ਵੱਡੀ ਮਰਿਆਦਾ ਵਾਲੇ ਸਾਰੇ ਹੀ ਜਾਤੋਂ ਹੁਣੇ ਜਾਣੇ ਜਾਣਗੇ ਜੀ
ਤਦ ਪੁਨਾ ਮਾਨਕ ਹਕੂਮਤ ਪ੍ਰਠਾਨਕ ਮਤ ਜਤ ਕੇ ਚਾਚੇ
ਮੰਨਣਗੇ ਨੀ ਜੇ ਖੋਟੀ ਮਾਦਾ ਪ੍ਰਚਾਰ ਕਰਨਗੇ ਮਤ ਅਤੇ ਮਰਿਆਦਾ ਦੇ ਕੱਚੇ ਹੋਣਗੇ ਜੀ
ਜੇ ਤੇ ਘਰ ਬੋਲਤ ਭਲੇ ਨਾ ਬੋਲਤ ਲੋ ਲਾਗ ਤਦ ਨੱਚੇ
ਜਿਸ ਘਰ ਵਿੱਚ ਫਿਰਨਗੇ ਚੰਗਾ ਨਹੀਂ ਬੋਲਣਗੇ ਲੋਕ ਲਾਜ ਨੂੰ ਛੱਡ ਦੇਣਗੇ ਲੋਕ ਲਾਜ ਨੂੰ ਛੱਡ ਕੇ ਨੱਚਣਗੇ ਨੱਚਣ ਦਾ ਰਿਵਾਜ ਘਰ ਘਰ ਵਿੱਚ ਹੋ ਜਾਊਗਾ ਨਿੱਕੇ ਨਿੱਕੇ ਬੱਚੇ ਵੀ ਅੱਜ ਨੱਚਣਾ ਬਹੁਤ ਪਸੰਦ ਕਰਦੇ ਨੇ ਇਹ ਪ੍ਰਭਾਵ ਹੈ ਸਮੇਂ ਦਾ ਹਰ ਰੋਜ਼ ਬਹੁਤੇ ਪਾਪ ਕਰਨਗੇ ਤੇ ਪਾਪ ਵੱਧਦੇ ਜਾਣ ਇਸ ਤਰ੍ਹਾਂ ਉਹ ਨਿਰੋਲ ਔਗਣਾਂ ਦੇ ਰੁੱਖ ਬਣ ਜਾਣ ਔਗਣਾਂ ਦੇ ਭਰ ਜਾਣਗੇ
ਜਦ ਸ਼ੋਰ ਧਰਮੀ ਸੋ ਜਹਾਂ ਤਾਂ ਪਾਤਰੀ ਪਤਰੀ
ਜਦ ਧਰਮਾਂ ਦੀ ਮਰਿਆਦਾ ਛੱਡ ਕੇ ਭੱਜ ਜਾਏਗਾ ਹਰ ਪਾਸੇ ਪਾਪਾਂ ਦੀ ਕਿਰਿਆ ਫੈਲ ਜਾਏਗੀ ਪਾਪਾਂ ਨੂੰ ਦੂਰ ਕਰਨ ਲਈ ਫਿਰਨਗੇ ਜਗ ਤੋਂ ਜਾਪਾਂ ਦੀ ਕਿਰਿਆ ਭੱਜ ਜਾਏਗੀ ਫਿਰਨਗੇ ਤਾਂ ਵੀ ਪਾਪ ਦੂਰ ਹੋ ਜਾਣ ਉਹਦੇ ਵੀ ਕਰਦੇ ਹਾਂ ਜਗ ਤੋਂ ਜਾਪਾਂ ਦੀ ਕਿਰਿਆ ਭੱਜ ਜਾਏਗੀ ਭੱਜ ਭਾਜ ਕਿਰਿਆ ਜਬ ਜਾਪਣ ਕੀ ਸੰਗ ਲੈ ਫਿਰ ਪਾਪਨ ਕੀ ਪਾਪਾਂ ਨੂੰ ਨਾਲ ਲੈ ਕੇ ਫਿਰਨਗੇ ਜਾਪਾ ਦੀ ਗਲਤ ਹੋ ਜਾਏਗੀ
ਜਿਤ ਤ੍ਰਿਣ ਪਾਵਕ ਮੰਨਣਗੇ ਸਭ ਆਪਣ ਚ ਘਟ ਜਾਣਗੇ
ਅਤੇ ਬਜ਼ੁਰਗਾਂ ਨੂੰ ਹਿੰਦੂ ਮਤ ਵਾਲੇ ਅਗਨੀ ਦੀ ਪੂਜਾ ਕਰਦੇ ਨੇ ਆਦੋਂ ਇਹ ਵੀ ਨਹੀਂ ਕਰਨਗੇ ਸਭ ਨੂੰ ਇੱਕ ਅਜਿਹੀ ਭਾਵਨਾ ਜਾਗਰਤ ਹੋ ਜਾਊਗੀ ਕਿ ਮੈਂ ਵੱਡਾ ਦੂਸਰੇ ਛੋਟੇ ਇਸ ਤਰ੍ਹਾਂ ਦੀ ਭਾਵਨਾ ਹੋ ਜਾਏਗੀ ਕਿ ਮੈਂ ਵੱਡਾ ਹਾਂ ਦੂਸਰੇ ਨੂੰ ਛੋਟਾ ਸਮਝਣਗੇ
ਮਤ ਭਾਰ ਛੰਦ ਭਜੋ ਸੋ ਧਰਮ ਪ੍ਰਚਲੋ ਕੁਕਰਮ
ਧਰਮ ਭੱਜ ਜਾਏਗਾ ਕੁਕਰਮ ਫੈਲ ਜਾਏਗਾ ਜੀ
ਜੈ ਕਰ ਜਹਾਨ ਤਦ ਭਾਰ ਆਨ
ਕਿਤੇ ਕਿਤੇ ਜਗਤ ਵਿੱਚ ਆਨ ਛੱਡ ਕੇ ਭੱਜ ਜਾਏਗੀ ਭਾਵ ਆਨ ਲਾਜ ਨਹੀਂ ਰਹੇਗੀ
ਅਨਰਥ ਕਰ ਹੈ ਸਮਰਥ
ਸਮਰਥ ਕੁਛ ਆਦਮੀ ਜੁਰਮ ਕਰਨਗੇ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ
ਭਜ ਧਰਮ ਲੈ ਸੰਗ ਸੁ ਕਰਮ
ਧਰਮ ਸੁ ਕਰਮਾਂ ਨੂੰ ਨਾਲ ਲੈ ਕੇ ਉੱਠ ਕੇ ਭੱਜ ਜਾਏਗਾ ਜਿੱਦ ਧਰਮ ਜਾਏਗਾ ਕਰਮ ਵੀ ਨਾਲ ਹੀ ਚਲਾ ਜਾਏਗਾ ਇਹਦਾ ਭਾਵ ਇਹ ਹੈ
ਨਰ ਹੈ ਵਿਚਾਰ ਤਦ ਸੁਭ ਵਿਚਾਰ
ਬੁਰਾ ਕਰਮ ਕਰਨਗੇ ਸੁਭ ਕਰਮ ਛੱਡ ਕੇ ਜਗ੍ਹਾ ਜਗ੍ਹਾ ਤੇ
ਕਿਰਿਆ ਔਰ ਸਭ ਠਾਰ ਠਾਰ
ਇਹ ਕਿਉਂ ਸਾਰੀ ਜਗ੍ਹਾ ਪੂਰੀ ਕਿਰਿਆ ਹੋ ਜਾਏਗੀ
ਨਹੀਂ ਗਲਤ ਸੰਗ ਪ੍ਰੇਰਿਤ ਆਨੰਦ
ਧਰਮ ਨਹੀਂ ਕਰਨਗੇ ਅਨੰਦ ਨਾਮ ਹੁੰਦਾ ਕਾਮ ਦਾ ਇਹ ਕਾਮ ਦੇ ਪ੍ਰੇਰੇ ਹੋਏ ਤੇ ਇਸ ਪ੍ਰਕਾਰ ਆਪਣੀ ਹੀ ਪੁੱਤਰੀ ਦੇ ਨਾਲ ਵਿਚਾਰ ਕਰਨਗੇ
ਜਿਹੜੀ
ਬੜੀ ਅਯੋਗ ਬਾਤ ਹੈ ਕਹਿੰਦੇ ਇਸ ਪ੍ਰਕਾਰ ਤਾਰੋ ਆਪਣੀ ਪੁੱਤਰੀ ਦਾ ਰਿਸ਼ਤਾ ਨਾਤਾ ਕਲਯੁਗ ਨੇ ਤੋੜ ਦੇਣਾ ਪਸ਼ੂਆਂ ਨੂੰ ਜਿਵੇਂ ਗਿਆਨ ਨਹੀਂ ਹੈ ਕਿ ਮੇਰੀ ਪੁੱਤਰੀ ਹੈ ਪਸ਼ੂ ਵਿਰਤੀ ਹੋ ਜਾਏਗੀ ਬਿਲਕੁਲ ਤੇ ਇਹ ਪ੍ਰਚਾਰ ਇਹ ਇੱਕ ਸੰਸਥਾ ਵਿੱਚ ਇੰਨੇ ਜ਼ੋਰ ਦੇ ਨਾਲ ਕੀਤਾ ਕਿ ਜਿਹਨਾਂ ਸੰਸਥਾ ਦਾ ਸਾਰੀ ਦੁਨੀਆਂ ਦੇ ਵਿੱਚ ਨਾਂ ਕਰਕੇ ਕੋਈ ਵੀ ਨਹੀਂ ਥੋੜ੍ਹੇ ਜਿਹੇ ਸਕਦਾ ਨਾ ਜਾਣਦਾ ਉਹ ਉਹਨਾਂ ਦੀ ਆਪਣੀ ਰਚਿਤ ਬਾਣੀ ਵਿੱਚ ਜੋ ਪਖੰਡ ਰੂਪ ਹੈ ਉਹਦੇ ਵਿੱਚ ਬਹੁਤ ਸਾਰੇ ਅਸੀਂ ਬਚਨ ਆਉਂਦੇ ਹਨ। ਉਹ ਕਹਿੰਦੇ ਇਸਤਰੀ ਇਸਤਰੀ ਹੈ, ਧੀ ਭੈਣ ਔਰ ਮਾਂ ਦਾ ਕੋਈ ਭਾਵ ਨਹੀਂ। ਉਹ ਕਹਿੰਦੇ ਮਾਸ ਮਾਸ ਹੈ, ਤੇ ਉਹਦੇ ਆਪਣੇ ਵਚਨ ਕਹਿੰਦੇ ਗਊ ਤੇ ਸੂਰ ਦਾ ਦੋਨਾਂ ਦਾ ਮਾਸ ਰਲਾ ਕੇ ਇਕੱਠੇ ਹੀ ਉਹ ਪਤੀਲੇ ਚ ਮੈਂ ਰਿੰਨ ਕੇ ਖਾ ਜਾਣਾ, ਮਾਸ ਵੀ ਫਰਕ। ਇਹ ਸਭ ਕਲਯੁਗ ਦੇ ਵਚਨ ਹਨ। ਐਸੀ ਕਿਰਿਆ ਕਰਨ ਵਾਲੇ ਜਿਹੜੇ ਲੋਕ ਹਨ ਤੇ ਉਹ ਧਰਮ ਦੀ ਰੀਤ ਵਿਸਾਰ ਦੇਣੀ ਹੈ ਤੇ ਇਹੋ ਵਿਚਾਰ ਫੈਲ ਜਾਏਗਾ।
ਸਗਲਜ ਭਾਜ ਸੰਯੁਕਤ ਸਮਾਜ,
ਲੱਜਾ ਨੂੰ ਛੱਡ ਕੇ ਸਮਾਜ ਦੇ ਸਵੇਤੀ ਧਰਮ ਤੇ ਸੰਯੁਕਤ ਸਮਾਜ ਇੱਥੋਂ ਦੌੜ ਜਾਏਗਾ।
ਘੱਟ ਚਲਾ ਧਰਮ ਵੱਡਿਆ ਧਰਮ,
ਤੇ ਜੋ ਘੱਟੇ ਤਾਂ ਧਰਮ ਵੱਧ ਜਾਏਗਾ ਤੇ ਧਰਮ ਚਲਾ ਜਾਏਗਾ ਹਿਰਦਿਆਂ
ਚੋਂ।
ਧਰਮੀ ਇਸਤਰੀਆਂ ਨੂੰ ਤਿਆਗ ਕੇ ਪ੍ਰੀਤ ਕੁਨਾਰ ਤਜ ਧਰਮ ਬਾਹਰ, ਧਰਮੀ ਔਰਤਾਂ ਨੂੰ ਲੋਕੀ ਤਲਾਕ ਦੇਣਗੇ। ਕਿ ਜਿਹੜੀਆਂ ਔਰਤਾਂ ਦੇ ਜੀਵਨ ਜਿਗੇ ਹੋਏ ਨੂੰ ਕੁਨਾਰ ਪੀੜਤ ਉਹਨਾਂ ਨੂੰ ਚੰਗਾ ਸਮਝ ਕੇ ਉਹਨਾਂ ਦੀ ਸੰਗਤ ਕਰਨਗੇ।
ਧਰਮ
ਭਜ ਜਾਏਗਾ ਤੇ ਬਹੁਤ ਸਾਰਾ ਧਰਮ ਲੋਕਾਂ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਹਾਲਤ ਹੋ ਜਾਣੀ ਹੈ ਕਿ ਭਰਮ ਬਹੁਤਾ ਹੋ ਜਾਣਾ ਹੈ। ਆਪਣੇ ਦੇਸ਼ ਭਾਰਤ ਵਿੱਚ ਵੀ ਕਿ ਹਜ਼ੂਰ ਕਹਿੰਦੇ ਨੇ ਵਿਦੇਸ਼ ਵਿਦੇਸ਼ਾਂ ਦੇ ਵਿੱਚ ਵੀ, ਇਹ ਨਹੀਂ ਆ ਵੀ ਕਥਾ ਇੱਕ ਦੇਸ਼ ਦੀ ਧੱਕ ਲਈ। ਦੇਸ਼ਾਂ ਵਿਦੇਸ਼ ਪਾਪੀ ਨਿਵੇਸ਼, ਸਰਕਾਰਾਂ ਪਾਪ ਕਰਨ ਵਾਲੀਆਂ ਹੋਣਗੀਆਂ। ਇਸ ਪ੍ਰਕਾਰ ਰਾਜੇ ਲੋਕ ਪਾਪ ਕਰਨਗੇ,
ਧਰਮੀ ਨਾ ਕੋਈ ਪਾਪ ਅੰਤ ਹੋਵੇ,
ਅਨੰਤ ਪਾਪ ਹੋਏਗਾ, ਧਰਮੀ ਨਹੀਂ ਰਹਿਣਾ ਕੋਈ। ਉਸ ਵੇਲੇ ਕਹਿੰਦੇ ਜਿਹੜੇ ਸਾਧੂ ਹਨ ਉਹਨਾਂ ਦੀ ਬੜੀ ਨਾਨਕ ਹਾਲਤ ਹੋ ਜਾਣੀ ਹੈ। ਸਾਧੂ ਸਤਰਾਸ ਸਹਿਤ ਤਰਾ ਤਰਾਸ ਨੂੰ ਦਰਦ ਹੈ, ਸਾਧਨ ਸਹਿਤ ਹੈ, ਸਾਧੂ ਡਰਨਗੇ ਉਸ ਸਹਿਮਦੇ ਸਹਿਤ ਹੋਣਗੇ। ਸ੍ਰੇਸ਼ਟ ਪੁਰਸ਼ ਜਹ ਤੈ ਉਦਾਸ, ਜਿੱਥੇ ਕਿੱਥੇ ਵੀ ਸੰਤ ਜਨ ਹਨ ਉਹ ਉਦਾਸ ਹੋ ਜਾਣਗੇ।
ਪਾਪੀ ਨਰਾਜ ਸਹਿ ਸਰਬ ਸਾਜ,
ਪਾਪੀਆਂ ਦੇ ਘਰ ਵਿੱਚ ਰਾਜ ਹੋਏਗਾ ਤੇ ਉਹਨਾਂ ਦੇ ਘਰ ਹੀ ਪਦਾਰਥ ਇਕੱਠੇ ਹੋਣਗੇ। ਪਾਪਾਂ ਵਾਝੋ ਹੋਵੇ ਜਾਣੀ ਮੋਇਆ ਸਾਥ ਨਾ ਜਾਏ, ਪਾਪੀਆਂ ਦੇ ਘਰ ਵਿੱਚ ਬਹੁਤਾ ਹੋਏਗੀ ਪਦਾਰਥਾਂ ਦੇ।
ਹਰਗੀਤਾ ਛੰਦ ਸਭ ਦਰੋਣ ਕਿਰਵਰ ਸਿਖਰ ਤਾਲਰ, ਪਾਪ ਕਰਨ ਤੈ ਮਨਾ।
ਸਾਰੇ ਦਰੋਣ ਪਹਾੜਾਂ ਦੀ ਭਾਵ ਚੋਟੀ ਤੋਂ ਲੈ ਕੇ ਪੈਰਾਂ ਤੱਕ ਤੇ ਪੁਰਸ਼ ਪਾਪ ਕਰਨ ਵਾਲੇ ਹੋ ਜਾਣਗੇ। ਜੇ
ਉੱਠ ਭਾਈ ਧਰਮ ਉਸ ਧਰਮ ਹੋਇਆ ਚਮਕੰਤ ਚਾਂਦਨ ਸੋਮਨਾ,
ਉਸ ਸਮੇਂ ਧਰਮ ਤੇ ਭਰਮ ਹੋ ਕਰਕੇ ਭਜੇਗਾ, ਉਸ ਦੇ ਇਸ ਤਰ੍ਹਾਂ ਮਲੋਮ ਹੋਵੇਗਾ ਕਿ ਮਾਨੋ ਬਿਜਲੀ ਚਮਕ ਰਹੀ, ਬਸ ਨਾਮ ਮਾਤਰ ਧਰਮ ਦੀ ਰੇਖਾ ਰਹਿ ਜਾਏਗੀ।
ਜਦੋਂ ਸੂਤਰ ਸੂਤ ਸਮਾਜ ਸੰਯੁਕਤ ਜੀਤ ਨੇ ਦਸ ਦੱਸ ਲਈ,
ਜਾਂ ਇਹ ਕਹੋ ਕਿ ਸੂਤਰ ਸੂਰਮਿਆਂ ਧਰਤੀ ਨੂੰ ਯੋਧਿਆਂ ਸਹਿਤ ਜਿੱਤ ਲੈਣਾ ਹੈ, ਜਾਂ ਇਹ ਕਹੋ ਕਿ ਰਾਜੇ ਜਿਹੜੇ ਕਿਦੋਂ ਅਦਰ ਪੜਦੇ ਹੋਣਗੇ,
ਅਤੇ ਜੋ ਅੰਤਰ ਛਤਰ ਤਦੇ ਭਜੇ ਅਰ ਔਰ ਧੀਆ ਚਲੀ,
ਇਹੋ ਕਿ ਰਾਜੇ ਹਥਿਆਰ ਛੱਡ ਕੇ ਭੱਜ ਗਏ, ਨਵੀਂ ਮਰਿਆਦਾ ਚੱਲ ਪਏਗੀ, ਛਤਰੀ ਦੌੜ ਜਾਣਗੇ ਧਰਤੀ ਤੋਂ।
ਨਿਤ ਦੇਸ ਵਿਦੇਸ਼ ਜੈ ਤਹਿ ਪਾਪ ਕਰਨ ਸਭੈ ਲੰਗੇ,
ਇਹ ਸਾਤਰਾਂ ਦੇ ਰਾਜੇ ਲੋਕ ਹਰ ਥਾਂ ਤੇ ਲੋਕ ਪਾਪ ਕਰਨ ਲੱਗ ਜਾਣਗੇ। ਇਹ ਹਾਲਤ ਹੋ ਜਾਣੀ ਹੈ ਉਸ ਵੇਲੇ ਦੀ। ਇਹ ਨਰ ਲਾਜ ਅੱਗੇ ਦੱਸਦੇ ਨੇ,
ਨਰ ਲਾਜ ਜਾਗ ਲਾਜ ਹੋਏ ਸਿਰੇ ਧਰਮ ਕਰਨ ਸਭੈ ਲੰਗੇ,
ਮਨੁੱਖ ਲੱਜਾ ਨੂੰ ਛੱਡ ਕੇ ਨਿਰਲੱਜ ਹੋ ਜਾਣਗੇ। ਇਹ ਧਰਮ ਕਰਮ ਤੋਂ ਭਗੇ ਕਿ ਇਹ ਦੌੜਨਗੇ, ਧਰਮ ਕਰਮ ਪਰ ਕਿਸੇ ਨੇ ਨਹੀਂ ਰਹਿਣਾ ਹੈ।
ਜਦੋਂ ਸੁਧਰ ਕਹਿਤਾ ਹੈ ਸਰਬ ਮੈਂ ਮਹਾਰਾਜਾ ਪਰ ਤਰਕ ਪਾਠ ਹੈ,
ਤੇ ਜੋ ਸੁਧਰ ਲੋਕ ਜਿੱਥੇ ਕਿੱਥੇ ਨੀਚ ਪੁਰਸ਼ ਉਹ ਮਹਾਰਾਜ ਪਰ ਵੀ ਪਾ ਕੇ ਵੱਡੇ ਪ੍ਰਸੰਨ ਹੋਣਗੇ, ਲੋਕ ਮਹਾਰਾਜ ਕਰਕੇ ਪੂਜਣਗੇ ਉਹਨਾਂ ਨੂੰ।
ਜਦੋਂ ਚੋਰ ਛਾੜਾ ਚੋਰ ਕੋ ਗਹਿ ਸਰਬ ਦਰਦ ਅਕਰਕ ਹੈ,
ਗੱਲ ਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸਾ ਸੁਣਾ ਭਾਈ ਆ ਜਾਣਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਕਿਤੇ ਚੋਰਾਂ ਨੂੰ ਤਾਂ ਛੱਡ ਦੇਣਗੇ ਪੈਸੇ ਲੈ ਕੇ, ਪਤਾ ਹੋਏਗਾ ਇਹਨੇ ਚੋਰੀ ਕੀਤੀ, ਉਹਨਾਂ ਦੇ ਨਾਲ ਸਰਕਾਰਾਂ ਦਾ ਹਿੱਸਾ ਹੋਵੇਗਾ, ਫੜਨ ਵਾਲਿਆਂ ਦਾ ਜਿਹਨਾਂ ਨੇ ਫੜਨਾ, ਚੋਰ ਤਾਂ ਛੁੱਟ ਜਾਏਗਾ, ਉਹਦੇ ਥਾਂ ਤੇ ਫੜਿਆ ਕੌਣ ਜਾਏਗਾ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਥਾਂ ਤੇ ਜਿਹੜੇ ਸਾਧੂ ਲੋਕ ਨੂੰ ਉਹ ਫੜ ਜਾਇਆ ਕਰਨ। ਇਹ ਦੁਰਦਸ਼ਾ ਹੋਏਗੀ ਉਸ
ਵੇਲੇ,
ਫਿਰ ਕਹਿੰਦੇ ਸਾਧ ਲੋਕਾਂ ਨੂੰ ਫੜ ਲੈਣਗੇ, ਸਾਰਿਆਂ ਪਾਸੋਂ ਧਨ ਇਕੱਠਾ ਕਰਨਗੇ, ਸਾਰਾ ਜਗ ਪਾਪੀ ਹੋ ਜਾਏਗਾ, ਜਾਪ ਕਿਸੇ ਨੇ ਨਹੀਂ ਕਰਨਾ, ਅਥਪਰ ਥਾਪੀ ਦੇਸ਼ ਦਿਸ਼ਮ ਦੇਸ਼ਾਂ ਦੇ ਸੰਤਰਾ ਦੇ ਅੰਦਰ ਅਧਾਨੀ ਬਚ ਜਾਏਗਾ ਜੇ
ਜੈ ਕਹਿ ਮਤ ਵਾਰੇ ਪ੍ਰਭੂ ਪ੍ਰਮਾਰੇ ਮਤ ਨਾ ਜਿਆਰੇ ਬਾਦ ਰਿਸਮ
ਦੇਸ਼ਾਂ ਦੇ ਸੰਤਰਾ ਵਿਚ ਅਥਪਰਾਂ ਨੂੰ ਥਾਪਣਗੇ ਜਿੱਥੇ ਕਿੱਥੇ ਮਤਵਾਲੇ ਸ਼ਰਾਬੀ ਫਿਰਨਗੇ ਤੇ ਕਿਉਂ ਮਤਵਾਲੇ ਹੋ ਕੇ ਭਰਮਾਏ ਹੋਏ ਭਰਮਣਗੇ ਮਤਾਂ ਦੇ ਚਾਲਣ ਕਰਕੇ ਤੇ ਕਿਉਂ ਮਤ ਪੁਜਾਰੇ ਬਾਦ ਰਿਸਮ ਕ੍ਰੋਧੀ ਲੋਕ ਜਾਰੇ ਹੋ ਜਾਣਗੇ ਜੇ
ਪਾਪਨ ਰਸਦਾਤੇ ਦੁਰਮਤ ਮਾਤੇ ਕੁਮਤਨ ਦਾਤੇ ਮਤੇ ਮਤਨੇ ਕੰ
ਪਾਪਨ ਦੇ ਰਸ ਵਿਚ ਰੰਗੇ ਜਾਣਗੇ ਖੋਟੀ ਮਤ ਵਿਚ ਮਤੇ ਹੋਏ ਬੁਰੀ ਸਿੱਖਿਆ ਦੇਣਗੇ ਅਨੇਕ ਮਤ ਹੋ ਜਾਣਗੇ
ਜੈ ਕਹਿ ਉਤਾਵੈ ਚਿਤ ਲਲਚਾਵੈ ਕਛੂ ਨਾ ਪਾਵੈ ਜੁਨੇ ਕੰ
ਜਿੱਥੇ ਕਿੱਥੇ ਉੱਠ ਕੇ ਭਜਣਗੇ ਮਨ ਲਾਜ ਦਾ ਭਰਿਆ ਹੋਏਗਾ ਇੱਕ ਨਾਮ ਤੋਂ ਹੀਣੇ ਹੋ ਕੇ ਫਿਰਨਗੇ ਤੇ ਕੁਝ ਵੀ ਪ੍ਰਾਪਤ ਨਹੀਂ ਹੋਏਗਾ ਭੜਕਦੇ ਫਿਰਨਗੇ ਧਰਮ ਨੂੰ ਛੱਡ ਕੇ ਕੁਕਰਮ ਨੂੰ ਫੜਨਗੇ ਅਤੇ ਪ੍ਰਭੂ ਤੋਂ ਬਿਨਾਂ ਸਾਰੇ ਕਰਮ ਭਰਮ ਹਨ ਇਹਨਾਂ ਚ ਪੈ ਜਾਣੇ ਤੇ ਇਸ ਪ੍ਰਕਾਰ ਭੇਦ ਤੋਂ ਹੀਣੇ ਹੋਣ ਕਰਕੇ ਕੋਈ ਤੰਤਰ ਨਹੀਂ ਚੱਲੇਗਾ ਮੰਤਰ ਨਹੀਂ ਤੁਰੇਗਾ ਜੰਤਰ ਉਹਨਾਂ ਤੇ ਨਹੀਂ ਚੱਲੇਗਾ ਲਾਗਤ ਨਹੀਂ ਤੰਤਰ ਨੂੰ ਫਰਤਨਾ ਮੰਤਰ ਨੂੰ ਚਲਤਰਾ ਜੰਤਰਾਂ ਦਾ ਮੇਰੇ ਮਰਮਨ ਕਿਉਂਕਿ ਮਰਮ ਕਿਸੇ ਨਹੀਂ ਰਹਿਣਾ ਉਹਨਾਂ ਪੁਰਾਣੇ ਸਮੇਂ ਕੁਝ ਮੰਤਰਾਂ ਜੰਤਰਾਂ ਦੀ ਸ਼ਕਤੀ ਸੀ ਤੇ ਉਹ ਉੱਡ ਜਾਏ ਵੇਦਾਂ ਚ ਸਾਸ ਵੀ ਕੁਝ ਐਸੇ ਮੰਤਰ ਹਨ ਇੱਧਰ ਆਪਣੇ ਪੰਜਾਬ ਦੇ ਵਿੱਚੋਂ ਇੱਕ ਮਹਾਂਪੁਰਸ਼ ਬੜੇ ਜੱਟ ਘਰਾਣੇ ਚੋਂ ਸੀ ਬਹੁਤ ਵੱਡੇ ਵਿਦਵਾਨ ਹੋਏ ਤੇ ਇਤਨੇ ਵੱਡੇ ਮਹਾਨ ਵਿਦਵਾਨ ਸਨ ਕਲਸ਼ੀ ਦੇ ਪੰਡਤਾਂ ਨੂੰ ਪਤਾ ਲੱਗ ਗਿਆ ਇਹ ਥੋੜ੍ਹੇ ਸਮੇਂ ਦੀ ਗੱਲ ਕਿ ਇੱਕ ਮਹਾਂਪੁਰਸ਼ ਇਤਨੇ ਵਿਦਵਾਨ ਉਹਨਾਂ ਕੋਲ ਕਲਸ਼ੀ ਤੋਂ ਛੱਡ ਕੇ ਵਿਦਿਆਰਥੀ ਉੱਥੇ ਪੜ੍ਹਨ ਜਾਂਦੇ ਪੰਜਾਬ ਚ ਇੱਕ ਬ੍ਰਾਹਮਣ ਨੂੰ ਬੜਾ ਭਾਰੀ ਕੀਰਤਾ ਗੁਰੀ ਉਹ ਕਹਿੰਦਾ ਵੀ ਇਉਂ ਕਰੋ ਹੋਵੇ ਜੱਟ ਵਿਦਵਾਨ ਐਡਾ ਵੱਡਾ ਹੋ ਜਾਵੇ ਉਹ ਕਹਿੰਦਾ ਲਿਆਓ ਮੇਰੇ ਨਾਲ ਬਹਿਸ ਕਰਾਓ ਇਹ ਉਹਨਾਂ ਨੇ ਜਾ ਕੇ ਮਹਾਂਪੁਰਸ਼ਾਂ ਨੂੰ ਕਿਹਾ ਵੀ ਇਸ ਤਰ੍ਹਾਂ ਪੰਡਿਤ ਨੇ ਕਿਹਾ ਮਹਾਰਾਜ ਕੋਈ ਸ਼ਾਸਤਰ ਚਰਚਾ ਕਰਨੀ ਚਾਹੁੰਦਾ ਹੈ ਮਹਾਰਾਜ ਕਹਿੰਦੇ ਆਪਾਂ ਨੂੰ ਕੀ ਲੋੜ ਹੈ ਮਹਾਂਪੁਰਸ਼ ਕਹਿੰਦੇ ਕੋਈ ਲੋੜ ਕਹਿੰਦੇ ਨਹੀਂ ਮਹਾਰਾਜ ਤੁਹਾਡੇ ਕੋਲ ਵਿਦਿਆ ਦਾ ਬਲ ਹੈ ਕਿ ਥੋੜ੍ਹਾ ਜਿਹਾ ਉਹਨੂੰ ਅਹਿਸਾਸ ਹੋ ਜਾਵੇ ਵੀ ਵਿਦਿਆ ਪੰਡਤਾਂ ਦੇ ਘਰ ਨਹੀਂ ਬ੍ਰਾਹਮਣਾਂ ਦੇ ਹੀ ਇਹ ਮਹਾਂਪੁਰਸ਼ ਸੰਗਤ ਦੇ ਕਹਿਣ ਤੋਂ ਤਿਆਰ ਹੋ ਤੇ ਜਿਸ ਵੇਲੇ ਕਾਂਸੀ ਦੇ ਪੰਡਤ ਨੂੰ ਕਹਿ ਦਿੱਤਾ ਵੀ ਮਹਾਂਪੁਰਸ਼ ਆ ਰਹੇ ਤੁਸੀਂ ਆਪਣੀ ਤਿਆਰੀ ਕਰੋ ਉਹਨੇ ਆਪਣੇ ਢੰਗ ਦੀ ਤਿਆਰੀ ਕਰ ਮਹਾਂਪੁਰਸ਼ਾਂ ਦੇ ਨਾਲ ਬਹੁਤ ਸਾਰੇ ਗੁਰਮੁਖ ਹੋਰ ਵੀ ਸਨ ਨਾਲ ਤੇ ਜਿਸ ਵੇਲੇ ਉਹਦੇ ਐਨ ਮੇਨ ਗੇਟ ਤੇ ਪਹੁੰਚੇ ਮਹਾਂਪੁਰਸ਼ ਤੇ ਉੱਥੇ ਫੁੱਲਾਂ ਦੀ ਵਰਖਾ ਹੋਣ ਲੱਗ ਗਈ ਆਪਣੇ ਆਪ ਆਕਾਸ਼ ਤੋਂ ਫੁੱਲ ਸਿੱਟਣ ਵਾਲਾ ਕੋਈ ਨਹੀਂ ਮਹਾਂਪੁਰਸ਼ ਖੜ ਗਏ ਖੜ ਕੇ ਉਹਨੂੰ ਆਵਾਜ਼ ਮਾਰ ਕੇ ਕਹਿੰਦੇ ਉਹ ਪੰਡਿਤ ਜੀ ਧਿਆਨ ਦੇ ਕੇ ਗੱਲ ਸੁਣ ਮੇਰੀ ਇੱਥੇ ਕੋਈ ਬਹੁਤੀ ਵੱਡੀ ਗੱਲ ਨਹੀਂ ਲੋਕਾਂ ਵਾਸਤੇ ਹੋਏਗੀ ਲੋਕ ਇਹਨੂੰ ਦੇਵਤਿਆਂ ਦੇ ਫੁੱਲ ਵੀ ਕਹਿ ਦਿੰਦੇ ਇਹ ਕੀ ਹੈ ਕਹਿੰਦੇ ਫੁਲਾਨੇ ਵੇਦ ਦੇ ਫੁਲਾਨੇ ਅਧਿਆਇ ਦਾ ਫੁਲਾਨਾ ਸ਼ਲੋਕ ਹੈ ਉਹਦਾ ਆਵਾਹਨ ਕਰਨ ਦੇ ਨਾਲ ਪੂਰੀ ਵਿਧੀ ਦੇ ਨਾਲ ਮੰਤਰ ਪੜਿਆ ਜਾਏ ਤਾਂ ਫਿਰ ਓਪਨ ਦ੍ਰਿਸ਼ਟ ਕਰਨ ਦੀ ਪੈ ਜਾਂਦੀ ਹੈ ਕਿ ਫੁੱਲਾਂ ਦੀ ਵਰਖਾ ਆਪਣੇ ਆਪ ਹੋ ਜਾਂਦੀ ਹੈ ਬਹੁਤ ਵੱਡੀ ਗੱਲ ਹੈ ਤੂੰ ਕਰਕੇ ਵਿਖਾਈ ਹੋਵੇ ਜੱਟ ਕਰਾਣੇ ਦਾ ਸਾਲ ਇਹਨੇ ਗੱਲ ਸਿਰੇ ਵਾਲੀ ਫੜ ਲਈ ਬਸ ਉਹਦਾ ਪੁੱਤਰ ਬਾਰ ਕੀਤੇ ਨੂੰ ਢਾਲੇ ਕੀਤੀ ਆਵਾਜ਼ ਕੀ ਉਹ ਕਹਿੰਦੇ ਨਹੀਂ ਮਹਾਰਾਜ ਮੈਂ ਤਾਂ ਸਵਾਗਤ ਹੀ ਕੀਤਾ ਹੈ ਆ ਜਾਓ ਅੱਗੇ ਇਹ ਸਵਾਗਤ ਵਾਸਤੇ ਹੀ ਮੈਂ ਮੰਤਰ ਪੜਿਆ ਕਹਿੰਦੇ ਧੰਨਵਾਦ ਅੱਗੇ ਆ ਗਏ ਜਦੋਂ ਆ ਕੇ ਬੈਠੇ ਉਹਨੇ ਇੱਕ ਮੰਤਰ ਹੋਰ ਪੜ੍ਹ ਦਿੱਤਾ ਇਹ ਸਾਰਾ ਕਮਰਾ ਮਹਿਲ ਦੇ ਵਿੱਚ ਉੱਠ ਕਸਤੂਰੂ ਕੁੰਗੂ ਕਸਤੂਰੀ ਦੀ ਚੰਦਨ ਦੀ ਇਹ ਐਸੀ ਖੁਸ਼ਬੋ ਆਉਣ ਲੱਗ ਪਈ ਕਿ ਮਹਾਂਪੁਰਸ਼ ਕਹਿਣ ਲੱਗੇ ਪੰਡਿਤ ਜੀ ਇਹ ਵੀ ਕੋਈ ਬਹੁਤੀ ਵੱਡੀ ਬਾਤ ਨਹੀਂ ਇਹ ਬੁਲਾਨੇ ਬੇਦਾ ਬੁਲਾਨੇ ਸੂਤਰ ਆਹ ਸਲੋਕ ਹੈ ਤੇ ਇਹਦੇ ਨਾਲ ਇਹ ਅਗਰ ਆਵਾਨ ਕੀਤਾ ਹੋਵੇ ਤਾਂ ਫਿਰ ਇਹ ਸੁਗੰਧੀ ਆਪਣੇ ਆਪ ਫੈਲ ਜਾਂਦੀ ਹੈ ਹੁਣ ਤੀਸਰਾ ਚਾਰ ਸ੍ਰੀ ਫਿਰ ਦੇਣ ਦਿੱਤਾ ਉਸੇ ਵੇਲੇ ਬ੍ਰਹਮ ਉੱਠ ਕੇ ਮਹਾਂਪੁਰਸ਼ਾਂ ਦੇ ਚਰਨ ਹੋ ਗਏ ਕਿ ਮੇਰੀਆਂ ਗੱਲਾਂ ਦਾ ਉੱਤਰ ਦਿੰਦੇ ਬਾਹਰ ਮੇਰੇ ਤੇ ਕੋਈ ਨਹੀਂ ਕਰ ਜੇ ਮੇਰੇ ਤੇ ਬਾਹਰ ਕੀਤਾ ਮੇਰੇ ਤੋਂ ਚਰਨ ਹੀ ਹੋਣਾ ਉਸ ਵੇਲੇ ਚਰਨ ਫੜ ਕੇ ਕਹਿਣ ਮਹਾਂਪੁਰਸ਼ੋ ਮੇਰਾ ਵਿਦਿਆ ਦਾ ਮਾਨ ਟੁੱਟ ਗਿਆ ਤੇ ਮਹਾਂਪੁਰਸ਼ ਮਹਾਂਪੁਰਸ਼ ਹੀ ਹੁੰਦੇ ਆ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇਤਾ ਸੁਣੇ ਤੇ ਤਾਂ ਵਿਖਿਆ ਕਿਉਂ ਸਾਧ ਸਮਝੀ ਕਿਉਂਕਿ ਮਹਾਂਪੁਰਸ਼ਾਂ ਦੇ ਵਿੱਚ ਨਾਮ ਸਿਮਰਨ ਦੀ ਕਲਾ ਹੈ ਪਰ ਹੋਵੇ ਸਹੀ ਪਗੜੀ ਨਾ ਹੋਵੇ। ਸੰਤ ਬਾਬਾ ਆਤਮ ਸਿੰਘ ਜੀ ਮਸਤਮਾਣੇ ਵਾਲੇ ਮਹਾਂਪੁਰਸ਼ ਅਵਤਾਰੀ ਪੁਰਸ਼ਨ ਪਾਏ, ਗੋਡਿਆਂ ਤੋਂ ਹੇਠਾਂ ਬਾਹਾਂ ਪਲੰਦੀਆਂ ਸੀ, ਮਹਾਂਪੁਰਸ਼ਾਂ ਦੇ ਆਖੀ ਅੰਜਾਨ ਬਾਬੂ ਕਹਿੰਦੇ ਹੋਏ। ਐਸੇ ਮਹਾਂਪੁਰਸ਼ ਸਨ, ਸਿੱਖ ਜਗਤ ਕਦੇ ਭੁਲਾ ਨਹੀਂ ਸਕੂਗਾ ਉਹਨਾਂ ਮਹਾਂਪੁਰਸ਼ਾਂ, ਉਹਨਾਂ ਮਹਾਂਪੁਰਸ਼ਾਂ ਦੇ ਸਰੀਰ ਤਿਆਗਣ ਤੋਂ ਬਾਅਦ ਉਹਨਾਂ ਦੀ ਥਾਂ ਤੇ ਜਥੇਦਾਰੀ ਬਾਬਾ ਕਿਸ਼ਨ ਸਿੰਘ ਜੀ ਹੋਏ, ਬੜੇ ਮਹਾਂਪੁਰਸ਼ਾਂ ਨੂੰ। ਤੇ ਉਹਨਾਂ ਮਹਾਂਪੁਰਸ਼ਾਂ ਨੂੰ ਇੱਕ ਵਾਰੀ ਸੁਭਾਵਕ ਵਚਨ ਹੋ ਗਿਆ ਸੀ ਇਹਨਾਂ ਦਾ, ਵੱਡਿਆਂ ਦਾ, ਮਹਾਰਾਜਾ ਭੁਪਿੰਦਰ ਸਿੰਘ ਨੇ ਸੱਦਿਆ ਸੀ। ਮਹਾਂਪੁਰਸ਼ਾਂ ਨੇ ਸੁਭਾਵ ਕੀ ਕਹਿਣ ਲੱਗੇ, ਭਾਈ ਅਨਪੁਰੋ ਜਿੰਨੇ ਗਿਆਨੀ ਸਿੰਘ ਕਥਾ ਕਰਨ ਵਾਲੇ ਤੇ ਜਿੰਨੇ ਪਾਠੀ ਸਿੰਘ ਪਾਠ ਕਰਨ ਵਾਲੇ, ਜਿੰਨੇ ਰਾਗੀ ਸਿੰਘ ਰਾਗ ਕਰਨ ਵਾਲੇ, ਚਲੋ ਸਾਰੇ ਰਾਜੇ ਨੇ ਸੱਦਿਆ। ਤੇ ਕਈ ਦਿਨ 15 ਦਿਨ ਉੱਥੇ ਦੀਵਾਨ ਲੱਗੇ ਸੀ ਪਟਿਆਲੇ, ਰਾਤ ਵਧੀਆ ਦੀ ਬੈਠ ਕੇ ਉੱਥੋਂ ਰਾਜੇ ਨੇ ਮਸਤ ਵਾਲੇ ਚੋਂ ਇੰਤਜ਼ਾਮ ਕੀਤਾ। ਮਹਾਂਪੁਰਸ਼ ਪਟਿਆਲੇ ਪਹੁੰਚੇ ਕਿ ਬਾਬਾ ਕਿਸ਼ਨ ਸਿੰਘ ਜੀ ਨੇ ਗੱਲ ਸੁਣੀ ਤੇ ਮਨ ਵਿੱਚ ਉਦਾਸ ਹੋ ਗਏ। ਉਦਾਸ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਸੰਖਿਆ ਸ਼ੁਰੂ ਕਰ ਲਈ ਇੱਕ ਗੁਰਮੁਖ ਲੱਗੇ, ਡੰਗਰਾਂ ਦੀ ਡਿਊਟੀ ਸੀ ਬਾਬਾ ਕਿਸ਼ਨ ਸਿੰਘ ਜੀ ਦੀ, ਪਸ਼ੂਆਂ ਨੂੰ ਪਾਲਣਾ, ਉਹਨਾਂ ਦਾ ਦੁੱਧ ਜੋ ਕਿ ਲੰਗਰ ਵਿੱਚ ਪਾਉਣਾ, ਪੱਠੇ ਪਾਉਣੇ, ਗੋਬਰ ਹਟਾਉਣਾ ਤੇ ਸੇਵਾ ਸਿਮਰਨ ਦੇ ਵਿੱਚ ਲਾ ਡਿਊਟੀ ਸੀ ਉੱਥੇ। ਜਦੋਂ ਮਹਾਂਪੁਰਸ਼ ਆਏ ਇੱਕ ਦਿਨ, ਬਾਬਾ ਕਿਸ਼ਨ ਸਿੰਘ ਜੀ ਬੋਰੀ ਵਿਛਾਈ ਹੈ, 5 ਗ੍ਰੰਥੀ ਉਹਨੇ ਰੱਖੀ ਹੈ, ਸੰਖਿਆ ਕਰਦੇ ਪਰ ਸੰਖਿਆ ਪੱਕ ਨਹੀਂ। ਫਿਰ ਉਹ ਰੋਣ ਲੱਗ, ਅੱਖਾਂ ਤੋਂ ਮਨਸੂ ਡਿੱਗੇ, ਉਹਨਾਂ ਨੂੰ ਪਤਾ ਨਹੀਂ ਲੱਗਿਆ ਸ਼ੋਭਲੇ ਪੈਰੇ ਪਿੱਛੇ ਤੋਂ ਆ ਕੇ ਕੌਣ, ਪਿੱਛੇ ਤੋਂ ਆ ਕੇ ਲੰਮੀਆਂ ਬਾਹਾਂ ਸਨ। ਬਾਬਾ ਕਿਸ਼ਨ ਸਿੰਘ ਜੀ ਰੋਂਦੇ ਰੋਂਦੇ ਅਨੇਕਰ ਬੰਦ ਕਰਕੇ ਬਹੁਤ ਹੀ ਦੁਖੀ ਸੀ, ਪਤਾ ਉਦੋਂ ਹੀ ਲੱਗਿਆ ਉੱਪਰ ਦੀ ਬਾਹਰ ਕਰਕੇ 5 ਗ੍ਰੰਥੀ ਰੇਲ ਦੇ ਸਮੇਤ ਜਦੋਂ ਚੁੱਕਣ ਲੱਗੇ, ਉਹ ਜਦੇ ਯਕ ਰਕ ਘਬਰਾ ਕੇ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਸੰਖਾ ਰੜ ਪੜੇ ਪਹਿਲੇ ਡਿਪਟੇ ਬਾਬਾ ਕਿਸ਼ਨ ਸਿੰਘ। ਹੁਣ ਚੋਰੀ ਫੜੇਗੀ ਅੱਖਾਂ ਚ ਅੰਸੂ, ਉਹਨਾਂ ਨੇ ਜਲਦੀ ਜਲਦੀ ਅੱਖਾਂ ਪੂਜੀਆਂ, ਮਹਾਂਪੁਰਸ਼ ਕਹਿੰਦੇ ਚੋਰੀ ਤਾਂ ਫੜੇਗੀ ਹੁਣ ਤਾਂ ਅੱਖਾਂ ਪੂਜ ਜਾਏ ਜਾਂਦੇ, ਕਹਿੰਦੇ ਕਿ ਸਿੱਖਿਆ ਰੋਣਾ, ਕਹਿੰਦਾ ਕਹਿੰਦੇ ਕਿਉਂ, ਕਹਿੰਦੇ ਜੀ ਕਰਨਾ ਰੋਣਾ। ਮਹਾਂਪੁਰਸ਼ ਕਹਿੰਦੇ ਸਿੱਖ ਹੋ ਕੇ ਕਮਜ਼ੋਰ ਇਲਾਕੇ ਦੀਆਂ ਗੱਲਾਂ ਕਰਦੇ, ਸਿੱਖ ਤਾਂ ਪਾਣਾ ਲੱਗਾ ਹੁੰਦਾ, ਕੀ ਹੋਇਆ ਕਿਉਂ ਰੋਣਾ। ਕਹਿੰਦਾ ਮਾਰਾ ਰੋਂਦਾ ਮੈਂ ਇਸ ਕਰਕੇ ਹਾਂ ਵੀ ਕਰਮਾਂ ਦੀ ਗੱਲ ਹੈ। ਮਹਾਂਪੁਰਸ਼ ਕਹਿੰਦੇ ਸਭ ਤੋਂ ਵੱਡੇ ਭਾਗ ਨੂੰ ਸਿੱਖਾਂ ਕੇ ਕੀ ਹੋਏ ਤੇਰੇ ਕਰਮ, ਗੁਰਬਾਣੀ ਤਾਂ ਕਹਿੰਦੇ ਸਿੱਖਾਂ ਦੇ ਭਾਗ ਜ਼ਿਆਦਾ ਤੋਂ ਵੱਡੇ ਸਿੱਖ ਨਹੀਂ। ਅੱਜ ਉਹਨਾਂ ਦਾ ਕੀ ਹੈ, ਕਹਿੰਦਾ ਮਾਰਾ ਅਸਲ ਗੱਲ ਇਹ ਹੈ, ਤੁਸੀਂ ਕਿਹਾ ਸੀ ਪਾਠੀ ਸਿੰਘ, ਰਾਗੀ ਸਿੰਘ, ਗਿਆਨੀ ਸਿੰਘ ਸਾਰੇ ਚਲੋ, ਮੈਂ ਵੀ ਉੱਠੀ ਖੜਾ ਸੀ, ਮੈਂ ਸੋਚਿਆ ਜੇ ਪਾਠੀਆਂ ਦੇ ਵਿੱਚ ਹੁੰਦਾ ਤਾਂ ਵੀ ਰਾਜੇ ਨੇ ਜਾ ਸਕਦਾ ਸੀ, ਰਾਗੀਆਂ 'ਚ ਹੁੰਦਾ ਤਾਂ ਵੀ ਜਾਂਦਾ, ਗਿਆਨੀਆਂ 'ਚ ਹੁੰਦਾ ਤਾਂ ਵੀ ਜਾਂਦਾ, ਨਾ ਮੈਂ ਪਾਠੀ ਨਾ ਰਾਗੀ ਇਹ ਨਾ ਮੈਂ ਪ੍ਰਚਾਰਕ ਹੈ, ਤੇ ਇਸ ਕਰਕੇ ਮਨ ਉਦਾਸ ਹੋ। ਕਹਿੰਦੇ ਹੁਣ ਕੀ ਕਰਨਾ, ਕਹਿੰਦਾ ਜੀ ਹੁਣ ਮੈਂ ਪੜ੍ਹਾਈ ਕਰਦਾ, ਕਹਿੰਦੀ ਪੜ੍ਹਾਈ ਕਰਨੀ ਤਾਂ ਚੰਗੀ ਹੈ ਪਰ ਮੈਨੂੰ ਇਹ ਦੱਸ ਵੀ ਕੀ ਬਣਨਾ ਚਾਹੁੰਦਾ। ਮਹਾਂਪੁਰਸ਼ ਬਹੁਤੇ ਅੱਖਰਾਂ ਦੀ ਗੱਲ ਨਹੀਂ ਪਸੰਦ ਕਰਦੇ, ਕਹਿੰਦੇ ਉਹਨੇ ਉਹ ਗੱਲ ਕਰੋ ਉਹਨੇ ਜਵਾਬ। ਉਹ ਕਹਿਣ ਲੱਗਾ ਮਹਾਰਾਜ ਜੀ ਮੈਂ ਗਿਆਨੀ ਬਣ ਲੱਗਾ। ਮਹਾਂਪੁਰਸ਼ ਕਹਿੰਦੇ ਬਸ ਇਹੀ ਰਾਤ ਤੇਰੀ। ਮਹਾਂਪੁਰਸ਼ ਗੰਭੀਰ ਹੋ ਗਏ, ਕਹਿੰਦੇ ਕਿਸ਼ਨ ਸਿੰਘ ਬੱਚੇ ਨੂੰ ਨਹੀਂ ਪਤਾ ਹੁੰਦਾ ਵੀ ਮੈਂ ਕੀ ਬਣਨਾ, ਮਾਂ ਬਾਪ ਨੂੰ ਪੁੱਛ ਕੇ ਵੇਖ ਤੇ ਉਹ ਬੱਚੇ ਨੂੰ ਕੀ, ਬੱਚਾ ਤਾਂ ਨਿਆਣੀ ਉਮਰ ਦੇ ਵਿੱਚ ਉਹਨੂੰ ਇਹ ਨਹੀਂ ਪਤਾ, ਉਹ ਛੋਟੇ ਉਹਦੇ ਨੂੰ ਵੀ ਕਹਿ ਸਕਦਾ ਮੈਂ ਆਹ ਬਣਨਾ ਚਾਹੁੰਦਾ। ਕਹਿੰਦੇ ਤੂੰ ਤਾਂ ਕੇਵਲ ਗਿਆਨੀ ਬਣਨਾ ਚਾਹੁੰਦਾ, ਮੇਰੇ ਹਿਰਦੇ ਨੂੰ ਪੁੱਛ ਕੇ ਦੇਖ ਮੈਂ ਤੇਰੇ ਕੀ ਬਣਨਾ ਚਾਹੁੰਦਾ। ਅਰਬ ਸੀ ਗੱਲ ਸੰਤਾਂ ਕੋਲ ਆਉਂਦਾ ਸੀ ਸਾਡੇ ਵੱਡਿਆਂ ਕੋਲ, ਤੇ ਉਹਨੂੰ ਭੇੜੂ ਗਿਆਨੀ ਕਹਿੰਦੇ ਸੀ, ਭਿੜਦਾ ਬਹੁਤਾ ਸੀ, ਚਰਚਾ ਬਹੁਤੀ ਕਰਦਾ ਸੀ। ਤੇ ਮਹਾਂਪੁਰਸ਼ ਕਹਿੰਦੇ ਸੀ ਭਾਈ ਮੇਰਾ ਤਾਂ ਨਿਕਲਿਆ ਦਾ ਸਮਾਨ ਹੈ, ਜੇ ਤੇਰੀ ਬਾਹਲੀ ਥਾਰ ਵਧੀ ਭਿੜ ਰਹੀ ਹੈ ਤੇ ਸਾਡੇ ਹੋਰ ਗਿਆਨੀ ਨਾਲ ਭਿੜ। ਮਹਾਂਪੁਰਸ਼ ਨੇ ਜ਼ਿਆਦਾ ਗੱਲ ਕਰੀ। ਮਹਾਂਪੁਰਸ਼ ਜਿਸ ਵੇਲੇ ਬਾਬਾ ਕਿਸ਼ਨ ਸਿੰਘ ਜੀ ਆਪਣੇ ਸਥਾਨ ਤੇ ਬੈਠੇ ਗਿਆਨੀ ਕਹਿਣ ਲੱਗਾ ਮੈਂ ਕੀ ਲੈਣਾ, ਉਹ ਕਹਿੰਦੇ ਵੀ ਫਿਰ ਵੀ ਡੇਰੇ ਦੇ ਸੰਚਾਲਕ ਉਹਨਾਂ ਦੇ ਸੱਦੇ ਤੁਸੀਂ ਆਏ ਹੋ। ਕਹਿੰਦਾ ਉਹ ਕਦੇ ਨਹੀਂ ਆਇਆ, ਕਹਿੰਦੇ ਸੰਗਤ ਸੀ ਉੱਥੇ ਜਾ। ਉਹ ਕਹਿੰਦੇ ਜਾਣ ਲੱਗੇ ਤੁਸੀਂ ਚਲੋ, ਉੱਥੇ ਨੂੰ ਹੋਰ ਚਲੋ, ਫਤਿਹ ਬੁਲਾ ਚਲੋ, ਇਹ ਕਹੇ ਤਾਂ ਹੈ ਤੇ ਤੁਰ ਪਿਆ ਗਿਆ ਨਹੀਂ ਚੱਲਣਾ। ਮਹਾਂਪੁਰਸ਼ ਜਦੋਂ ਉਹਨਾਂ ਨੇ ਵੇਖਿਆ ਮਾਨੀ ਪੁਰਖ ਹੈ, ਵਾਹਨ ਕ੍ਰਿਸ਼ਨ ਜੀ ਕਹਿੰਦੇ ਗੀਤਾ ਵਿੱਚ ਜੇ ਕਿਸੇ ਨੂੰ ਮਾਨ ਦੀ ਭੁੱਖ ਲੱਗੀ ਹੈ, ਕਹਿੰਦੇ ਉਹਦੀ ਭੁੱਖ ਮਿਟਾ ਦਿਓ, ਕੁਛ ਨਹੀਂ ਵਿਗੜਦਾ, ਉਹਦਾ ਮਾਣ ਨਾ ਤੋੜੋ, ਇਹ ਵੀ ਪਾਪ ਹੁੰਦਾ ਹੈ। ਤੇ ਉਹਨੂੰ ਹੰਕਾਰ ਜਿਹੜਾ ਪਾਪ ਨੂੰ ਤੂੰ ਆਪੇ ਦੇਖਾ ਦੇ, ਤੁਸੀਂ ਉਹਦੀ ਜੇ ਵਡਿਆਈ ਕਿੱਦਾਂ ਕਰਦੇ? ਭਗਵਾਨ ਕ੍ਰਿਸ਼ਨ ਅਰਜੁਨ ਨੂੰ ਰੱਖਦੇ ਨੇ ਕੀ ਕਰਨੀ, ਵਡਿਆਈ ਕਰਨੀ ਪਾਪ ਨਹੀਂ, ਨਿੰਦਾ ਕਰਨੀ ਉਹ ਪਾਪ ਹੈ। ਇਹੋ ਸਾਹ ਸੰਗੀ ਜਿਸ ਵੇਲੇ ਨੂੰ ਗਿਆਨੀ ਜੀ ਆਏ ਤਾਂ ਥੋਕੀ ਵਡਿਆਈ ਨਾ ਹੋਵੇ, ਇਹ ਵੀ ਧਿਆਨ ਰੱਖਣਾ। ਜਿਸ ਵੇਲੇ ਆਏ ਕੌਣ ਮਹਾਂਪੁਰਸ਼, ਕਹਿੰਦੇ ਭਾਈ ਗਿਆਨੀ ਜੀ ਵਾਸਤੇ ਕੁਰਸੀ ਡਾਲੇ, ਪਤਾ ਨਹੀਂ ਵੀ ਗਿਆਨੀ ਹੇਠ ਵੱਟਣਾ ਬੰਦਾ ਕੀ, ਇਹ ਜ਼ਿਆਦਾ ਮੇਰੇ ਪੜ੍ਹ ਕੇ ਤੇ ਚੜੂਗਾ, ਨਹੀਂ ਇਹਨੇ ਖੜਾ ਹੀ ਬਹਿਣਾ, ਤਿਆਰ ਨਹੀਂ ਸੀ ਉਹ ਕੁਰਸੀ ਡਾਲ ਕੇ ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਗਿਆਨੀ ਜੀ ਬਹੁਤ ਸੋਹਣੀ ਕਥਾ ਕਰਦੇ ਹੋ, ਤੇ ਤੁਸੀਂ ਡੇਰੇ ਆਏ, ਬੜੀ ਕਿਰਪਾ ਹੋਈ। ਉਹ ਕਹਿੰਦੇ ਸ਼ਬਦਾਂ ਨੂੰ ਕਹਿੰਦਾ ਤੁਹਾਨੂੰ ਕੀ ਪਤਾ ਕਥਾ ਕਹੀਦੀ ਹੁੰਦੀ, ਤੁਸੀਂ ਕਥਾ ਸੁਣ ਰਹੇ ਜੀ, ਅੜਬ ਜਾਣਦਾ ਸੀ ਗੱਲ। ਮਹਾਂਪੁਰ ਕਹਿੰਦੇ ਗਿਆਨੀ ਜੀ ਮੈਨੂੰ ਉੱਥੇ ਲੋਕਾਂ ਨੇ ਉੱਠਣ ਨਹੀਂ ਦਿੱਤਾ, ਕਹਿੰਦੇ ਜੇ ਮੇਰੇ ਤੇ ਜਾ ਨਹੀਂ ਹੋਇਆ ਤੂੰ ਮੈਨੂੰ ਇੱਕੀ ਸਲਾਹ ਦੇ, ਕਹਿੰਦਾ ਕਥਾ ਇੰਨੀ ਸਸਤੀ ਹੈ ਵੀ ਜਾ ਕੇ ਕੱਲੇ ਕੱਲੇ ਕਮਰੇ ਜਲਾ ਲਵੇ ਤੁਹਾਨੂੰ। ਮਹਾਂਪੁਰਸ਼ ਨਿਮਰਤਾ ਚ ਬੋਲਣ ਉਹ ਆਕਰ ਦੇ ਬੋਲ, ਮਹਾਂਪੁਰਸ਼ ਨੇ ਦੇਖ ਲਿਆ ਵਿਚਾਰਾ ਰੁਗੀ ਆ, ਰੁਗੀ ਆਇਆ ਕਰਦੇ ਹੁੰਦਾ, ਕੋਈ ਗੱਲ ਨਹੀਂ ਜੋ ਜੋ ਦੀਸੇ ਸੋ ਸੋ ਰੁਗੀ। ਮਹਾਂਪੁਰਸ਼ ਕਹਿੰਦੇ ਜੇ ਕੋਈ ਭੁੱਖਾ ਹੋਵੇ ਤੇ ਤੁਰ ਕੇ ਨਾ ਜਾ ਸਕਦਾ ਹੋਵੇ, ਕਹਿੰਦੇ ਉਹਨੂੰ ਰੋਟੀ ਉੱਤੇ ਦੇਣ ਦਾ ਕੋਈ ਪਗਾੜ ਨਵੇਂ ਕੀ ਦਿਨਾਂ ਦਾ ਚਾਰ। ਉਹ ਕਹਿੰਦਾ ਮਹਾਂਪੁਰਸ਼ੋ ਵੀ ਜੇ ਮੈਂ ਇੱਥੇ ਸੁਣਾ ਵੀ ਦਿਆਂ ਤੁਹਾਡੇ ਪੱਲੇ ਪੈ ਜੂ। ਸੰਤ ਕਹਿੰਦੇ ਕੀ ਗੱਲ, ਕਹਿੰਦੇ ਮੇਰੀ ਕਥਾ ਵੀ ਤੇਰੇ ਸਮਝ ਆ ਗਈ, ਇਹ ਵਿਦਵਾਨਾਂ ਦੀ ਕਥਾ ਅਨਪੜ੍ਹ ਸਾਹਿਬ ਨਹੀਂ ਸਮਝ ਸਕਦੇ, ਤੂੰ ਸਾਰੇ ਲਈ ਉਹਦਾ ਅਨਪੜ੍ਹ। ਮਹਾਂਪੁਰਸ਼ ਕਹਿੰਦੇ ਜੇ ਪੜ੍ਹੇ ਲਿਖੇ ਤੇ ਬੈਠੇ, ਸੰਤ ਨੇ ਕਿਹਾ ਕਿ ਮੈਂ ਪੜ੍ਹਿਆ, ਮੈਂ ਅਨਪੜ੍ਹ। ਉਹ ਕਹਿੰਦਾ ਮੈਂ ਇਹਨਾਂ ਨੂੰ ਵੀ ਜਾਣਦਾ ਜਿਹੜੇ ਤੁਹਾਡੇ ਕੋਲ ਬੈਠੇ, ਜਿਵੇਂ ਪੌਂਟਾ ਸਾਹਿਬ ਕਲਾਵਰਤੀ ਨੇ ਚੰਦਨ ਕਵੀ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਉਹ ਗੱਲ ਕਰੀ ਤੇ ਉਹ ਧੰਨਾ ਸੋ ਘੋੜਿਆਂ ਨੇ ਲੱਡ ਚੱਕਣ ਵਾਲੇ ਕਿਵੇਂ ਆਤਾ ਸੀ ਮਹਾਰਾਜ ਨੇ, ਜਿਵੇਂ ਅਨਪੜ੍ਹ ਚੰਦਨ ਕਵੀ ਦਾ ਮਾਣ ਤੋੜਿਆ ਪੌਂਟਾ ਸਾਹਿਬ। ਮਹਾਂਪੁਰਸ਼ ਕਹਿੰਦੇ ਗਿਆਨੀ ਜੀ ਇਹ ਗੁਰੂ ਨਾਨਕ ਦੀ ਸੰਗਤ ਹੈ, ਸੰਗਤ ਨੂੰ ਨਹੀਂ ਦਿੱਤਾ, ਕੋਈ ਨਾ ਕੋਈ ਤਾਂ ਬੈਠਾ ਹੁੰਦਾ ਜੀ ਗੱਲ ਸੁਣ ਵਾਲਾ। ਉਹ ਗਿਆਨੀ ਜੀ ਨੇ 2000 ਸੰਸਕ੍ਰਿਤ ਦੇ ਸਲੋਕ ਗੁਰ ਗਿਆਨ ਦੀ ਗੱਲ ਸ਼ੁਰੂ ਕਰ ਲਈ ਤੇ ਮਹਾਂਪੁਰਸ਼ ਨੇ ਨੇਤਰਵਾਨ ਕਰਕੇ ਬੈਠੇ ਰਹੇ। ਜਦੋਂ ਗੱਲ ਸਮਾਪਤ ਕੀਤੀ ਕਹਿੰਦੇ ਵੀ ਬੜਾ ਆਨੰਦ ਆਇਆ, ਗਿਆਨੀ ਜੀ ਵੀ ਧੰਨ ਹੈ ਤੇਰੀ ਮਾਂ ਜੀ ਨੇ ਤੂੰ ਪੈਦਾ ਕੀਤਾ, ਬਹੁਤ ਥੋੜਾ ਵਿਦਵਾਨ ਹੈ ਤੂੰ ਪੱਤ ਵਿੱਚ। ਕਹਿੰਦਾ ਤੁਹਾਡੇ ਸਮਝ ਆ ਗਈ ਮੇਰੀ ਗੱਲ? ਕਹਿੰਦੇ ਹਾਂ, ਗੁਰੂ ਨਾਨਕ ਦੀ ਕਿਰਪਾ ਕਰਕੇ ਮੇਰੀ ਸਮਝ ਵਿੱਚ ਪਾ ਦਿੱਤਾ। ਕਹਿੰਦੇ ਚੰਗਾ ਬਈ ਇਹਦੇ ਨਾਲ ਬਈ ਇਸੇ ਪ੍ਰਕਰਨ ਦੀ ਗੱਲ ਤੁਸੀਂ ਸੁਣਾ। ਮਹਾਂਪੁਰਸ਼ ਕਹਿੰਦੇ ਚਰਨ ਸਿਆ ਜਿੰਦਾ ਲਾ ਕੇ ਚਾਬੀਆਂ ਵੱਡਿਆਂ ਨੂੰ ਅਟਾਤੀਆਂ ਸੀ, ਪਰ ਹੁਣ ਜੇ ਤੂੰ ਹਟਦਾ ਹੀ ਨਹੀਂ ਹੈ। ਕਹਿੰਦੇ ਕੋਈ ਬਾਤ ਨਹੀਂ, ਗੁਰੂ ਨਾਨਕ ਦਾ ਘਰ ਹੈ, ਕਹਿੰਦੇ ਤੈਨੂੰ ਵਿਦਿਆ ਦਾ ਮਾਣ ਹੋਇਆ, ਕਹਿੰਦੇ ਬਹਿ ਜਾ। ਮਹਾਂਪੁਰਸ਼ਾਂ ਨੇ ਚੌਂਕੜਾ ਲਿਆ ਮਾਰ, ਤੇ ਮਹਾਂਪੁਰਸ਼ਾਂ ਨੇ ਉਹ ਵੇਦਾਂ ਦੀਆਂ ਸੁਰਤੀਆਂ ਸਿਮਰਦੀਆਂ ਬੋਲੀਆਂ ਜਿਹਨਾਂ ਦਾ ਅੱਜ ਕਦੇ ਗਿਆਨੀ ਜੀ ਨੇ ਪੜ੍ਹਿਆ ਨਹੀਂ ਸੀ ਜ਼ਿੰਦਗੀ ਦੇ ਵਿੱਚ, ਇੰਨੀ ਗੂੜ੍ਹ ਗਿਆਨ ਦੀ ਗੱਲ ਕੀਤੀ। ਗਿਆਨੀ ਚਰਨ ਸਿੰਘ ਐਡੇ ਕੱਟੜ ਗਿਆਨਾਂ ਦਾ ਸੀ, ਕਿਸੇ ਸਾਧਾਂ ਦੇ ਪੈਰਾਂ ਤੇ ਮੱਥਾ ਨਹੀਂ ਸੀ ਟੇਕਿਆ ਜ਼ਿੰਦਗੀ ਚ, ਪਰ ਮਹਾਂਪੁਰਸ਼ਾਂ ਦੇ ਪੈਰ ਫੜ ਲਏ, ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਣੇ, ਅੱਜ ਮੈਨੂੰ ਪਤਾ ਲੱਗਿਆ ਵੀ ਸਾਧ ਕੀ ਹੁੰਦਾ। ਸਾਰੇ ਘੁੱਟੇ ਖਾਲੀ ਨਹੀਂ ਹੁੰਦੇ, ਕਿਤੇ ਸ਼ੇਰ ਬੈਠਾ ਵੀ ਹੁੰਦਾ, ਇਹ ਜ਼ਰੂਰੀ ਹੁੰਦਾ ਵੀ ਸਾਰੇ ਘੁੱਟੇ ਖਾਲੀ। ਮੈਂ ਸਮਝਦਾ ਸੀ ਅਨਪੜ੍ਹ, ਕਹਿਣ ਲੱਗੇ ਭਾਈ ਗਿਆਨੀ ਚਰਨ ਸਿੰਘ ਮੈਂ ਤਾਂ ਅਨਪੜ੍ਹੇ ਸੀ, ਇਹ ਤਾਂ ਉਹਨਾਂ ਦੀ ਕਿਰਪਾ ਹੋਈ ਜਿਨ੍ਹਾਂ ਨੇ ਕਿਹਾ ਸੀ ਤੈਨੂੰ ਗਿਆਨੀ ਨਹੀਂ ਤੈਨੂੰ ਬ੍ਰਹਮ ਗਿਆਨੀ ਬਣਾਉਣਾ, ਇਹ ਤਾਂ ਜਿਹਨੇ ਬਣਾਇਆ ਉਹਦੀ ਗੱਲ ਹੈ, ਉਹਦੀ ਸਿਫਤ ਕਰ ਤੂੰ, ਸੰਤ ਬਾਬਾ ਆਤਮ ਸਿੰਘ ਜੀ ਮੇਰੀ ਗੱਲ ਕਰ ਲੈ, ਇਹ ਉਹਦਾ ਗਿਆਨ ਦਿੰਦਾ। ਇਸ ਪ੍ਰਕਾਰ ਸਾਹ ਸੰਜੀਵ ਕਿੱਥੇ ਰੱਖੂਗਾ, ਐਸੀ ਹਾਲਤ ਸਾਹ ਸੰਜੀਵ ਹੋ ਜਾਣੀ ਹੈ, ਲਗਤ ਨਹੀਂ ਤੰਤ ਇਹ ਭਾਵ ਤੰਤਰਾਂ ਮੰਤਰਾਂ ਦੀ ਜਿਹੜੀ ਗੱਲ ਹੈ, ਭਾਵ ਜਿਵੇਂ ਉਹ ਮਹਾਂਪੁਰਸ਼ਾਂ ਦੀ ਸ਼ਕਤੀ ਸੀ, ਉਹਨਾਂ ਨੇ ਜਿਹੜੇ ਸਮਝ ਲਿਆ ਵੀ ਕਿਹੜਾ ਮੰਤਰ ਪੜਿਆ, ਅੱਜ ਉਹ ਸ਼ਕਤੀ ਜਾ ਕੇ ਦੇਖੋ ਪੰਛੀ ਚ ਹੈ ਕੋਈ, ਹੁਣ ਕਿਹਾ ਜੋ ਬ੍ਰਾਹਮਣ ਜਿਹੜਾ ਮੰਤਰ ਪੜ੍ਹ ਕੇ ਫੁੱਲਾਂ ਦੀ ਵਰਤਾ ਕਰ ਦੇਵੇ, ਇੱਕ ਨਹੀਂ ਲੱਗੂਗਾ, ਥੋੜ੍ਹੀ ਸਮੇਂ ਜੇ ਯਾਤਰਾ ਤੇ ਉਹ ਕਰਮ ਕਰਨ ਰਿਹਾ ਰਹਿੰਦਾ, ਕਰਮ ਕਰਨ ਦੇ ਕੱਚੇ ਹੋ ਗਏ ਹਨ। ਇਹ ਬ੍ਰਾਹਮਣਾਂ ਦੇ ਮਤ ਵਿੱਚ ਜਿਹੜਾ ਦੇਵੀ ਦੀ ਆਰਾਧਨਾ ਆਦਿ ਦੇਵੀ ਤੋਂ ਭਾਵ ਹੈ ਤੇ ਆਦਿ ਸ਼ਕਤੀ ਪਰਮਾਤਮਾ ਜਿਹੜਾ ਨਾ ਦੇਵੀ ਰੂਪ ਹੈ ਨਾ ਦੇਵ ਰੂਪ, ਨਾ ਇਸਤਰੀ ਰੂਪ ਹੈ ਨਾ ਪੁਰਸ਼ ਰੂਪ ਹੈ, ਇਹ ਉਹਦਾ ਸਾਸਨੀ ਨਾਰ ਨਾ ਪੁਰਖ ਨਾ ਪੰਥ ਨੂੰ ਸਾਚੋ ਚੰਦਰ ਸਰੂਪ ਹੈ, ਤੇ ਉਹ ਆਪਣਾ ਗਿਆਨਮਤੀ ਰੂਪ ਧਾਰਨ ਕਰ ਲਊ, ਉਸ ਪਰਮਾਤਮਾ ਨੂੰ ਕਿਸੇ ਰੂਪ ਵਿੱਚ ਵੀ ਯਾਦ ਨਹੀਂ ਕਰਨਗੇ, ਤੇ ਅਰਥ ਅਭੇ ਵੀ ਜਿਹੜਾ ਨਾ ਰੱਖਿਆ ਜਾਵੇ ਐਸਾ ਆਦਿ ਅਜੇ ਵੀ ਪਰਮ ਜੁਤੀ, ਤੇ ਇਸ ਪ੍ਰਕਾਰ ਆਦਿ ਸ਼ਕਤੀ ਜੋ ਰਾਸ਼ਨ ਮਾਰਨ ਵਾਲੇ ਆਦਿ ਉਹਦੇ ਬਾਰੇ ਸ਼ਹਿਰਾ ਹੈ ਤੇ ਉਹਦਾ ਵੀ ਜਾਤ ਇਹ ਲੋਕ ਨਹੀਂ ਜਪਣਦੇ ਜਿਹੜੇ ਉਹਦੇ ਉਪਾਸਕਾਨ
ਬੁੱਧਨ ਕਰਨ ਰਾਚੇ ਕਹਿਤ ਨਾ ਸਾਚੇ ਪ੍ਰਭਾ ਨਾ ਜਾਚੇ ਤਮਕ ਬੁੱਧੀ
ਕੋਟੀ ਬੁੱਧ ਵਾਲਿਆਂ ਨਾਲ ਮਿਲੇ ਹੋਣ ਕਰਕੇ ਸੱਚ ਨਹੀਂ ਕਹਿਣਗੇ ਕ੍ਰੋਧੀ ਬੁੱਧੀ ਵਾਲੇ ਪ੍ਰਭੂ ਪਾਸੋਂ ਨਹੀਂ ਮੰਗਣਗੇ ਰੱਬ ਤੋਂ ਨਹੀਂ ਮੰਗਣਾ ਤੇ ਮੰਗਦਿਆਂ ਦੇ ਅੱਗੇ ਹੱਥ ਬੁਲਾਉਣਗੇ ਤੇ ਇਸ ਪ੍ਰਕਾਰ ਦੀ ਰਾਤ ਸੰਸਾਰ ਦੀ ਹੋ ਜਾਣੀ ਹੈ
ਹੀਰ ਚੰਦ ਅਪੰਡਿਤ ਅਪੰਡਿਤ ਗੁਣਵੰਡਿਤ ਸੁਬੁੱਧ ਨਿਰਖੰਡਕ ਦੇਖੀ
ਤੇ ਉਹ ਸਾਸ ਜੀ ਅਨਪੜ ਮੂਰਖ ਤੇ ਗੁਣ ਉਹਨਾਂ ਦੇ ਕੋਟ ਹੋਣਾ ਸ੍ਰੇਸ਼ਟ ਬੁੱਧੀ ਉਹਨਾਂ ਦੀ ਖੰਡੀ ਜਾਣੀ ਦੇਖੀ ਜਾਂਦੀ ਹੈ
ਖੱਤਰੀ ਵਰ ਧਰਮ ਛਾੜ ਅਕਰਮ ਧਰਮ ਦੇਖੀ
ਖੱਤਰੀ ਵਰ ਸ੍ਰੇਸ਼ ਧਰਮ ਨੂੰ ਛੱਡ ਕੇ ਖੋਟੇ ਕਰਮਾਂ ਦੇ ਧਰਮ ਦੇ ਵਿਲੇਖੇ ਚ ਪੈ ਜਾਣਗੇ
ਸਤ ਰਹਿਤ ਪਾਪ ਗ੍ਰਹਿਤ ਕ੍ਰੋਧ ਚਹਿਤ ਜਾਣੀ
ਸਤ ਤੋਂ ਰਹਿਤ ਹੋ ਜਾਣਗੇ ਪਾਪ ਦੇ ਗ੍ਰਹਿ ਜਾਣੇ ਕ੍ਰੋਧ ਨੂੰ ਚਾਹੁੰਦੇ ਕ੍ਰੋਧ ਦੇ ਸਹਿਤ ਹੋ ਜਾਣਗੇ ਜੀ
ਕ੍ਰੋਧ ਪੀਣ ਮਾਨੀ
ਅਧਰਮ ਵਿੱਚ ਲੀਨ ਹੋਣਗੇ ਅੰਗ ਤੋਂ ਹੀਣ ਤੇ ਕ੍ਰੋਧ ਵਿੱਚ ਪ੍ਰਪਾਤ ਮੰਨੇ ਜਾਣਗੇ ਇੰਨਾ ਕ੍ਰੋਧ ਵੱਧ ਜਾਏਗਾ ਗ੍ਰਹਿਣ ਕੋਈ ਨਹੀਂ ਕਰੇਗਾ ਜਾਣਗੇ ਨਹੀਂ
ਸਤ ਕਰਮ ਛੱਡ ਕੇ ਅਸਤ ਕਰਮ ਮਾਨਿਅਤ
ਸਤ ਕਰਮ ਨੂੰ ਛੱਡ ਕੇ ਅਸਤ ਕਰਮਾਂ ਨੂੰ ਮਿਲਣ ਵਾਲੇ ਹੋ ਜਾਣਗੇ
ਰੂਪ ਰਹਿਤ ਜੁਗ ਰਹਿਤ ਪਾਪ ਸਹਿਤ ਦੇਖੀ
ਰੂਪ ਰਹਿਤ ਹੋਣਗੇ ਤੇ ਜੂਆ ਖੇਡਣਗੇ ਥਾਂ ਥਾਂ ਪਰ ਜੂਆ ਖੇਡਦੇ ਢੰਗ ਬਦਲੇ ਜਾਣਗੇ ਉਹਨੂੰ ਜੂਆ ਨਹੀਂ ਕਹਿਣਗੇ ਤੇ ਜੂਏ ਨੂੰ ਸਾਥ ਜੀ ਕੁਝ ਹੋਰ ਨਾਵਾਂ ਦੇ ਨਾਲ ਧਰ ਕੇ ਹੋਊਗਾ ਜੂਆ ਜੀ ਜੂਏ ਨੂੰ ਧਾਰਨ ਕੀਤੇ ਹੋਏ ਪਾਪ ਸਹਿਤ ਉਹਨੂੰ ਨਾਲ ਕਹਾਉਣਗੇ ਜੀ
ਰੂਪ ਅਕਰਮ ਲਈ ਧਰਮ ਚੀਨ ਨਾਲ ਅਧੀਨ ਦੇਖੀ
ਮਨ ਕਰਮ ਦੇ ਜਲੀਨ ਹੋ ਜਾਣਗੇ ਧਰਮੀ ਹੋਣਗੇ ਤੇ ਔਰਤਾਂ ਦੇ ਅਧੀਨ ਹੋ ਜਾਣਗੇ ਜੀ
ਪ੍ਰਤਿਸ਼ਠਾ ਛੰਦ ਅਤ ਪਾਪਨ ਤੇ ਜਬ ਛਾਏ ਰਹੇ
ਹੋ ਜਦੋਂ ਮਹਾਂਪਾਪਾਂ ਦੇ ਨਾਲ ਜਗਤ ਕਲਮੀ ਧਰ ਪਾਤਸ਼ਾਹ ਕਹਿੰਦੇ ਛਾਏ ਰਹੇ ਹੋ ਭਰ ਜਾਏਗਾ ਜਗਤ ਸਾਰੇ ਪਾਪ ਹੀ ਪਾਪ ਦਿਸਣ ਲੱਗ ਜਾਣਗੇ
ਪਾਛੇ ਬੁੱਧ ਬਲ ਧਰਮ ਨਾ ਜਾਤ ਕਹੇ
ਕਹਿੰਦੇ ਬਿਨਾਂ ਇਹ ਇਸ ਤਰ੍ਹਾਂ ਦਾ ਧਰਮ ਇਹ ਜਿਹੜਾ ਬੁੱਧੀ ਦੇ ਬਲ ਦੇ ਨਾਲ ਕਿਹਾ ਨਹੀਂ ਜਾ ਸਕੂਗਾ ਤੇ ਇਸ ਪ੍ਰਕਾਰ ਦਾ ਸਾਸੀ ਕੁਝ ਵੀ ਬੁੱਧ ਬਲ ਤੇ ਧਰਮ ਨਹੀਂ ਕਿਹਾ ਜਾ ਸਕਦਾ ਐਸਾ ਸਾਸੀ ਅਧਰਮੀ ਅਧਰਮ ਹੋ
ਜਾਣਾ
ਦੇਸ਼ ਵਿਦੇਸ਼ਾਂ ਦੇ ਜਿੰਨੇ ਵੀ ਜੀਵ ਦੇਖੀਦੇ ਹਨ ਉਸ ਵੇਲੇ ਨੂੰ ਸਾਰੇ ਹੀ ਪਾਪਾਂ ਕਰਨ ਚ ਬਹੁਤ ਪ੍ਰੀਤੀ ਕਰਨਗੇ
ਮਾਨਣ ਨਾਲ ਤੂੰ ਦੇਖ ਪਰ
ਤੇ ਇਸ ਪ੍ਰਕਾਰ ਪਰਛਾਵਾ ਵੀ ਨਹੀਂ ਨਜ਼ਰ ਆਊਗਾ ਜੋ ਕੁਝ ਬੁੱਧ ਬਲ ਕਰਕੇ ਬਚਨਾਂ ਦਾ ਵਿਚਾਰ ਕਰਦਾ ਹੋਵੇ ਐਸੀ ਹਾਲਤ ਹੋ ਜਾਣੀ ਹੈ ਹਰ ਇੱਕ ਇਸਤਰੀਆਂ ਪੁਰਸ਼ਾਂ ਦੇ ਅਨੇਕਾਂ ਮਤ ਹੋਣਗੇ ਸਦਾ ਹੀ ਅਰਥ ਇਕਨਾਤੀ ਵਿਚਾਰ ਨਸ਼ਟ ਹੋ ਜਾਏਗੀ ਭਾਵ ਭਲੇ ਤੇ ਬੁਰੇ ਦੀ ਵਿਚਾਰ ਨਹੀਂ ਰਹੇਗੀ
ਮਾਰਾ ਹੈ ਛੰਦ
ਬਹੁਤ ਸਾਰੇ ਪੁਰਸ਼ ਵਿਚਾਰੀ ਹੋ ਜਾਣਗੇ ਜਿਹਨਾਂ ਦੇ ਮਨ ਇਸ ਤਰ੍ਹਾਂ ਦੇ ਹਨ
ਉੱਚੀ
ਕੁਲ ਵਿੱਚ ਪੈਦਾ ਹੋਈਆਂ ਹੋਣਗੀਆਂ ਚਿੰਤਰੀਆਂ ਪਰ ਜਦੋਂ ਸੁੰਦਰਤਾ ਦੀ ਸ਼ਬ ਬਹੁਤ ਛਿੜ ਜਾਏਗੀ ਭਰ ਜਵਾਨੀ ਵਿੱਚ ਤੇ ਉਸੇ ਵੇਲੇ ਵਿਚਾਰ ਵਿੱਚ ਉਹਨਾਂ ਦੀ ਗਲਤੀ ਫਸ ਜਾਏਗੀ ਵਿਚਾਰ ਦੀਆਂ ਬਹੁਤ ਪਿਆਰੀਆਂ
ਹੋਣਗੀਆਂ
ਸੁੰਦਰ ਪੈਦਾ ਹੋਣ ਵਾਲੀਆਂ ਸੁੰਦਰੀਆਂ ਮਨ ਨੂੰ ਦੇਵ ਲੋਕ ਨੂੰ ਛੱਡ ਕੇ ਪਰੀਆਂ ਹੇਠਾਂ ਪਾਈਆਂ ਸੁੰਦਰ ਸਰੂਪ ਤਾਂ ਹੋ ਸਕਦੇ ਸੁੰਦਰ ਗੁਣ ਨਹੀਂ ਹੋਣਗੇ ਐਸੀ ਹਾਲਤ ਹੋ
ਜਾਣੀ
ਹੈ ਪ੍ਰਕਾਰ ਦੇ ਮਨ ਨੂੰ ਦੇਵਪੁਰੀ ਦੇ ਵਿੱਚੋਂ ਆ ਕੇ ਪੈਦਾ ਹੋਈਆਂ ਇੰਨੇ ਸੁੰਦਰ ਸਰੂਪ ਤਾਂ ਹੋਣਗੇ ਪਰ ਉਹਨਾਂ ਦੇ ਸੁੰਦਰ ਗੁਣ ਨਹੀਂ ਹੋਣਗੇ
ਮਨੁੱਖ
ਭਲਾ ਤੇ ਬੁਰਾ ਕੁਝ ਨਹੀਂ ਜਾਣਦੇ ਡਾਕੂ ਹੋ ਕੇ ਪੁਰਖਾਂ ਦੇ ਪਾਸੋਂ ਧਨ ਹੋਣਗੇ ਸ਼ਸਤਰ ਲੈ ਕੇ ਦੁਆਲੇ ਬੁਲਾਇਆ ਕਰਨਗੇ ਜਿਹਦੇ ਕੋਲ ਜੋ ਜਿੰਨਾ ਧਨ ਹੈ ਉਹ ਖੋ ਲਿਆ ਕਰਨਗੇ ਤੇ ਧਨ ਦੀ ਕਿਰਤ ਨਹੀਂ ਕਰਨਗੇ ਲੁੱਟ ਮਾਰ ਕਰਕੇ ਖਾਣ ਦੀ ਇੱਛਾ ਪੈਦਾ ਹੋ ਜਾਏਗੀ
ਸ਼ਾਸਤਰਾਂ
ਨੂੰ ਨਹੀਂ ਮੰਨਣਗੇ ਤੇ ਸਿਮਰਤੀਆਂ ਨੂੰ ਨਹੀਂ ਜਾਣਨਗੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਬੋਲਣਗੇ ਬੁਰੇ ਬਚਨਾਂ ਨੂੰ ਬੋਲਣਗੇ
ਤਾਕੀ
ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਪਰਮੇਸ਼ਵਰ ਬਚਾ ਰਹੇ ਅੱਛੇ ਸਮੇਂ ਤੋਂ, ਇਹੋ ਜਿਹਾ ਸਮਾਂ ਹੋ ਜਾਣਾ ਚਮੜੀ ਦਾ ਰੋਗ ਵੱਧ ਜਾਏਗਾ, ਚਮੜੀ ਫੜਨ ਲੱਗ ਜਾਏਗੀ ਲੋਕਾਂ ਨੂੰ, ਚਮੜੀ ਦੇ ਰੋਗ ਨੂੰ ਡਾਕਟਰ ਕਾਬੂ ਨੂੰ ਪਾ ਸਕੇਗਾ, ਚਮੜੀ ਦਾ ਰੋਗ ਵੱਧ ਕੇ ਫੜ ਜਾਏਗਾ ਜਿਵੇਂ ਕੋੜ ਹੁੰਦਾ ਸਰੀਰ ਤੇ, ਕੁਸ਼ਤ ਤਨ ਚਲ ਜਾਏਗਾ, ਕੋੜ ਰੋਗ ਦਾ ਸਰੀਰ ਇਹ ਕਿਉਂ ਫੜ ਗਿਆ ਹੋਵੇਗਾ ਤੇ ਕਦੇ ਵੀ ਠੀਕ ਨਾ ਹੋਣ ਵਾਲੇ ਰੋਗ ਲੱਗ ਜਾਣਗੇ। ਕੁਝ ਅਜਿਹੇ ਵਿਸ਼ੇਸ਼ ਰੋਗ ਲੱਗਣਗੇ ਜਿਨ੍ਹਾਂ ਦਾ ਇਲਾਜ ਦੁਨੀਆਂ 'ਚ ਕਿਤੇ ਨਹੀਂ ਹੋਊਗਾ। ਨਰਕ ਦੇ ਵਿੱਚੋਂ ਛਡਾ ਕੇ ਨਰਕ ਦੇ ਅਵਤਾਰੀ ਜਿਹੜੀ ਨਰਕ ਚੋਂ ਅੰਤਰ ਨਾਲ ਆਉਂਦੇ ਹੀ ਨਹੀਂ, ਇਹ ਪੁਰਸ਼ ਨਰਕਾਂ ਤੋਂ ਨਿਕਲ ਕੇ ਮਾਤਰੂਪ ਚ ਆ ਕੇ ਜਿਹਨਾਂ ਤੋਂ ਉੱਚੇ ਭੋਗਣਾ ਸੀ ਇੱਥੇ ਭੋਗ ਰਹੇ ਹਨ ਤੇ ਇਸ ਪ੍ਰਕਾਰ ਪ੍ਰਿਥਵੀ ਤੇ ਆ ਕੇ ਹੋਣਗੇ ਜਿਵੇਂ ਇਉਂ ਲੱਗੇਗਾ। ਸਾਰੀ ਪ੍ਰਜਾ ਵਰਨ ਸ਼ਕਤ ਹੋ ਜਾਏਗੀ, ਇੱਕ ਵਰਨ ਕੋਈ ਨਹੀਂ ਰਹੇਗਾ। ਸਾਰਿਆਂ ਵਿੱਚ ਨੀਚ ਤਾਂ ਪ੍ਰਵੇਸ਼ ਕਰ ਜਾਏਗੀ ਤੇ ਜੋ ਕੁਝ ਭਾਈ ਸਤਿਗੁਰੂ ਮਹਾਰਾਜ ਕਹਿੰਦੇ ਨੂੰ ਅਖੀਰ ਵਿੱਚ ਕਹਿੰਦੇ ਦਲੀਪ ਕਰੈ ਸੋ ਭਰੇ, ਜਿਹੜਾ ਮੇਰੇ ਅਕਾਲ ਪੁਰਖ ਨੂੰ ਪਾਏਗਾ ਉਹੀ ਹੋਏਗਾ, ਕਿਸੇ ਦੇ ਵੱਧ ਨਹੀਂ ਰਹੇਗਾ। ਸ਼ੰਕਰ ਵਰਨ ਪਰਜਾ ਹੋ ਜਾਏਗੀ, ਰਾਜ ਗੜ ਹੋ ਜਾਏਗੀ ਤੇ ਧਰਮ ਨਹੀਂ ਰਹੇਗਾ। ਸਾਰੀ ਪਰਜਾ ਸ਼ੰਕਰ ਵਰਨ ਸ਼ੰਕਰ ਹੋ ਜਾਏਗੀ, ਧਰਮ ਕਿਤੇ ਨਹੀਂ ਰਹੇਗਾ। ਰਾਜਾ ਪਾਪ ਦਾ ਪ੍ਰਚਾਰ ਕਰਨ ਵਾਲੇ ਜਿਹੜੇ ਰਾਜੇ ਨੇ, ਪਾਪ ਪ੍ਰਚਾਰ ਰਾਜਾ ਬਣੇ ਭਏ ਧਰਮ ਕੀ, ਰਾਜੇ ਸਰਕਾਰਾਂ ਪਾਪਾਂ ਦਾ ਪ੍ਰਚਾਰ ਕਰਨਗੇ ਤੇ ਧਰਮ ਦੀ ਹਾਨੀ ਹੋਏਗੀ। ਤੇ ਇਸ ਪ੍ਰਕਾਰ ਦੀ ਹਾਲਤ ਹੋਣੀ ਹੈ ਤੇ ਕੁਝ ਤਾਂ ਉਸ ਪਾਸੇ ਨੂੰ ਚਲੇ ਪਿਆ ਕਰੋ। ਤੇ ਹੁਣ ਜਿਹੜੀ ਤੁਹਾਡੀ ਮੰਗ ਸੀ ਵੀ ਹਰਿਮੰਦਰ ਸਾਹਿਬ ਦੇ ਵਿੱਚ ਕਿ ਉਹ ਵੱਡਾ ਵੱਡਾ 18 ਫੀਟ ਲੱਗ ਜਾਵੇ ਤੇ ਸਾਰੀ ਦੁਨੀਆਂ ਨੂੰ ਕੀਰਤਨ ਬਾਰ ਦੇ ਕੋਲੇ ਕੋਲੇ ਸਲਾਇਆ। ਹਰਿਮੰਦਰ ਸਾਹਿਬ ਦੇ ਕੋਈ ਪ੍ਰਚਾਰ ਨਹੀਂ ਕਰ ਸਕਦਾ, ਇਹ ਵਿਧਾਨ ਹੈ ਕਿ ਦੱਸੋ ਕੀ ਖਤਰਾ। ਇੱਕ ਰੱਬੀ ਬਾਣੀ ਦਾ ਗਹਿਮ ਸੁਣ ਵਾਸਤੇ ਸਿੱਖਾਂ ਦੀ ਮੰਗ ਹੈ, ਉਹ ਸਰਕਾਰ ਨਹੀਂ ਮੰਨਦੀ, ਨਾ ਮੰਨੀਏ ਕਿਸੇ ਤੇ ਥੋੜਾ ਸਮਾਂ ਸੀਮਤ ਹੈ। ਇਹ ਪੁੱਛਿਆ ਉਹਨੂੰ ਕਿ ਭਾਈ ਕੀ ਗੱਲ ਹੈ, ਕਿਉਂ ਨਹੀਂ ਇਹ ਮੰਗ ਮੰਨਦੇ, ਇਹ ਤਾਂ ਮੰਗ ਮੰਨਣ ਵਾਲੀ ਹੈ। ਕਹਿੰਦੇ ਸ਼ਬਦਾਂ ਚ ਕਹਿੰਦਾ ਕਰਨਾ, ਇਹਨਾਂ ਕੋਲ ਸ਼ਬਦ ਵੀ ਹੋ ਜਾਏਗੀ, ਡਰ ਕੇ ਪਿਆ ਹੋਇਆ। ਕਹਿੰਦੇ ਜੇ ਜੀ ਗੱਲ ਕਰਨੀ ਹੋਇਆ ਕਰੂਗੀ, ਕਹਿੰਦੇ ਸ਼ਬਦਾਂ ਚ ਕਹਿਦਾ ਕਰਨਾ। ਤੇ ਇਸ ਕਰਕੇ ਸਾਫ ਸੀ ਜਿਹੜੇ ਦੂਸਰੇ ਪਾਸੇ ਸਟੇਸ਼ਨਾਂ ਤੇ ਦੇਖ ਲਓ ਕੀ ਕੁਛ ਹੋ ਰਿਹਾ ਤੇ ਉਹਦੇ ਵਾਸਤੇ ਲੋਕਾਂ ਚ ਰੁਚੀ ਪੈਦਾ ਹੋ ਗਈ ਹੈ ਤੇ ਧਰਮ ਦੇ ਨਾਂ ਤੇ ਇਸ ਪ੍ਰਕਾਰ ਦੀ ਹਾਨੀ ਹੋਏਗੀ। ਤੇ ਗੁਰੂ ਕਿਰਪਾ ਕਰੇ ਤੇ ਭਾਈ ਆਪਣੇ ਆਪ ਨੂੰ ਬਚਾਓ, ਆਪਣੇ ਬੱਚਿਆਂ ਨੂੰ ਬਚਾਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਖਾਲਸਾ ਅਕਾਲ ਪੁਰਖ ਦੀ ਮੌਤ ਧਰਤੀ ਹੋ ਜਾਵੇ, ਪ੍ਰਗਟ ਹੋ ਖਾਲਸਾ ਪਰਮਾਤਮਾ ਦੀ ਮੌਤ, ਇਹ ਉਹਦੀ ਮੌਤ ਦੇ ਨਾਲ ਖਾਲਸਾ ਪ੍ਰਗਟ ਹੋਇਆ ਹੈ। ਇਸ ਕਰਕੇ ਫੌਜ ਦੇ ਵਿੱਚ ਭਰਤੀ ਹੋਣਾ ਅਤਿ ਜ਼ਰੂਰੀ ਹੈ ਤਾਂ ਕਿ ਅਕਾਲ ਪੁਰਖ ਦੀ ਮਿਹਰ ਹੋਵੇ। ਅੰਮ੍ਰਿਤ ਛਕੋ, ਤਿਆਰ ਉਚਾਰ ਹੋਵੋ, ਪੰਜੇ ਬਾਣੀਆਂ ਦਾ ਵਿਗ੍ਰਹਿ ਵਿਚਾਰੇ ਬਚਤ ਰਹਿਤੋਂ ਤੋਂ ਬਚੋ, ਪੰਜੇ ਪ੍ਰਕਾਰਾਂ ਦੀ ਰਹਿਤ ਤਿਆਰ ਵਿਚਾਰ ਰੱਖੋ। ਜੇ ਚਾਰੇ ਬਜਰ ਕਰਿਆ ਤਾਂ ਉਹਦੇ ਕੋਈ ਕਰਾਇਤ ਹੋ ਜਾਵੇ, ਕੋਈ ਸੰਗ ਨਾ ਕਰੋ, ਪੰਜਾਂ ਪੈਰਾਂ ਦੀ ਹਾਲਤ ਹੋ ਜਾਵੇ, ਕਹਿ ਕੇ ਵੀ ਮੇਰੀ ਗੁਹਾਰ ਰਹਿਤ ਹੋ ਗਈ ਤੇ ਉਹ ਵਿਛਾ ਲਓ ਤਾਂ ਕਿ ਪ੍ਰਲੋਕ ਚ ਮੂੰਹ ਪਾਲਾ ਜਾਵੇ ਤੇ ਪ੍ਰਲੋਕ ਦੇ ਵਿੱਚ ਨਟਣ ਧੱਕੇ ਨਾ, ਕਿਉਂਕਿ ਰਹਿਤ ਬਿਨਾ ਨੈ ਸਿਕਤਾ ਹੈ, ਰਹਿਤ ਬਿਨਾ ਦਰ ਛੋਟਾ ਖਾਵੇ। ਤੇ ਗੁਰੂ ਕਿਰਪਾ ਕਰੇ ਭਾਈ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰਨਾ ਉਹ ਇੱਥੇ ਗ੍ਰੰਥੀ ਸਿੰਘ ਦੇ ਕੋਲ ਨਾ ਰਖਾਵੇ, ਇਹ ਬੇਨਤੀ। ਇੱਕ ਵਾਰੀ ਅੰਮ੍ਰਿਤ ਸੰਚਾਰ ਹੋਇਆ, ਦੂਸਰੀ ਵਾਰ ਕੋਈ ਸੰਗਤ ਫਿਰ ਅੰਮ੍ਰਿਤ ਛਕਣ ਵਾਲੀ ਹੋਈ ਹੈ, ਇਹ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰਨਾ। ਪਰ ਦਾਸ ਇੱਕ ਬੇਨਤੀ ਕਰਦਾ ਹੁੰਦਾ, ਜਿੱਥੇ ਤੁਸੀਂ 500 ਨੇ ਅੰਮ੍ਰਿਤ ਛਕਣਾ ਉੱਥੇ 100 ਹੀ ਛਕ ਲਿਓ ਬਹੁਤ, 50 ਹੀ ਛਕ ਲਿਓ ਬਹੁਤ, ਪਰ ਉਹ ਛਕਿਓ ਜਿਨ੍ਹਾਂ ਨੇ ਅੰਮ੍ਰਿਤ ਛਕਦੇ ਦੇ ਸਿੱਖੀ ਨਿਭਾਉਣੀ, ਜਿਨ੍ਹਾਂ ਨੇ ਰਹਿਤ ਨਿਭਾਉਣੀ ਹੈ, ਗਿਣਤੀ ਨਹੀਂ ਬਣਾਉਣੀ। ਇੱਥੇ ਕਿਤੇ ਬੂਟਾ ਬਣਾਉਣੀ, ਇਹ ਬੂਟਾ ਦਾ ਕੰਮ ਥੋੜ੍ਹੀ। ਜੇ ਪਹਿਲੀਆਂ ਆਦਤਾਂ ਨਹੀਂ ਛੱਡਣੀਆਂ ਤਾਂ ਅੰਮ੍ਰਿਤ ਛਕ ਕੇ ਗੁਰੂ ਕਰਨੀ ਵਾਲੇ ਸਰਬਸਤਾਨੀ ਪਿਤਾ ਨੂੰ, ਕਿਉਂਕਿ ਪਹਿਲਾਂ ਗੁਰੂ ਦਾ ਨਾਂ ਆ, ਗੁਰੂ ਦਾ ਸਿੱਖਾ ਕਰਨਾ, ਇਹ ਨਹੀਂ ਕਰਨਾ ਪਾਪ। ਫਿਰ ਸਿੱਖ ਬਣਦਾ ਪਾਇਆ ਜਾ ਜਿਹੜਾ ਗੁਰੂ ਨੇ ਬਣਾਇਆ ਬਾਬਾ ਦੀਪ ਸਿੰਘ ਵਰਗੇ ਸੀਸ ਲੈ ਕੇ ਤਾਂ ਵੀ ਲੜਦੇ ਗਏ, ਭਾਈ ਮਨੀ ਸਿੰਘ ਵਰਗੇ ਬੰਦਨ ਕੱਟੇ ਗਏ ਤਾਂ ਵੀ ਬਾਣੀ ਪੜ੍ਹਦੇ ਨੇ, ਭਾਈ ਘਨੱਈਏ ਵਰਗੇ ਮੁਸਲਮਾਨਾਂ ਦੇ ਮੂੰਹ ਚ ਵੀ ਪਾਣੀ ਪਾ ਰਹੇ, ਇਹੋ ਜਿਹੇ ਸਿੱਖ ਬਣ ਤੇ ਕਿਉਂ ਸਾਥ ਦੀ ਜਿਹਨਾਂ ਨੇ ਅੰਮ੍ਰਿਤ ਪਾਨ ਕਰ ਲਿਆ ਜਿਸ ਮਾਈ ਭਾਈ ਨੇ ਉਹ ਗ੍ਰੰਥੀ ਸਿੰਘ ਸਾਹਿਬ ਦੇ ਕੋਲ ਆਪਣੇ ਨਾਂ ਰਖਾ ਦਿਓ, ਉਸ ਤੋਂ ਬਾਅਦ ਅੰਮ੍ਰਿਤ ਸੰਚਾਰ ਦੀ ਤਾਰੀਖ ਦਾ ਅਨੌਤ ਕਰਨ ਮਿਲੂਗਾ ਤੇ ਵਿਚਾਰ ਕਰਕੇ ਜੇ ਅੰਮ੍ਰਿਤ ਛਕਣ ਵਾਲੇ ਦੀ ਗਿਣਤੀ ਵਾਲਬ ਹੋ ਗਈ ਤੇ ਫਿਰ ਅੰਮ੍ਰਿਤ ਦਾ ਵਾਟਾ ਤੀਸਰੇ ਸਥਾਨ ਤੇ ਤਿਆਰ ਹੋਏਗਾ, ਗੁਰੂ ਕਿਰਪਾ ਕਰੇ। ਹਾਂਜੀ ਸਤਿਗੁਰੂ ਮਹਾਰਾਜ ਕਹਿੰਦੇ ਧਰਮ ਕਿਤੇ ਵੀ ਨਹੀਂ ਦਿਸੇਗਾ, ਧਰਤੀ ਉੱਤੇ ਪਾਪ ਫੈਲ ਜਾਏਗਾ, ਧਰਮ ਸਭ ਨੂੰ ਭੁੱਲ ਜਾਏਗਾ, ਧਰਤੀ ਉੱਤੇ ਸਾਰੇ ਜਗਤ ਦੇ ਵਿੱਚ ਪਾਪਾਂ ਦਾ ਗਲ ਦਾ ਹਾਰ ਬਣ ਕੇ ਜਿਵੇਂ ਹਾਰ ਗਲ ਚ ਪਾਇਆ ਹੁੰਦਾ ਹੈ, ਪਾਪ ਜਿਹੜੇ ਨੇ ਜਿਵੇਂ ਗਣਕਾਂ ਦੀ ਗੱਲ ਆਉਂਦੀ ਹੈ ਭਾਈ ਸਾਹਿਬ ਇੱਕ ਦਿਨ ਗਣਕਾ ਪਾਪਣ ਹੋ ਕੇ ਪਾਪਾਂ ਦਾ ਗਲ ਹਾਰ ਖਲੋਤਾ, ਪਾਪਾਂ ਦੇ ਹਾਰ ਖੋ ਕੇ ਜਿਹੜੇ ਗਲ ਦਾ ਹਾਰ ਹੀ ਬਣ ਜਾਣਗੇ ਪਾਪ, ਇਸ ਪ੍ਰਕਾਰ ਦੀ ਰਾਹਤ ਹੋ ਜਾਏਗੀ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਅਜਿੱਤ ਨਾ ਜਿੱਤਿਆ ਜਾਵੇ, ਅਜਿੱਤ ਕਲਯੁਗ ਜਿਹੜਿਆ ਜਗਤ ਉਸ ਤੋਂ ਕਿਸ ਤਰ੍ਹਾਂ ਬਚ ਸਕੇਗਾ, ਜਦੋਂ ਕਲਯੁਗ ਹੀ ਚੜ ਗਿਆ ਕਲਯੁਗ ਤੋਂ ਕੋਈ ਬਚ ਨਹੀਂ ਪਾਏਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲ ਕਲਯੁਗ ਤੋਂ ਬਚਣ ਦੀ ਗੱਲ ਵੀ ਦੱਸ ਰਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕਹਿੰਦੇ ਜੇ ਤੁਸੀਂ ਕਲਯੁਗ ਤੋਂ ਬਚਣੇ ਜਦ ਤੱਕ ਇੱਕ ਰੰਗ ਵਿੱਚ ਨਹੀਂ ਲੱਗੇ ਜਾਂਦੇ ਤਦ ਤੱਕ ਕਲਯੁਗ ਤੋਂ ਨਹੀਂ ਛੁੱਟ ਸਕੋਗੇ। ਅਰ ਕਲੂ ਆਏ ਹੋਏ ਇੱਕ ਨਾਮ ਬੋਗੋ ਬੋਗੋ ਅਰੁਤ ਨਾਣੀ ਨਾਣੀ ਮਤ ਧਰਮ ਭੁੱਲੋ ਭੁੱਲੋ, ਕਲਯੁਗ ਦੇ ਵਿੱਚ ਬਚਣ ਵਾਸਤੇ ਕਲ ਕੇਵਲ ਨਾਮ ਸਦਾ, ਜੇ ਤਾਂ ਨਾਮ ਨੂੰ ਆਸਰਾ ਬਣਾ ਲਿਆ ਕਲਯੁਗ ਕੀ ਵਿਗਾੜ ਸਕੇਗਾ, ਕਲਯੁਗ ਕੁਛ ਵੀ ਨਹੀਂ ਕਰ ਸਕਦਾ। ਇਸ ਪ੍ਰਕਾਰ ਕਲਯੁਗ ਤੋਂ ਬਚਣ ਦੀ ਗੱਲ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਸਾਥੀ ਨੂੰ ਕਹਿ ਗਏ ਨਾਲ ਦੀ ਨਾਲ, ਜੇ ਕਲਯੁਗ ਤੋਂ ਬਚਣਾ ਤੇ ਇੱਕ ਅਕਾਲ ਦਾ ਪੂਜਨ ਕਰੋ, ਜਾਲ ਜੋਤ ਜਪੈ ਦਿਸ ਬਾਦਰ ਏਕ ਬਿਨਾ ਮਨ ਰਹਿਤ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜਾ ਮਨ ਗੁਰ ਮਨੀ ਮਨ ਭੁੱਲ ਨਾ ਮਾਨੇ, ਜੜ ਵਸਤੂਆਂ ਦੀ ਪੂਜਾ ਨਹੀਂ ਕਰਨੀ ਮਾਲਕ ਦੇ। ਚੇਤਨ ਕੌਣ ਹੈ? ਬ੍ਰਹਮ। ਚੇਤਨ ਦੀ ਵਿਆਖਿਆ, ਚੇਤਨ ਦਾ ਰੂਪ, ਚੇਤਨ ਦਾ ਅਕਾਰ ਜਿਹੜਾ ਬਹੁਤਾ ਬਾਣੀ ਨਿਰੰਕਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਜੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਕਹੇ ਵੀ ਜੜ ਹੈ, ਉਹਦੇ ਨਾਲ ਦਾ ਪਸ਼ੂ ਸੰਸਾਰ ਕੋਈ ਨਹੀਂ ਹੋ ਸਕਦਾ, ਇਹਦਾ ਮਤਲਬ ਹੱਦ ਤੋਂ ਵਧਣ ਜਾਣਾ, ਇਹਦਾ ਮਤਲਬ ਉਹਨੂੰ ਗੁਰੂ ਘਰ ਦੇ ਸਿਧਾਂਤ ਦਾ ਵੀ ਪਤਾ, ਜਾਂ ਫਿਰ ਅੱਖਾਂ ਬੰਦ ਕਰਕੇ ਕਹਿੰਦਾ ਵੀ ਸੂਰਜ ਨਹੀਂ ਚੜਿਆ, ਸੂਰਜ ਜਾਂਦੇ, ਸੂਰਜ ਦੀਆਂ ਲਾਈਟਾਂ ਰੋਸ਼ਨੀ ਅੱਖਾਂ ਤੇ ਪੈਂਦੀ ਹੈ ਪਰ ਨੇਤਰ ਬੰਦ ਕਰੇ ਕਹਿੰਦਾ ਹੈ ਨਹੀਂ। ਤੇ ਇਸ ਪ੍ਰਕਾਰ ਦੀ ਗੱਲ ਹੋ ਸਕਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ, ਕਿਉਂਕਿ ਅੰਮ੍ਰਿਤਮਈ ਬਾਣੀ ਦੇ ਸਿਧਾਂਤ ਨੂੰ ਗਿਆਨ ਨੂੰ ਨਮਸਕਾਰ, ਗਿਆਨ ਨੂੰ ਮੱਥਾ ਟੇਕਦੇ, ਸਿਧਾਂਤ ਦੀ ਪੂਜਾ ਹੈ। ਇੱਕ ਖਾਲਸੇ ਦੇ ਅੰਦਰ ਕਿਤੇ ਸ਼ਾਹੀ ਨੂੰ ਮੱਥੇ ਨਹੀਂ ਟੇਕੇ, ਕਿਤੇ ਕਲਮਾਂ ਨੂੰ ਮੱਥੇ ਨਹੀਂ ਟੇਕੇ, ਕਿਤੇ ਕਾਗਜ਼ਾਂ ਨੂੰ ਮੱਥੇ ਨਹੀਂ ਟੇਕੇ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਜਦੋਂ ਅੰਮ੍ਰਿਤਮਈ ਬਾਣੀ ਕਾਗਜ਼ ਦੇ ਟੁਕੜਿਆਂ ਦੇ ਉੱਤੇ ਲਿਖ ਦਿੱਤੀ ਤਾਂ ਫਿਰ ਪੂਜਿਆ ਕਰਨ ਨਮਸਕਾਰ ਨੂੰ ਭਗਤ ਭਗਾਵਤ ਲਿਖੀ ਹੈ, ਪੂਜਿਆ ਕਰਨ ਨਮਸਕਾਰ ਨੂੰ, ਤੇ ਜਿਸ ਵੇਲੇ ਪਰਮੇਸ਼ਵਰ ਦਾ ਨਾਮ ਲਿਖਿਆ ਗਿਆ ਤੇ ਫਿਰ ਉਹਦੀ ਪੂਜਾ ਆਰੰਭ ਹੋ ਗਈ। ਇਹ ਨਾਮ ਦੀ ਪੂਜਾ ਹੈ, ਨਾਮ ਦੀ ਪੂਜਾ ਨਾਮੀ ਦੀ ਪੂਜਾ ਹੈ। ਇਸ ਪ੍ਰਕਾਰ ਕਲਯੁਗ ਤੋਂ ਬਚਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ
ਲੈਣੇ,
ਕਿਤੇ ਪਾਪ ਦਾ ਕਰਮ ਵਧਿਆ
ਧਰਮ
ਦਾ ਧਰਮ ਰੂਪੇ ਹੋ ਗਿਆ ਸੰਸਾਰ ਵਿੱਚ ਘਟ ਗਿਆ, ਜਿੱਥੇ ਕਿਤੇ ਜਗ ਪਾਪ ਦਾ ਪ੍ਰਚਾਰ ਹੋ ਜਾਏਗਾ,
ਪੰਖਣ ਧਾਰ ਧਰਮ
ਭਾਈ ਧਰਮ ਜਿਹੜਾ ਉਹ ਤਾਂ ਥੰਮ ਲਾ ਕੇ ਉੱਡਣਾ ਪਾਉਂਦਾ। ਤੇ ਇਸ ਪ੍ਰਕਾਰ ਧਰਮ ਜਿਹੜਾ ਹੈ, ਪਹਿਲਾਂ ਤਾਂ ਧਰਮ ਇਸ ਪ੍ਰਕਾਰ ਹੋ ਜਾਏਗਾ, ਧੌਲ ਅੜੀਨਾ ਨਿਸ਼ਚਿਨ ਰਹੋ, ਜਾਂ ਧਰਮ ਪੰਥ ਧਰਮ ਹੋ ਜਾਏ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੁੱਕੇ। ਇਸ ਪ੍ਰਕਾਰ ਦੀ ਹਾਲਤ ਨਵੀਆਂ ਨਵੀਆਂ ਗੱਲਾਂ ਸੁਣਾਉਂਗੇ, ਨਵੀਆਂ ਨਵੀਆਂ ਗੱਲਾਂ ਸੁਣਾਉਣਗੇ ਲੋਕ, ਨਵੀਆਂ ਨਵੀਆਂ ਗੱਲਾਂ ਹੁਣ ਹੋਣੀ ਚਾਹੀਦੀਆਂ, ਤੇ ਕਦੇ ਕੋਈ ਨਵੀਂ ਗੱਲ ਚੜ ਦਿੰਦਾ, ਕਦੇ ਕੋਈ ਛੱਡ ਦਿੰਦਾ, ਐਸੀਆਂ ਐਸੀਆਂ ਨਵੀਆਂ ਗੱਲਾਂ ਹੁੰਦੀਆਂ ਹਨ। ਅੱਛਾ ਤੇ ਉਹੀ ਕਹਿ ਪਹਿਲਾਂ ਨਵੀਂ ਗੱਲ ਸ਼ੁਰੂ ਹੋਈ, ਬਾਜ ਪ੍ਰਗਟ ਹੋਣ ਲੱਗੀ ਪੰਜਾਬ ਦੀ ਧਰਤੀ, ਬਹੁਤ ਥਾਵਾਂ ਤੇ ਬਾਜ ਨੇ ਕਿਰਪਾ ਕੀਤੀ, ਕਈਆਂ ਥਾਵਾਂ ਤੇ ਬਾਲ ਨੇ ਲੜਾਈ ਵੀ ਕਰਾਈ, ਕਈਆਂ ਥਾਵਾਂ ਤੇ ਬਾਲ ਨੇ ਪੈਸੇ ਵੀ ਇਕੱਠੇ ਕਰਾਏ। ਇਹ ਥਾਂ ਥਾਂ ਤੇ ਬਾਦ ਸਾਹਿਬ ਬਾਦਸ਼ਾਹ ਇਹ ਇੰਨਾ ਸ਼ਾਸਕੀ ਅੰਧ ਵਿਸ਼ਵਾਸ ਸਾਡੇ ਪਤਾ ਨਹੀਂ ਕਿਉਂ ਆ ਗਿਆ। ਇਹਦੇ ਇੱਕ ਅਮੈਰੀਕਾ ਦੀ ਪੜ੍ਹੀ ਹੋਈ ਬੀਬੀ ਡਾਕਟਰੀ ਪਟਿਆਲੇ ਹੈ, ਬਹੁਤ ਸੁਖ ਬੀਬੀ ਹੈ, ਮੇਰਾ ਖਿਆਲ ਬੰਦਾ ਜਾਣਾ ਵੀ ਬਹੁਤ ਸਿਆਣੀ ਬੀਬੀ ਆ ਉਹ, ਕਿਉਂਕਿ ਮੈਨੂੰ ਆਪਣਾ ਪ੍ਰੈਕਟੀਕਲ ਹੈ। ਗਾਲਾਂ ਦਾ ਰੋਗ ਜਿਹੜਾ ਹੈ ਉਹ ਬੜੇ ਢੰਗ ਦੇ ਨਾਲ ਇਲਾਜ ਕਰਦੇ, ਉਹ ਵੀ ਰੱਬ ਦੇ ਪੈਰ ਪੜ ਤੇ ਉਹ ਡਾਕਟਰ ਸਾਹਿਬ ਉਹਨਾਂ ਦੇ ਘਰ ਵਾਲੇ ਇਕੱਠੇ ਹੋ ਪਾਉਂਦੇ। ਮੇਰੀ ਦਾਲ ਦੁਖਦੀ ਸੀ, ਉਹ ਦਾਲ ਦੀ ਇਲਾਜ ਕਰਨ ਤੋਂ ਪਹਿਲੇ ਮੈਨੂੰ ਤੇ ਬੁਲਾ ਕੇ ਇਹਦੇ ਮਾਤਾ ਜੀ ਮੈਨੂੰ ਕਰਾ ਦੱਸੋ ਪਹਿਲਾਂ ਵੀ ਦਿਨ ਬਾਅਦ ਵਿੱਚ ਜਹਰ ਦਾ ਸ਼ੁਰੂ ਹੋਏ ਤੋਂ ਬਾਅਦ ਤਾਂ ਬੋਲੀ ਹੋਣਾ ਤੋਂ ਤੁਹਾਡੀ। ਮੈਂ ਕਹਿੰਦੀ ਦੱਸੋ, ਕਹਿੰਦੇ ਵੀ ਆ ਜਿਹੜਾ ਦੂਸਰਾ ਬਾਜ ਆਇਆ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਮੈਂ ਕਿਹਾ ਵੀ ਤੂੰ ਆਪਣਾ ਕੰਮ ਕਰ ਦੇ, ਥੋੜਾ ਕੁਛ ਖਿਆਲ ਇਹ ਕਹਿੰਦਾ ਤੇਰੀ ਕਿਸੇ ਦੀ ਭਾਵਨਾ ਮੇਰੇ ਤੇ ਖਿਆਲ ਮਿਲਦੇ ਨੇ ਲੋਕਾਂ। ਕਹਿੰਦੇ ਨਹੀਂ ਬਾਬਾ ਜੀ, ਉਹਨੂੰ ਦੱਸੋ। ਮੈਂ ਕਿਹਾ ਤੈਨੂੰ ਕੀ ਲੋੜ ਪੈ ਗਈ? ਕਹਿੰਦੇ ਮੈਨੂੰ ਕਿ ਹਿੰਦੂਆਂ ਦੀ ਕੁੜੀ ਨੇ ਮਿਹਣਾ ਮਾਰਿਆ, ਕਹਿੰਦੀ ਸਾਡੇ ਤਾਂ ਲੋਕ ਝੱਲੇ ਸੀਗੇ, ਕਹਿੰਦੀ ਸਿੱਖ ਵੀ ਝੱਲੀ ਹੋ ਗਈ। ਮੈਂ ਕਿਹਾ ਕੀ ਗੱਲ ਹੋ ਗਈ? ਇਹ ਕਹਿੰਦੀ ਆਹ ਜਿਹੜਾ ਬਾਜ ਵਾਲੀ ਗੱਲ ਹੈ, ਕਹਿੰਦੀ ਮੈਨੂੰ ਤਾਂ ਲੱਗ ਰਹੀ ਹੈ ਠੀਕ। ਮੈਂ ਕਿਹਾ ਬੀਬੀ ਦੋ ਗ੍ਰੰਥ ਪਕਾ ਲਾ। ਕਹਿੰਦੀ ਹਾਂ। ਮੈਂ ਕਿਹਾ ਵੀ ਸਾਡਾ ਬਾਜਾਂ ਵਾਲੇ ਨਾਲ ਸੰਬੰਧ ਹੈ, ਇੰਨੀ ਗੱਲ ਨਾ ਸਮਝ ਸਕਦੇ ਸਮਝ। ਤੇ ਹੁਣ ਤੁਸੀਂ ਇਹ ਦੇਖੋ ਕਿ ਬਾਜ ਤਾਂ ਹੋਇਆ ਪ੍ਰਗਟ ਥਾਂ ਦਾ, ਮਹਾਰਾਜ ਦਾ ਘੋੜਾ ਪ੍ਰਗਟ ਕਿਤੇ ਵੀ ਨਹੀਂ ਹੋਇਆ, ਕਿਉਂਕਿ ਡੇਢ ਲੱਖ ਲੱਗ ਬਾਜ ਤੇ ਪੈਸਾ ਨਹੀਂ ਲੱਗਦਾ। ਇਹਦੇ ਫੜ ਲਓ ਚਾਹੇ ਇੱਕ ਥਾਂ ਤੇ, ਸੱਚੀ ਗੱਲ ਬਣਾ ਦਾ ਬਾਜ ਪ੍ਰਗਟ ਕੀਤਾ ਜਿਹੜਾ ਨੇ ਬਲਿਆਰ ਲਈਏ ਉਹਨਾਂ ਤੋਂ, ਮੈਂ ਤੁਹਾਨੂੰ ਪਤਾ ਬਣਾ ਬਣ। ਅੱਜ ਆਪਣੇ ਕੋਲ ਹੈ ਇਸ ਵੇਲੇ ਮਿਹਨਤ ਉਹ ਕਰਿਆ ਹੋਊਗਾ ਜਿਹੜਾ ਉਸ ਵੇਲੇ ਨਾਲ ਸੀ ਇਸ ਕੰਮ 'ਚ ਆਇਆ, ਬਾਅਦ ਵਿੱਚ ਆਇਆ ਦੇਖ ਪੜ੍ਹਨ ਵਾਸਤੇ, ਕਿਉਂ ਫਿਰ ਉਹਨੇ ਸਾਰੀ ਗੱਲ ਤਾਂ ਘਰ ਦਾ ਤੇ ਕੀ ਦੱਸਦਾ ਹੁੰਦਾ। ਫਿਰ ਮੈਂ ਪੁੱਛਿਆ ਉਹਦੀ ਕਿਵੇਂ ਕਿਵੇਂ ਖੇਡ ਤਰੀਕੇ ਨਾਲ, ਲੋਕਾਂ ਨੇ ਇਲਾਂ ਨੇ ਬੱਚੇ ਬਣ ਕੇ ਬਾਜ ਬਣਾਤੇ ਨੇ, ਪਰ ਅੰਨੇ ਲੋਕਾਂ ਨੇ ਇਹ ਨਹੀਂ ਦੇਖਿਆ ਵੀ ਬਾਜ ਦੇ ਵਿੱਚ ਤੇ ਇਹ ਕੀ ਫਰਕ ਨਹੀਂ। ਸਾਸਕੀ ਐਸੀ ਹਾਲਤ ਹੋ ਗਈ, ਗੁਰੂ ਗ੍ਰੰਥ ਸਾਹਿਬ ਦੀ ਮੰਜੀ ਸਾਹਿਬ ਦੇ ਉੱਤੇ ਬਿਠਾਇਆ ਬਾਜ ਤੇ ਬਿਠੇ ਬਿਠਾ ਕੀਤੀਆਂ ਪਈਆਂ ਸੈਕਟਰੀ ਸਾਹਿਬ ਦੀ ਗੱਲ ਹੋਈ। ਲੋਕਾਂ ਨੇ ਇੰਨੀ ਭੀੜ ਫਤਿਹਗੜ੍ਹ ਸਾਹਿਬ ਦਾ ਮੇਲਾ ਬਣਿਆ ਪਿਆ ਜੋੜ ਮੇਲਾ ਕਿ ਮੈਂ ਉੱਥੇ ਲੈ ਕੇ ਵੀ ਦੇਖੀ ਹਟਾ ਕੇ ਜੇ ਹਟ ਜਾਣ ਗਿਆ ਉੱਥੇ ਦਾਸ ਜਾ ਕੇ, ਜਿਹੜੇ ਉਹ ਛੋਟੇ ਸੰਤ ਜੀ ਉੱਥੇ ਬਾਜ ਸਾਹਿਬ ਦੀ ਹਰ ਵਾਰ ਤੈਰਾਕੀ ਤੇ ਸੀ, ਚੜਾਵੇ ਦੀ ਰਾਖੀ ਤੇ ਸੀ, ਬਾਜ ਦੀ ਰਾਖੀ ਤੇ ਉਹ ਅੱਠ ਅੱਠ ਪੈਰ ਦੋ ਦੋ ਦਿਨ ਹੋ ਗਏ ਨਹੀਂ ਸੀ ਤੁਹਾਨੂੰ। ਮੈਂ ਕਹਿੰਦਾ ਤੂੰ ਗੱਲ ਸੁਣ, ਪਹਿਲੀ ਤਾਂ ਗੱਲ ਹੈ ਵੀ ਜੇ ਤੇਰੀ ਉਮਰ ਸਾਰੀ 16-17 ਵਰ੍ਹੇ ਦੀ ਤੇਰੀ ਉਮਰ ਤੋਂ ਹੁਣੇ ਤੇ ਤੈਨੂੰ ਸੰਤਗਿਰੀ ਦਾ ਗਿਆਨ ਕੀ ਹੈ, ਵਿਦਿਆ ਪੜ੍ਹ ਤੋਂ ਹੋਰ ਕਰ, ਇਹ ਅਜੇ ਕੀ ਕਰ ਰਿਹਾ? ਇਹ ਮੈਂ ਉਹ ਦੇਖ ਕੇ ਮਹਾਂ ਭਾਈ ਚਲੋ ਕੋਈ ਨਹੀਂ, ਲੇਖਾ ਦਾ ਤੁਸੀਂ ਲੈਣਾ, ਅੱਗੇ ਦਾਤਾ ਦਾਨ ਕਰੇ ਪਟਾਰੀ ਦਾ ਭੰਡਾਰੀ ਦਾ ਪੇਟ ਪਾਟੇ। ਕਹਿੰਦੇ ਜੀ ਤੁਹਾਡਾ ਕੀ ਗਿਆਨ ਇਹਦੇ ਬਾਰੇ? ਮਗਰ ਮੇਰਾ ਗਿਆਨ ਇਹ ਹੈ ਵੀ ਬਾਤ ਕਰਮਾਂ ਦਾ ਲੱਗਦਾ। ਕਹਿੰਦੇ ਕਿਉਂ? ਬਸ ਜਿੰਨੇ ਪੈਸੇ ਕਮਾਉਂਦੇ ਨੇ ਕਮਾ ਕੇ ਦੇ ਕਿਸੇ ਨੇ ਮਿਲਾਇਆ, ਇਸ ਕਰਕੇ ਕਰਮਾਂ। ਬਾਜਾਂ ਦੇ ਮਗਰ ਇੰਨੀ ਦੁਨੀਆਂ ਪੈ ਗਈ, ਹਰ 10-20 ਮੀਲ ਤੇ ਬਾਤ ਕਰਨ ਤੋਂ ਇੰਨੀ ਬਾਤ ਮਾਰਾ। ਇਹ ਦੂਸਰੀ ਗੱਲ ਇਹ ਹੈ ਕਿ ਗੁਰੂ ਦਾ ਜਿਹਨੇ ਵੀ ਦਰਸ਼ਨ ਕਰ ਰਿਹਾ ਉਹ ਤਾਂ ਮੁਕਤ ਹੋ ਗਏ ਪ੍ਰੇਤ ਜੀ, ਤੇ ਬਾਜ ਹਰ ਕਿਤੇ ਤੋਂ ਮੁਕਤੇ ਨਹੀਂ ਹੋਏ, ਬਾਜ ਮੁਕਤੀ ਕਰਦਾ ਜੇ ਉਹਨੇ, ਬਾਜ ਦੀ ਮੁਕਤੀ ਨਹੀਂ ਹੋਈ। ਇਹ ਵਹਿਮ ਭਰਮ ਐਸੇ ਨਈ ਨਈ ਗੱਲਾਂ ਚ, ਜੇ ਇਹ ਵੀ ਗੱਲ ਇਹੋ ਸਾਡੀ ਗੁਰੂ ਕਿਰਪਾ ਕਰੇ ਵਹਿਮ ਔਰ ਭਰਮ। ਆ ਮੱਠੀ ਪਿੰਡ ਸਾਡੇ ਨਾਲ ਆ ਭਾਵੇਂ ਬਜ਼ੁਰਗ, ਉਹ ਉੱਥੇ ਰੌਲਾ ਪੈ ਗਿਆ, ਕਹਿੰਦੇ ਬਾਜ ਜੋ ਟਰਾਲੇ ਤੇ ਟਰਾਲਾ ਖੜਕਦਾ ਗਿਆ ਉਹ ਸਾਡੇ 3-4 ਭਰਾਵਾਂ ਦੇ ਮਕਾਨ ਇਕੱਠੀ ਨੇ। ਮੈਂ ਪਰਿਵਾਰ ਨੂੰ ਕਿਹਾ ਵੀ ਨਿਆਣੇ ਨੂੰ ਆਪਣੇ ਅੰਦਰ ਬੰਦ ਕਰਕੇ ਰੱਖੋ, ਇਹ ਮੂਲਕ ਲੋਕਾਂ ਦਾ ਕੀ ਪਤਾ ਲੈਣ ਦੇਣਗੇ ਨਿਆਣੇ 4-5 ਦਿਨ ਦੀ ਖੇਡ ਆ ਕੇ ਲੈ ਜਾਣੇ ਇਹਨਾਂ ਨੂੰ। ਸਾਡਾ ਸਾਰਾ ਹੀ ਪਿੰਡ ਇੱਕ ਘਰ ਰਹਿ ਗਿਆ, ਤਾਂ ਪ੍ਰਭਾਵ ਸੀ ਕਰਦਾ ਸਾਰੇ ਚਲੇ ਗਏ, ਇੱਥੋਂ ਤੱਕ ਕਿ ਵੱਡਾ ਭਾਈ ਸਾਹਿਬ ਨੇ ਉਹ ਵੀ ਚਲਾ ਗਿਆ। ਮੈਂ ਕਿਹਾ ਤੂੰ ਕੀ ਕਰਨਾ? ਇਹ ਧਰਮ ਦੀ ਕਿਰਿਆ ਬਣੀ ਹੋਏ ਤੇ ਸਾਰੇ ਲੋਕ ਉੱਥੇ ਨੂੰ ਜਾਈ ਜਾਣ, ਤੇ ਐਸੀ ਇਹ ਧਰਮ ਦੀ ਕਿਰਿਆ ਜਿਹੜੀ ਹੈ ਨਾ, ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਪਾਏ ਗੁਰਦੁਆਰੇ ਸਾਹਿਬ ਵਾਲਿਆਂ ਨੂੰ ਵੀ ਬੇਨਤੀ ਹੈ ਤੇ ਉਹ ਆਪ ਚੱਲ ਕੇ ਇਸ ਗੱਲ ਦੀ ਮਦਦ ਕਰਨ ਤੇ ਨਾਲੇ ਪਾਰਕ ਵਾਰ ਦੀ ਜਗ੍ਹਾ ਕਰਨ, ਤੇ ਕਿਉਂਕਿ ਸੰਗਤਾਂ ਨੇ ਜਾਣ ਲਈ ਹੈ ਕਥਾ ਸੁਣ, ਜੇ ਕਥਾ ਸੁਣ ਆਇਆ ਨੂੰ ਇਹ ਸੰਸਾ ਜਾ ਰਹੇ ਵੀ ਮੇਰੀ ਗੱਡੀ ਇੱਧਰ ਉੱਧਰ ਨਾ ਹੋਵੇ ਕਥਾ ਕਿਸੇ ਨੂੰ, ਇਸ ਕਰਕੇ ਗੁਰੂ ਘਰ ਨੂੰ ਵੀ ਬੇਨਤੀ ਹੈ ਪ੍ਰਬੰਧਕਾਂ ਨੂੰ ਤੇ ਉਹ ਇਸ ਗੱਲ ਦੀ ਡਿਊਟੀ ਬਣਦੀ ਹੈ ਅਰੇਂਜਮੈਂਟ ਦੀ, ਉਸ ਪਾਲਣਾ ਕਰਨ ਨਾਲ ਜੀ ਚਲੋ ਜੀ। ਜਿੱਥੇ ਕਿਤੇ ਦੇਖਿਆ ਜੀ ਉਤਪਾਦ ਵੱਧ ਗਿਆ, ਸਾਰਾ ਜਗ ਹੋਈ ਕਰਮ ਚੱਲ ਪਿਆ, ਸੰਸਾਰ ਦੇ ਭਾਈ ਕਹਿੰਦੇ ਧਰਮ ਘਟਦਾ ਜਾਏਗਾ।
ਜਿਹਦੇ
ਕਿਤੇ ਉੱਤੇ ਕਰਮੀ ਨਜ਼ਰ ਆਉਂਦੇ ਹਨ, ਕਿਤੇ ਵੀ ਕੋਈ ਧਰਮੀ ਨਹੀਂ ਰਹੇਗਾ। ਜਿੱਥੇ ਕਿਤੇ ਵਿਚਾਰਦੇ ਹਾਂ ਉੱਥੇ ਹੀ ਸੁਣਦੇ ਹਨ, ਸਾਰਾ ਜਗਤ ਪਾਪੀ ਤੇ ਸਾਰੇ ਪਾਪ ਕਰਨ ਵਾਲੇ ਹੋ ਜਾਣਗੇ, ਨਜ਼ਰ ਨਹੀਂ ਆਉਣਗੇ ਜਾਪ ਕਰਨ ਵਾਲੇ। ਸਾਰੇ ਧਰਮ ਭੱਜ ਗਿਆ, ਜਗ ਕਿਤੇ ਨਹੀਂ ਹੋਣਗੇ ਸੁਣਦੇ।
ਜਗ ਨਾ ਸੁਣੀਏ ਤੋ ਹੋਮ ਨਾ ਗੁਣੀਏ,
ਕੋਈ ਹੋਮ ਨਹੀਂ ਕਰੇਗਾ ਕਿਤੇ ਜਗ ਨਹੀਂ ਹੋਏਗਾ। ਤੇ ਇਉਂ ਸਾਸ ਜੀ ਸਾਰੀ ਜਗ੍ਹਾ ਕਹਿੰਦੇ ਅਧਰਮੀ ਅਧਰਮ ਹੋ ਜਾਏਗਾ, ਤੇ ਸਕਲ ਕੁਕਰਮੀ ਕੁਕਰਮੀ ਹੋ ਜਾਣਗੇ, ਅਧਰਮੀ ਹੋ ਜਾਣਗੇ।
ਪੂਜਾ ਵੱਤ ਰਹੇ ਦੂਜਾ,
ਜਿਹਦੇ ਚ ਦਵੈਸ ਵੱਜ ਰਹੇਗੀ, ਕਿਤੇ ਵੀ ਪੂਜਾ ਨਹੀਂ ਹੋਏਗੀ।
ਆਤਮਾਤੀ ਛੰਦ ਕਹੂੰ ਨਾ ਪੂਜਾ ਕਹੂੰ ਨਾ ਅਰਚਾ,
ਕਿਤੇ ਪੂਜਾ ਨਹੀਂ ਹੋਊਗੀ, ਕਿਤੇ ਚੰਦਨ ਆ ਛਿੜਕੇ ਅਰਚਾ ਨਹੀਂ ਹੋਏਗੀ।
ਕਹੂੰ ਨਾ ਸੁਰਤ ਧੁਨ ਸਿਮਰਤ ਨਾ ਚਰਚਾ,
ਤੇ ਕਿਤੇ ਵੀ ਸੁਰਤੀਆਂ ਸਿਮਰਤੀਆਂ ਦੀ ਧੁਨੀ ਤੇ ਚਰਚਾ ਵਿਆਖਿਆ ਨਹੀਂ ਹੋਏਗੀ।
ਕਹੂੰ ਨਾ ਹੋਮ ਕਹੂੰ ਨਾ ਦਾਨ,
ਕਿਤੇ ਹੋਮ ਕਰਨ ਨਹੀਂ ਹੋਏਗਾ, ਕਿਤੇ ਦਾਨ ਨਹੀਂ ਕਰਨਗੇ।
ਕਹੂੰ ਨਾ ਸੰਜਮ ਕਹੂੰ ਨਾ ਸਨਾਨ,
ਕਿਤੇ ਸਾਧ ਨਹੀਂ ਰਹੇਗਾ ਤੇ ਲੋਕੀ ਇਸ਼ਨਾਨ ਕਰਨ ਤੋਂ ਵੀ ਅੜ ਜਾਣਗੇ। ਇਹ ਕਰਮ ਹੋ ਜਾਏਗਾ ਤੇ ਇਸ ਇਸ਼ਨਾਨ ਤੋਂ ਰੁੱਖ ਹੋ ਜਾਏਗਾ ਲੋਕਾਂ ਦਾ।
ਕਹੂੰ ਨਾ ਚਰਚਾ ਕਹੂੰ ਨਾ ਵੇਦਮ,
ਤੇ ਕਿਤੇ ਧਰਮ ਦੀ ਚਰਚਾ ਨਹੀਂ, ਕਿਤੇ ਵੇਦ ਪਾਠੀ ਨਹੀਂ ਰਹਿਣਗੇ।
ਕਹੂੰ ਨਿਵਾਜ ਨਾ ਕਹੂੰ, ਕਿਤੇ
ਕਿਤੇ ਨਿਵਾਜ ਨਹੀਂ ਤੇ ਕਿਤੇ ਕੁਰਾਨ ਕੋਈ ਨਹੀਂ ਪੜ੍ਹੇਗਾ।
ਕਹੂੰ ਨਾ ਤਸਬੀਹ ਕਹੂੰ ਨਾ ਮਾਲ,
ਤੇ ਕਿਸੇ ਦੇ ਹੱਥ ਚ ਤਸਬੀਹ ਨਹੀਂ ਹੋਊਗੀ ਮੁਸਲਮਾਨਾਂ ਦੇ, ਤੇ ਕਿਸੇ ਦੇ ਹੱਥ ਚ ਮਾਲਾ ਨਹੀਂ ਹੋਏਗੀ, ਬਲਕਿ ਮਾਲਾ ਦਾ ਅਪਜਸ ਅਪਮਾਨ ਨਿੰਦਾ ਹੋਏਗੀ, ਮਾਲਾ ਨੂੰ ਪਖੰਡ ਕਰਨ ਕਿਹਾ ਜਾਏਗਾ।
ਕਹੂੰ ਨਾ ਹੋਮਮ ਕਹੂੰ ਨਾ ਜਵਾਲਾ,
ਕਿਤੇ ਕਿਸੇ ਪ੍ਰਕਾਰ ਵੀ ਕਿਤੇ ਹੋਮ ਨਹੀਂ ਹੁੰਦਾ, ਕਿਤੇ ਪਗਨ ਪੂਜਾ ਨਹੀਂ ਹੋਏਗੀ।
ਔਰ ਹੀ ਕਰਮ ਔਰ ਹੀ ਧਰਮ,
ਹੋਰ ਹੀ ਧਰਮ ਹੋਰ ਹੀ ਕਰਮ ਹੁੰਦੇ ਹੋਣਗੇ।
ਔਰ ਹੀ ਭਾਵ ਔਰ ਹੀ ਮਰਮ,
ਹੋਰ ਹੀ ਤਰ੍ਹਾਂ ਦੇ ਭਾਵ ਹੋਰ ਹੀ ਤਰ੍ਹਾਂ ਦੇ ਭੇਦ।
ਔਰ ਹੀ ਰੀਤਮ ਔਰ ਹੀ ਚਰਚਾ,
ਹੋਰ ਹੀ ਮਰਿਆਦਾ ਹੋਰ ਹੀ ਚਰਚਾ।
ਔਰ ਹੀ ਕੀਰਤਨ ਔਰ ਹੀ ਅਰਚਾ,
ਹੋਰ ਹੀ ਰਸਮਾਂ ਤੇ ਹੋਰ ਤਰ੍ਹਾਂ ਦੀ ਪੂਜਾ ਕਰਾਂਗੇ।
ਔਰ ਹੀ ਭਾਂਤ ਔਰ ਹੀ ਵਸਤਰਮ,
ਤੇ ਹੋਰ ਹੀ ਤਰ੍ਹਾਂ ਦੇ ਵਸਤਰ, ਭਾਵ ਪਹਿਰਾਵਾ ਵੀ ਜਿਹੜਾ ਪੁਰਾਣੇ ਹਿੰਦੁਸਤਾਨੀ ਭਾਰਤ ਵਰਸ਼ ਵਾਲਿਆਂ ਦਾ ਜਾਂ ਮਨੁੱਖੀ ਜਿਹੜਾ ਪਹਿਰਾਵਾ, ਇਹਦੇ ਤਬਦੀਲੀ ਆ ਜਾਊਗੀ, ਤੇ ਅਜੀਬ ਕਿਸਮ ਦੇ ਵਸਤਰ, ਤੇ ਇਹੋ ਬਾਣੀ ਅਸਤਰ ਸੱਤ ਰੀਤ ਰਿਵਾਜ ਸਾਰੇ ਇਹ ਬਦਲ ਜਾਣਗੇ ਜੀ।
ਔਰ ਹੀ ਬਾਣੀ ਔਰ ਹੀ ਅਸਤਰਮ,
ਹੋਰ ਹੀ ਅਸਤਰ ਸ਼ਸਤਰ ਹੋ ਜਾਣਗੇ, ਪ੍ਰੇਮ ਆਦਿ ਤੇ ਰਾਜਾ ਪੋਤਾ ਨਿਆਂ ਖਾਈ, ਔਰ ਹੀ ਰੀਤਾ ਔਰ ਹੀ ਭਾਇਨ, ਔਰ ਹੀ ਰਾਜਾ ਔਰ ਹੀ ਨਿਆਂ, ਹੋਰ ਹੀ ਨਿਆਂ ਹੋਰ ਹੀ ਰਾਜ, ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ।
ਛੰਦ ਅਤਿ ਸਾਧੂ ਅਤ ਰਾਜਾ ਕਰਨ ਲੱਗੇ ਦੁਰਗਾਜਾ,
ਰਾਜਾ ਤੇ ਸਾਧੂ ਅਤ ਕਰਨ ਲੱਗੇ ਹੋਣਗੇ, ਤੇ ਹਿਰਦੇ ਚ ਪਾਪ ਵਸ ਜਾਏਗਾ, ਧਰਮ ਦੀ ਹਾਨੀ ਕਰ ਦੇਣਗੇ। ਹਿਰਦੇ ਚ ਪਾਪ ਧਾਰਨ ਕਰਕੇ ਧਰਮ ਦੀ ਹਾਨੀ ਕਰਨਗੇ, ਨੁਕਸਾਨ ਪਹੁੰਚਾਉਣਗੇ। ਬਹੁਤ ਬੁਰੀ ਨਜ਼ਰ, ਅਤਿ ਕਰੂਰ, ਮਹਾਪਾਪ ਨੂੰ ਕਰਨ ਵਾਲੇ ਕਠੋਰ ਪੁਰਸ਼ ਹੋ ਜਾਣਗੇ।
ਅੱਧਾ
ਪਲ ਦੀਆਂ ਸਮਾਂ ਵੀ ਚੱਲ ਨਹੀਂ ਰਹਿਣਗੇ, ਅਧਰਮ ਦੀ ਸਾਧਨਾ ਕਰਨਗੇ।
ਅਜਾਨ ਧਰਮ ਕੀ ਹਾਨ,
ਬਹੁਤ ਵੱਡੇ ਪਾਪ ਕਰਨ ਵਾਲੇ ਮਹਾਂਮੂਰਖ ਦੀ ਧਰਮ ਦੀ ਹਾਨੀ ਕਰਦੇ ਹੋਣਗੇ।
ਮੰਤ ਜੰਤਰ ਨਾ ਤੰਤਰ, ਜਾਪਤ ਕੋਈ ਨਾ ਮੰਤਰ,
ਜੰਤਰਾਂ ਤੇ ਤੰਤਰਾਂ ਨੂੰ ਮੰਨਦੇ ਨਹੀਂ ਹੋਣਗੇ, ਮੰਤਰਾਂ ਦੀ ਕੋਈ ਨਹੀਂ ਜਾਪ ਨਹੀਂ ਕਰੇਗਾ।
ਅਧਰਮ ਧਰਮ ਭਜਿਆ ਕਰ ਧਰਮ,
ਕਿਤੇ ਕਿਤੇ ਅਧਰਮ ਵੱਧ ਜਾਏਗਾ, ਧਰਮ ਤੋਂ ਡਰ ਕਰਕੇ ਧਰਮ ਭੱਜ ਗਿਆ ਹੋਏਗਾ।
ਨਵਨ ਕਿਰਿਆ ਭਈ ਜੁਰਮਤ ਛਾਏਗੀ,
ਨਵੀਂ ਕਿਰਿਆ ਹੋ ਜਾਏਗੀ, ਸਾਰੇ ਦੇ ਹਿਰਦੇ ਖੋਟੀ ਮਤ ਹੋ ਜਾਏਗੀ।
ਕੁੰਦਰੀਆ ਛੰਦ ਨਏ ਨਏ ਮਾਰਗ ਚਲੇ, ਜਗ ਨੂੰ ਬੜਾ ਅਧਰਮ,
ਨਵੇਂ ਨਵੇਂ ਮਾਰਗ ਤੇ ਚੱਲਣਗੇ, ਧਰਮ ਵੱਧ ਜਾਏਗਾ।
ਰਾਜਾ ਪ੍ਰਜਾ ਸਤਾ ਲੱਗੇ ਗਹਿਤ ਕਰਮ ਕੁਕਰਮ,
ਰਾਜਾ ਵੀ ਪ੍ਰਜਾ ਇਹ ਕੁਕਰਮ ਕਰਨ ਵਾਲੇ ਹੋ ਜਾਣਗੇ ਸਾਰੇ ਜੀ।
ਜੈ ਜੈ ਕਰਮ ਕੁਕਰਮ ਪ੍ਰਜਾ ਰਾਜਾ ਨਰ ਨਾਰੀ,
ਜੈ ਜੈ ਕਰਮ ਕੁਕਰਮ ਕਰਨਗੇ ਪ੍ਰਜਾ ਨਰ ਨਾਰੀ ਇਸਤਰੀ ਪੁਰਸ਼।
ਧਰਮ ਪੰਕਰ ਉਡਾ ਪਾਪ ਦੀ ਕਿਰਿਆ ਵਿਖਾਰੀ,
ਧਰਮ ਪੰਕ ਪੰਕ ਕਰਕੇ ਉੱਡ ਜਾਏਗਾ, ਪਾਪ ਦੀ ਕਿਰਿਆ ਜਿਹੜੀ ਆ ਉਹ ਗੈਰ ਫੈਲ ਜਾਏਗੀ।
ਧਰਮ ਲੋਕ ਜਗ ਤੇ ਭਏ ਪਾਪ ਪ੍ਰਗਟ ਬਪਕੀਨ,
ਧਰਮ ਲੋਕ ਹੋ ਜਾਏਗਾ ਜਗ ਤੇ ਪਾਪ ਪ੍ਰਗਟ ਹੋ ਜਾਏਗਾ, ਪਾਪ ਦਾ ਰੂਪ।
ਉੱਚ ਨੀਚ ਰਾਜਾ ਪ੍ਰਜਾ ਕਿਰਿਆ ਧਰਮ ਕੀ,
ਅਧਰਮ ਦੀ ਕਿਰਿਆ ਰਹਿਣਗੇ, ਉੱਚ ਨੀਚ ਰਾਜੇ ਬਾਅਦ ਸਾਰੇ ਐਸੇ ਹੋ ਜਾਣਗੇ। ਪਾਪ ਦੀ ਕਿਰਿਆ ਲੈਣਗੇ, ਭਾਵੇਂ ਰੰਗ ਹੈ ਚਾਹੇ ਰਾਜਾ, ਸਾਰੇ ਪਾਪ ਕਰਮੀ ਹੋ ਜਾਣਗੇ।
ਪਾਪ ਕੁਛ ਭਗਤੀ ਧਾਵਰ ਤਮ ਮਨ ਭਗ
ਉਹਦਾ ਖਬਰਾ ਕੇ ਧਰਮ ਦਾ ਉੱਡੇ ਜਾਏਗਾ, ਪਾਪ ਦੀ ਪ੍ਰਚਾਰ ਹੋਏਗਾ। ਧਰਤੀ ਪਾਪ ਕਰਕੇ ਵਿਆਕੁਲ ਹੋ ਜਾਏਗੀ, ਪਰ ਜਿੰਨਾ ਸਮਾਂ ਵੀ ਧਰਤੀ ਠਹਿਰ ਨਹੀਂ ਸਕੇਗੀ। ਤੇ ਹੁਣ ਅਖੀਰ ਦੀਆਂ ਪੰਕਤੀਆਂ ਧਿਆਨ ਦੇ ਨਾਲ ਸੁਣੋ, ਇਹਦੇ ਨਾਲ ਹੀ ਆਪਾਂ ਸਮਾਪਤੀ ਕਰਾਂਗੇ। ਤੇ ਇਸ ਪ੍ਰਕਾਰ ਦੇ ਹਾਂਜੀ
ਕਾਲ ਪੁਰਖ ਕੋ ਧਿਆਨ ਧਰ ਰੂਪ ਭਈ ਬਣਾਏ।
ਇਹ ਕਾਲ ਪੁਰਖ ਉਸ ਵਾਹਿਗੁਰੂ ਪਰਮੇਸ਼ਰ ਦੇ ਧਿਆਨ ਨੂੰ ਧਰ ਕੇ ਰੋਵਤ ਭਈ ਬਣਾਏ, ਧਰਤੀ ਰੋਏਗੀ ਉਸ ਵੇਲੇ। ਐਸੀ ਹਾਲਤ ਹੋ ਜਾਣੀ, ਹੋਰ ਕੋਈ ਪੇਸ਼ ਨਹੀਂ ਜਾਣੇ, ਜਦੋਂ ਧਰਤੀ ਰੁਦਰ ਕਰੇਗੀ।
ਰੋਵਤ ਭਈ ਬਣਾਏ ਪਾਪ ਭਾਰਨ ਕਰ ਧਰਨੀ,
ਧਰਤੀ ਰੋਏਗੀ ਬਣਾ ਕਰਕੇ, ਜੋ ਪਾਪ ਦਾ ਭਾਰ ਚੱਲ ਨਹੀਂ ਹੋਏਗਾ ਧਰਤੀ ਦੇ ਉੱਤੇ।
ਮਹਾਂਪੁਰਖ ਕੇ ਤੀਰ ਬਹੁਤ ਕੁਝ ਜਾਤ ਨਾ ਮਰਨੀ,
ਉਸ ਅਕਾਲ ਪੁਰਖ ਦੇ ਡਰ ਤੇ ਜਾ ਕੇ ਧਰਤੀ ਹੋਏਗੀ, ਜਿਹਦਾ ਜੋ ਵਰਣ ਨਹੀਂ ਕੀਤਾ ਜਾ ਸਕਦਾ। ਇੰਨੀ ਬਿਰਲ ਹੋ ਕੇ ਧਰਤੀ ਨੇ ਰੋਣਾ ਹੈ।
ਸੋਚਾ ਛੰਦ ਤਰਕਤ ਸੰਬੋਧ ਬਹੁਤ ਜਗ੍ਹਾ ਪੁੱਛਦੀ ਕਰੀ।
ਤੇ ਕਿਉਂ ਫਿਰ ਪਹਿਲਾਂ ਧੀਰਜ ਦੇ ਕੇ ਧਰਤੀ ਨੂੰ ਵਿਦਾ ਕਰ ਦਿੱਤੀ ਕਰ ਦੇਣਗੇ। ਰੋਗ ਰਹਿਤ ਭਾਵ ਤੇ ਪ੍ਰਥਮੇ ਸੰਬੋਧ ਬਹੁਤ ਜਗ੍ਹਾ ਪ੍ਰਥਵੀ ਕਰੀ। ਤੇ ਉਹ ਜਿਹੜਾ ਮਹਾਂਪੁਰਖ
ਮਹਾਂਪੁਰਖ ਬਿਨ ਰੋਗ ਭਾਰ ਹਨ ਬਸਤਾ ਨਿਮਿਤ,
ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਰੋਗ ਰਹਿਤ ਪਿਆ ਸਤਿਗੁਰ ਜੋਗ ਜੀ, ਉਹ ਪ੍ਰਕੋਤਮ ਨੇ ਫਿਰ ਧਰਤੀ ਦਾ ਭਾਰ ਸਮਾਪਤ ਕਰ ਲਈ। ਉਹ ਫਿਰ ਵਿਚਾਰ ਕਰਨ ਵਾਸਤੇ
ਇੰਦਰੀਆ ਛੰਦ ਦਿਨ ਕੀ ਰੱਖਿਆ ਨਿਮਿਤ ਕਰ ਗਿਆ ਕੋ ਪਾਏ, ਪਰਮ ਪੁਰਖ ਪਰਮ ਸਦਾ ਆਤਮ ਕਹਿ ਆਏ।
ਵਾਹਿਗੁਰੂ ਜੀ ਕਾ ਖਾਲਸਾ।